ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ iTunes ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 0280805606। USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ, ਦਿਲ ਵਾਲੀ ਗੱਲ, ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਵ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਦਿਲ ਵਾਲੀ ਗੱਲ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਐਤਵਾਰ ਚੜ ਚੁੱਕਾ, 11 ਅਕਤੂਬਰ 2020, ਘੜੀ 8:01 ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ। ਔਰ ਮੈਂ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ, ਕਿਸੇ ਵੀ ਦੇਸ਼ ਤੋਂ, ਹਿੱਸੇ ਤੋਂ, ਖਿੱਤੇ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਤਹਿ ਦਿਲੋਂ ਸ਼ੁਕਰਾਨਾ। ਅਤੇ ਆਓ ਫਿਰ ਸਾਰੇ ਆਪਾਂ ਰਲੀਏ ਅਤੇ ਸਰਬੱਤ ਦਾ ਸਮੁੱਚੇ ਬ੍ਰਹਿਮੰਡ ਦੇ ਵਿੱਚ ਜੋ ਵੀ ਕਾਇਨਾਤ ਹੈ, ਹਰ ਕਣ ਕਣ ਦਾ ਆਪਾਂ ਸ਼ੁਕਰਾਨਾ ਕਰਦੇ ਹੋਏ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਗਿਆਨੀ ਸੰਤੋਖ ਸਿੰਘ ਜੀ ਬੜੀ ਛੇਤੀ ਆਉਂਦੇ ਹੋਣਗੇ, ਸਾਡੇ ਨਾਲ ਜੁੜਨਗੇ ਅਤੇ ਅਸੀਂ ਅਰਦਾਸ ਨੂੰ ਕੰਟੀਨਿਊ ਰੱਖਾਂਗੇ, ਜਿਹੜੀ ਕਿ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਇਸ ਦੀ ਡੈਫੀਨੇਸ਼ਨ। ਅਤੇ ਮੈਂ ਹੁਣ ਮਾਫ਼ੀ ਵੀ ਮੰਗਣਾ ਚਾਹੁੰਦਾ ਆਪਣੇ ਸਰੋਤਿਆਂ ਤੋਂ ਕਿ ਕੱਲ੍ਹ ਬਹੁਤ ਵੱਡੀ ਤਕਨੀਕੀ ਪਰੇਸ਼ਾਨੀ ਕਾਰਨ ਪ੍ਰੋਗਰਾਮ ਸੰਪੂਰਨ ਨਹੀਂ ਹੋ ਸਕਿਆ। ਉਸ ਦਾ ਕਾਰਨ ਵੀ ਤੁਹਾਡੇ ਨਾਲ ਹੁਣੇ ਹੀ ਸ਼ੇਅਰ ਕਰ ਲੈਂਦੇ ਹਾਂ ਕਿ ਪਰਸੋਂ ਬਹੁਤ ਵੱਡੀ ਅਪਡੇਟ ਵਿੰਡੋਜ਼ ਨੇ ਦਿੱਤੀ ਹੈ ਅਤੇ ਆਟੋਮੈਟਿਕ ਹੀ ਹੋ ਗਈ ਜੀ। ਅਤੇ ਮੈਨੂੰ ਪਤਾ ਸੀ ਹੋ ਰਹੀ ਹੈ ਅਤੇ ਪਰ ਕਾਫ਼ੀ ਕੁਝ ਸੈੱਟ ਕਰ ਲਿਆ, ਪਰ ਜਦੋਂ ਉਸਦੀ ਕੁਝ ਸਾਊਂਡ ਸੈਟਿੰਗਸ ਉਸਨੇ ਹਲਾਤੀਆਂ, ਜਿਹੜੀਆਂ ਕਿ ਰਾਤੀ ਅਸੀਂ ਤਕਰੀਬਨ 1:30 ਵਜੇ ਤੱਕ ਮੈਂ ਅਤੇ ਸਰਬਜੀਤ ਡਾਇਗਨੋਜ਼ ਕਰਦੇ ਰਹੇ ਹਾਂ ਅਤੇ ਕਾਫ਼ੀ ਵੱਡੀਆਂ ਸਮੱਸਿਆਵਾਂ ਸੀਗੀਆਂ ਇੰਟਰਨਲ, ਉਹਨਾਂ ਵਿੱਚੋਂ 95% ਅਸੀਂ ਸੋਲਵ ਕਰ ਲਈਆਂ ਅਤੇ ਹਜੇ ਕੁਛ ਹੈਗੀਆਂ ਨੇ ਜਿਹੜੀਆਂ 1-2 ਦਿਨਾਂ 'ਚ ਅਸੀਂ ਸੈਟਿੰਗ ਕਰ ਲਵਾਂਗੇ। ਸੋ ਮੈਂ ਉਮੀਦ ਰੱਖਦਾ ਕਿ ਸਾਡੀ ਆਵਾਜ਼ ਤੁਹਾਡੇ ਤੱਕ ਬੜੀ ਵਧੀਆ ਪਹੁੰਚ ਰਹੀ ਹੋਵੇਗੀ। ਟੈਸਟ ਕੀਤੀ ਆ, ਪਰ ਫਿਰ ਵੀ ਅਗਰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਸਾਨੂੰ ਦੱਸ ਦਿਓ ਅਤੇ ਕੋਸ਼ਿਸ਼ ਕਰਾਂਗੇ ਅਸੀਂ ਇਸ ਨੂੰ ਠੀਕ ਕਰਨ ਦੀ। ਔਰ ਸੱਜਣ ਮਿੱਤਰ ਜੁੜ ਰਹੇ ਨੇ ਸਵੇਰ ਤੋਂ ਹੀ ਪ੍ਰੋਗਰਾਮ ਦੇ ਵਿੱਚ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਆਇਆਂ ਨੂੰ। ਤੁਸੀਂ ਵੀ ਆਪਣੇ ਸੁਨੇਹੇ ਸਾਡੇ ਤੱਕ ਅੱਪੜਦੇ ਕਰੋ request@harmanradio.com ਈਮੇਲ ਪਤਾ ਹੈ, ਔਰ ਟੈਲੀਗ੍ਰਾਮ ਦੇ ਰਾਹੀਂ ਆਪਣੇ ਫੋਨ ਦੇ ਵਿੱਚੋਂ ਕੋਈ ਵੀ ਤਸਵੀਰਾਂ ਖਿੱਚੀਆਂ ਉਹ ਵੀ ਭੇਜ ਸਕਦੇ ਹੋ, ਕੋਈ ਵਿਚਾਰ, ਐਨੀਥਿੰਗ। ਸੋ ਟੈਲੀਗ੍ਰਾਮ ਬੈਸਟ ਪਲੇਟਫਾਰਮ ਹੈ, ਵਟਸਐਪ ਨਾਲ ਵੀ ਵਧੀਆ, ਕਾਫ਼ੀ ਦੇਰ ਤੋਂ ਯੂਜ਼ ਕਰਦੇ, ਓਪਨ ਹੈ ਅਤੇ ਇਸ ਦੇ ਵਿੱਚ ਕੋਈ ਵੀ ਇੱਧਰ ਉੱਧਰ ਗੱਲ ਨਹੀਂ, ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਹੋ, ਵੈਸੇ ਕਾਲ ਵੀ ਕਰ ਸਕਦੇ ਹੋ। ਸੋ ਬਹੁਤ ਜਿਹੜੇ ਲੋਕ ਨੇ ਵਟਸਐਪ ਤੋਂ ਵੀ ਜ਼ਿਆਦਾ ਇਹਨੂੰ ਯੂਜ਼ ਕਰਦੇ ਨੇ। ਇਨਫੈਕਟ ਵਟਸਐਪ ਦੀਆਂ ਜ਼ਿਆਦਾਤਰ ਜਿਹੜੇ ਫੀਚਰ ਨੇ ਉਹ ਟੈਲੀਗ੍ਰਾਮ ਤੋਂ ਕਾਪੀ ਕੀਤੇ ਜਾਂਦੇ ਨੇ, ਕਿਉਂਕਿ ਓਪਨ ਸੋਰਸ ਕਮਿਊਨਿਟੀ ਇੱਥੇ ਬਹੁਤ ਕੰਮ ਕਰ ਰਹੀ ਹੈ। ਅਤੇ ਪਿਆਰਿਓ ਸਾਡੇ ਨਾਲ ਸਵੇਰ ਦੇ ਮੈਂ ਤੁਹਾਨੂੰ ਰਸੀਦਾਂ ਦੇ ਦਿੰਦਾ। ਸਮੀਰ ਪੌਲ ਜੀ ਆਸਟ੍ਰੇਲੀਆ ਤੋਂ ਜੁੜੇ ਨੇ, ਗੁਰਮੀਤ ਸਿੰਘ ਮਾਲਟਾ ਤੋਂ ਜੁੜੇ ਨੇ, ਅਤੇ GS ਚਾਹਲ ਹੁਣੀ ਪ੍ਰੋਗਰਾਮ 'ਚ ਆ ਗਏ ਨੇ, ਹਰੀਸ਼ ਅਰੋੜਾ ਜੀ ਆ ਗਏ ਨੇ, ਅਤੇ ਹੋਰ ਵੀ ਸੱਜਣ ਮਿੱਤਰੋ ਕਰੋ ਤਿਆਰੀ ਫਿਰ ਅਤੇ ਆਓ ਜੁੜੋ ਸਾਡੇ ਨਾਲ ਅਤੇ ਆਪਾਂ ਗੱਲਾਂ ਬਾਤਾਂ ਫਿਰ ਅੱਜ ਖੁੱਲ੍ਹ ਕੇ ਕਰੀਏ। ਅੱਜ ਦੇ ਪ੍ਰੋਗਰਾਮ 'ਚ ਓਬੀਅਸਲੀ ਆਪਾਂ ਅਰਦਾਸ ਦੀ ਗੱਲ ਕਰਨੀ ਆ ਅਤੇ ਕੁਛ ਹੋਰ ਜਿਹੜੇ ਚਲੰਤ ਮਾਮਲੇ ਆ ਉਹਦੇ ਵੀ ਗੱਲ ਕਰਾਂਗੇ, ਨਿਊਜ਼ 'ਤੇ ਗੱਲ ਕਰਾਂਗੇ, ਅਤੇ 1-2 ਹੋਰ ਜਿਹੜੇ ਮਸਲੇ ਆ ਉਹ ਖੜ੍ਹੇ ਕੀਤੇ ਜਾ ਰਹੇ ਨੇ ਕੌਮ ਦੇ ਸਾਹਮਣੇ, ਭਾਈਚਾਰੇ ਦੇ ਸਾਹਮਣੇ, ਉਹ ਵੀ ਆਪਾਂ ਗਿਆਨੀ ਜੀ ਨਾਲ ਗੱਲ ਕਰਾਂਗੇ। ਅਤੇ ਹੁਣ ਜਿਹੜਾ ਵਿਚਾਰ ਹੈ ਅੱਜ ਦਾ, ਉਹ ਵਿਚਾਰ ਇਹ ਹੈ ਕਿ ਜਦੋਂ ਧਰਮ ਦੀ ਸਥਾਪਤੀ ਕੀ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਆ ਜਾਂਦੀਆਂ ਆ। ਧਰਮ ਸ਼ੁਰੂਆਤ ਜਦੋਂ ਹੁੰਦੀ ਆ, ਜਿਸ ਤਰ੍ਹਾਂ ਬਾਬਾ ਨਾਨਕ ਨੇ ਕੀਤੀ, ਸਾਡੇ ਗੁਰੂ ਸਾਹਿਬਾਨਾਂ ਨੇ ਕੀਤੀ, ਮਿਹਨਤ ਕਰਕੇ ਕੀਤੀ, ਅਤੇ ਉਸ ਵੇਲੇ ਕੋਈ ਸਥਾਪਤੀ ਨਹੀਂ ਸੀ। ਜਦੋਂ ਹੁੰਦੀ ਸੀ ਤਾਂ ਬਾਬਾ ਜੀ ਬਹਿਲੇ ਪਾਤਸ਼ਾਹ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਡੇਰਾ ਕਰਤਾਰਪੁਰ ਛੱਡਣ ਲਈ ਕਹਿ ਦਿੱਤਾ ਕਿ ਸਥਾਪਤੀ ਹੋ ਗਈ ਹੈ, ਇੱਥੇ ਹੁਣ ਕੰਮ ਠੀਕ ਨਹੀਂ ਹੈਗਾ, ਅਤੇ ਉਹ ਖਡੂਰ ਸਾਹਿਬ ਚਲੇ ਗਏ। ਉਸ ਤੋਂ ਬਾਅਦ ਸਿੱਖੀ ਜਿਹੜੀ ਹੈ ਗੋਇੰਦਵਾਲ ਸਾਹਿਬ ਚਲੇ ਗਏ ਗੁਰੂ ਸਾਹਿਬ, ਕਿਉਂਕਿ ਗੁਰੂ ਦੇ ਨਾਲ ਹੀ ਸਿੱਖੀ ਜਾਣੀ ਹੈ। ਉਸ ਤੋਂ ਬਾਅਦ ਚੱਕ ਰਾਮਦਾਸ ਜਿਹੜੇ ਕਿ ਅੰਮ੍ਰਿਤਸਰ ਸਾਹਿਬ, ਉਸ ਤੋਂ ਬਾਅਦ ਕੀਰਤਪੁਰ ਸਾਹਿਬ, ਉਸ ਤੋਂ ਬਾਅਦ ਅਨੰਦਪੁਰ ਸਾਹਿਬ। ਸੋ ਇਹ ਸਿੱਖੀ ਉੱਥੇ ਹੁੰਦੀ ਹੈ, ਧਰਮ ਉੱਥੇ ਹੁੰਦਾ ਜਿੱਥੇ ਗੁਰੂ ਹੁੰਦਾ ਹੈ। ਜਿੱਥੇ ਗੁਰੂ ਹੀ ਹੈ ਨਹੀਂ ਉੱਥੇ ਧਰਮ ਨਹੀਂ ਹੁੰਦਾ। ਜੇ ਅੱਜ ਆਪਾਂ ਕਹਿ ਲਈਏ ਕਿ, ਜਾਂ ਪੁਰਾਣੇ ਟਾਈਮ 'ਚ ਵੀ ਕਹਿ ਲਈਏ ਕਿ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਬਹਿ ਗਿਆ ਆ ਕੇ, ਤਾਂ ਉੱਥੇ ਗੁਰੂ ਹੈ ਨਹੀਂ, ਇਸ ਤਰ੍ਹਾਂ ਨਹੀਂ। ਜਿੱਥੇ ਗੁਰੂ ਹੈ ਉੱਥੇ ਹੋਣਾ ਆ, ਅਤੇ ਉਹ ਤੋਂ ਛਡਾਉਣਾ ਫਿਰ ਫਰਜ਼ ਬਣਦਾ ਆ, ਉਹ ਪਵਿੱਤਰ ਥਾਂ। ਸੋ ਜੇ ਕੋਈ ਅਧਰਮੀ ਬੰਦਾ, ਸਾਕਤ ਬੰਦਾ ਕਹਿ ਦੇਵੇ ਵੀ ਮੈਂ ਇਹਨਾਂ ਗੁਰਦੁਆਰਿਆਂ 'ਤੇ ਕਬਜ਼ਾ ਕਰ ਲਿਆ ਅਤੇ ਮੈਂ ਇਹਨਾਂ ਦੇ ਧਰਮ 'ਤੇ ਕਬਜ਼ਾ ਕਰ ਲਿਆ, ਜਾਂ ਮੈਂ ਇਹਨਾਂ ਮਸਜਿਦਾਂ 'ਤੇ ਕਬਜ਼ਾ ਕਰ ਲਿਆ ਅਤੇ ਮੈਂ ਇਹਨਾਂ 'ਤੇ ਕਬਜ਼ਾ ਕਰ ਲਿਆ, ਜਾਂ ਕੋਈ ਮੱਕੇ 'ਤੇ ਕਬਜ਼ਾ ਕਰ ਲਵੇ, ਤਾਂ ਧਰਮ ਮੱਕੇ 'ਚ ਥੋੜ੍ਹਾ ਹੈ। ਅਕਾਲ ਪੁਰਖ ਲੱਭ ਅੱਲਾ ਮੱਕੇ 'ਚ ਥੋੜ੍ਹਾ ਬੈਠਾ, ਉਹਦਾ ਘੱਟ ਘੱਟ ਅੰਦਰ ਬੈਠਾ ਹੈ। ਸੋ ਜਿਹੜੀਆਂ ਸਥਾਪਤੀਆਂ, ਜਦੋਂ ਵੀ ਇਹ ਸਥਾਪਤੀ ਇੱਕ ਸਿਸਟਮ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਬੰਦੇ, ਵੀ ਅਸੀਂ ਸਿਸਟਮ ਦੇ ਵਿੱਚੋਂ ਫਿਰ ਆਪਣਾ ਰੋਜ਼ੀ ਰੋਟੀ ਕਮਾਉਣੀ ਹੈ, ਤਾਂ ਪ੍ਰੋਬਲਮ ਆ ਜਾਂਦੀ ਹੈ। ਹੁਣ ਅਸੀਂ ਅਕਸਰ ਸ਼੍ਰੋਮਣੀ ਕਮੇਟੀ ਨੂੰ ਪਾਣੀ ਪੀ ਪੀ ਕੇ ਗਾਲਾਂ ਕੱਢੀ ਦੀਆਂ, ਅਤੇ ਕੋਸੀ ਦਾ ਆਹ ਕਰਤਾ ਜੀ, ਐਸ ਜੀ ਪੀ ਸੀ ਨੇ ਉਹ ਕਰਤਾ ਜੀ। ਹਾਂ, ਬਹੁਤ ਸਾਰੀਆਂ ਸਮੱਸਿਆਵਾਂ ਨੇ, ਐਡਮਿਨਿਸਟ੍ਰੇਟਿਵ ਸਮੱਸਿਆਵਾਂ ਨੇ ਜਿਹੜੀਆਂ ਕਿ ਇੰਪਲੋਈਜ਼ ਕਰਦੇ ਨੇ। ਅਸੀਂ ਵੀ ਉਹ 'ਚ ਹੁੰਦੇ ਹਾਂ, ਮੈਂ ਵੀ, ਮਤਲਬ ਮੈਂ ਵੀ ਇੰਪਲਾਈ ਹੋ ਸਕਦਾ ਉਹਨਾਂ ਦਾ। ਉਹਨਾਂ ਦੀ ਮੈਨੇਜਮੈਂਟ 'ਤੇ ਆ ਕਿ ਉਹ ਕਿੱਡੀ ਕੁ ਸੁਚੱਜੀ ਮੈਨੇਜਮੈਂਟ ਕਰਦੇ ਨੇ। ਹੁਣ ਆਪਾਂ ਘਰੇ ਖੰਡ ਪਾਠ ਸਾਹਿਬ ਕਰਾ ਲਈਏ, ਲੰਗਰ ਕਰਾ ਲਈਏ, ਤਾਂ ਉਹਦੇ ਬਾਅਦ ਪੜਚੋਲ ਕਰੀਏ ਤਾਂ ਸਾਡੇ ਬਾਅਦ ਦੇ ਵਿੱਚੋਂ ਕਈ ਰਿਸ਼ਤੇਦਾਰ ਹੀ ਜਾਂ ਆਪਣੇ ਭਾਈਵੰਦ ਹੀ ਗੁੱਸੇ ਹੋ ਜਾਂਦੇ ਆ ਕਿ ਉਹ ਫਿਰ ਉਹ ਜੀ ਸਾਨੂੰ ਸੇਵਾ ਲਈ ਨਹੀਂ ਸੱਦਿਆ, ਸਾਨੂੰ ਸੱਦ ਕੇ ਉੱਥੇ ਸਾਤੋਂ ਪਿਆਜ਼ ਕਟਾਈ ਗਏ, ਹੈ ਨਾ, ਆਪ ਤੁੜਕੇ ਲਾਈ ਗਏ, ਜਾਂ ਫਲਾਨੀ ਨੇ ਉੱਥੇ ਆਹ ਕਰਤਾ, ਫਲਾਨੇ ਬੰਦੇ ਨੇ ਫਿਰ ਆਹ ਕਰਤਾ, ਕੋਈ ਚੋਰ ਕਰਨ ਲੱਗ ਪਏ ਮਹਾਰਾਜ ਦੇ, ਤਾਂ ਉਦੋਂ ਹੀ ਕਈ ਲੋਕ ਔਖੇ ਹੋ ਜਾਂਦੇ ਆ, ਇਹਨੂੰ ਚੋਰ ਕਰਨ ਲਾ ਦਿੱਤਾ, ਇਹ ਕੌਣ ਹੁੰਦਾ ਆ, ਮੈਨੂੰ ਕੱਲ੍ਹ ਹੀ ਨਹੀਂ ਕਿਹਾ। ਸੋ ਇਹੜੀ ਨੁਕਤਾਚੀਨੀਆਂ ਫਿਰ ਮੈਨੇਜਮੈਂਟ ਦੇ ਵਿੱਚ ਆਉਂਦੀਆਂ ਆ, ਇਹ ਘਰੇ ਵੀ ਆ ਜਾਂਦੀਆਂ ਆ। ਸੋ ਇੱਕ ਬਹੁਤ ਵੱਡੀ ਜਿਹੜੀ ਸੰਸਥਾ ਆ, ਉਸ ਨੂੰ ਸਮੇਂ ਸਮੇਂ ਸਿਰ ਕਲੀਨ ਅਪ ਕਰਨ ਦੀ ਲੋੜ ਹੁੰਦੀ ਆ, ਜਿਹੜੀ ਕਿ ਗੁਰੂ ਸਾਹਿਬ ਨੇ ਵੀ ਕੀਤੀ ਆ। ਉਹੀ ਮਸੰਦ ਪਹਿਲਾਂ ਜਿਹੜੇ ਗੁਰੂ ਸਾਹਿਬਾਨਾਂ ਨੇ ਇਸਟੈਬਲਿਸ਼ ਕੀਤੇ ਸੀ ਧਰਮ ਦੇ ਪ੍ਰਸਾਰ ਦੇ ਲਈ, ਉਹੀ ਫਿਰ ਦਸਵੇਂ ਪਾਤਸ਼ਾਹ ਨੂੰ ਚਾਲਣੇ ਪਏ। ਫਿਰ ਦੁਆਰਾ 1927 ਦੇ ਵਿੱਚ ਗਿਆਨੀ ਜੀ ਦੱਸਦੇ ਨੇ ਕਿ ਸ਼੍ਰੋਮਣੀ ਕਮੇਟੀ ਦਾ ਗਠਨ ਕੀਤਾ ਉਹਨਾਂ ਗੁਰਦੁਆਰਿਆਂ ਦੀ ਮੁੜ ਕੇ ਸੇਵਾ ਸੰਭਾਲ ਦੇ ਲਈ। ਅਤੇ ਇਹ ਸਿਸਟਮ ਜਿਹੜੇ ਨੇ, ਇਹਨਾਂ ਨੂੰ ਕਲੀਨ ਅਪ ਕਰਨਾ ਪੈਂਦਾ, ਇਹਨਾਂ ਦੇ ਵਿੱਚ ਹੇਰਾ ਫੇਰੀਆਂ ਵੀ ਹੁੰਦੀਆਂ ਹੈ, ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਹਿਕ ਕਰਨਾ ਪੈਂਦਾ। ਹੁਣ ਮਹਾਰਾਜ ਦੇ ਪਵਿੱਤਰ ਸਰੂਪਾਂ ਦਾ ਕੰਟਰੋਵਰਸੀ ਹੋਈ ਹੈ, ਉਹ ਫੜ ਹੋਏ ਨੇ, ਇਨਕੁਆਇਰੀਆਂ ਹੋਈਆਂ, ਉਹਦੇ ਵਿੱਚ ਕਿੰਨੇ ਲੋਕਾਂ ਨੂੰ ਕੱਢਿਆ ਗਿਆ ਔਰ ਕਿੰਨਿਆਂ ਨੂੰ ਤਨਖਾਹ ਲਾ ਕੇ ਉਹਨਾਂ ਨੂੰ ਪੇਸ਼ੀ ਹੋਣ ਦੀ ਨੋਟਿਸ ਗਿਆ ਅਤੇ ਹੋਏ ਵੀ। ਸੋ ਇਹ ਕੰਟੀਨਿਊਸ ਰਹਿੰਦਾ ਆ। ਹੁਣ ਸਾਨੂੰ ਇਉਂ ਲੱਗਦਾ ਜਿਸ ਤਰ੍ਹਾਂ ਅਸੀਂ ਖੂਹ ਦੇ ਉੱਤੇ ਡੱਡੂ ਬੈਠਾ ਹੈ ਨਾ, ਖੂਹ ਦੇ ਵਿੱਚ ਡੱਡੂ ਬੈਠਾ ਹੈ, ਕਿ ਸਾਡਾ ਹੀ ਧਰਮ ਦੇ ਵਿੱਚ ਇਹ ਪ੍ਰੋਬਲਮ ਹੈ, ਹੋਰ ਕਿਤੇ ਹੈ ਨਹੀਂ। ਮੈਂ ਤੁਹਾਨੂੰ ਦੱਸਾਂ ਕਿ ਸਾਡਾ ਧਰਮ ਕੰਪੈਰੇਟਿਵਲੀ ਫਿਰ ਠੀਕ ਹੈ। ਹੁਣ ਤੁਹਾਨੂੰ ਇਹ ਤੋਂ ਵੀ ਵੱਡੇ ਦੀ ਦੱਸਦਾ, ਜਿਹੜੀ ਕਿ, ਮਤਲਬ ਮੈਂ ਕੰਪੇਅਰ ਨਹੀਂ ਕਰ ਰਿਹਾ, ਪਰ ਇਹ ਵੀ ਇੱਕ ਧਰਮੀਆਂ ਅਤੇ ਅਧਰਮੀਆਂ ਦਾ ਰੌਲਾ ਪਿਆ ਹੋਇਆ ਹੈ ਕਿ ਧਰਮ ਦੇ ਵਿੱਚੋਂ ਵੀ ਪੋਲੀਟਿਕਸ ਚੱਲ ਰਹੀ ਆ, ਉਹਨੂੰ ਕਿੱਦਾਂ ਯੂਜ਼ ਅਤੇ ਅਬਿਊਜ਼ ਕਰ ਰਹੇ, ਸਰਕਾਰ ਲੈਵਲ ਤੱਕ ਚਲੇ ਜਾਂਦਾ ਕੰਮ। ਹੁਣ ਪਿੱਛੇ ਜੇ ਸਾਰਿਆਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਕਾਰਡੀਨਲ ਜਾਰਜ ਪੈਲ, ਜਿਹੜੇ ਕਿ ਇੱਦਾਂ ਰੱਖ ਲਓ ਵੀ ਆਸਟ੍ਰੇਲੀਆ ਦੇ ਮੁੱਖ ਜਥੇਦਾਰ ਕ੍ਰਿਸਚੈਨਿਟੀ ਦੇ, ਕੈਥੋਲਿਕ ਚਰਚ ਦੇ, ਉਹਨਾਂ ਦੇ ਉੱਤੇ ਚਾਈਲਡ ਅਬਿਊਜ਼ ਦੇ ਦੋਸ਼ ਲੱਗੇ ਤੇ ਉਹਨਾਂ ਨੂੰ ਛੱਡ ਕੇ ਵੈਟੀਕਨ ਤੋਂ ਵਾਪਸ ਆਉਣਾ ਪਿਆ ਇਟਲੀ ਤੋਂ। ਔਰ ਵੈਟੀਕਨ ਦੇ ਵਿੱਚ ਉਹਨਾਂ ਕੋਲ ਫਾਈਨੈਂਸ ਡਿਪਾਰਟਮੈਂਟ ਸੀ, ਜੋ ਵੈਟੀਕਨ ਇੱਕ ਆਪਣੇ ਆਪ ਦੇ ਵਿੱਚ ਦੇਸ਼ ਹੈ, ਉਹਨਾਂ ਦੇ ਆਪਣੇ ਮਿਨਿਸਟਰ ਨੇ ਔਰ ਪੂਰਾ ਡਿਪਲੋਮੈਟਿਕ ਰਾਈਟਸ ਨੇ ਉਹਨਾਂ ਕੋਲ, ਤਾਂ ਉਹਨਾਂ ਦਾ ਆਪਣਾ ਫਾਈਨੈਂਸ ਡਿਪਾਰਟਮੈਂਟ ਹੈ। ਅਰਬਾਂ ਬਿਲੀਅਨਸ ਡਾਲਰ ਦੀ ਉਹਨਾਂ ਦੀ ਇਕੋਨਮੀ ਆਪਣੀ ਚੱਲਦੀ ਹੈ। ਹੁਣ ਉਹਦੀ ਫਾਈਨੈਂਸ ਜਿਹੜੀ ਆ ਜੋਰਜ ਪੈਲ ਕੋਲ ਸੀਗੀ, ਉਹਨਾਂ ਨੇ ਇਨਕੁਆਇਰੀਆਂ ਸ਼ੁਰੂ ਕੀਤੀਆਂ ਉੱਥੇ, ਕਿਉਂਕਿ ਜਦੋਂ ਇੰਨਾ ਪੈਸਾ ਆ, ਗੱਲ ਮੁੱਕਣੀ ਆ ਕੇ ਪੈਸੇ ਦੀ, ਕਿ ਜਿਹੜਾ ਮਾਇਆ ਹੈ ਨਾ, ਚਾਹੇ ਉਹ ਆਮ ਬੰਦੇ ਕੋਲ ਹੋਵੇ ਮੇਰੇ ਵਰਗੇ ਕੋਲ, ਅਤੇ ਚਾਹੇ ਉਹ ਵੱਡੇ ਵੱਡੇ ਕਿਸੇ ਧਰਮੀ ਕੋਲ ਹੋਵੇ ਜਾਂ ਕਿਤੇ ਸੰਸਥਾ ਕੋਲ ਹੋਵੇ, ਮਾਇਆ ਦੀ ਜਦੋਂ ਖੜੋਤ ਆ ਜਾਂਦੀ ਹੈ ਨਾ, ਤਾਂ ਫਿਰ ਉਹ ਆਪਣੇ ਰੰਗ ਦਿਖਾਲਦੀ ਹੈ। ਉਹ ਚੱਲਦੀ ਹੀ ਚੰਗੀ ਲੱਗਦੀ, ਸਿਆਣੇ ਕਹਿੰਦੇ ਪਾਣੀ, ਜਲ ਅਤੇ ਮਾਇਆ, ਇਹ ਵਹਿੰਦੀ ਚੰਗੀ ਲੱਗਦੀ ਹੈ, ਜਦੋਂ ਖੜ ਜਾਂਦੀ ਹੈ ਅਤੇ ਬਦਬੂ ਮਾਰਨ ਲੱਗ ਜਾਂਦੀ ਹੈ। ਸੋ ਉਹ ਜਿਹੜੀ ਮਾਇਆ ਇਕੱਠੀ ਕੀਤੀ ਹੋਈ ਆ ਵੈਟੀਕਨ ਦੇ ਆਲੇ ਦੁਆਲੇ ਜਾਂ ਕ੍ਰਿਸਚੀਅਨਿਟੀ ਸੰਸਥਾਵਾਂ ਨੇ, ਉਹ ਪੈਸਾ ਆਪਣਾ ਰੰਗ ਦਿਖਾਉਣ ਲੱਗ ਗਿਆ, ਅਤੇ ਉਹਦੇ ਵਿੱਚ ਕਰਪਸ਼ਨ ਆਈ, ਕਰਪਸ਼ਨ ਆ ਕੇ ਇਨਕੁਆਇਰੀਆਂ ਸ਼ੁਰੂ ਹੋ ਗਈਆਂ, ਅਤੇ ਇਨਕੁਆਇਰੀ ਜਿਹਦੇ ਉਲਟ ਸ਼ੁਰੂ ਹੋਈ, ਅਤੇ ਹੁਣ ਇਹ ਖਬਰਾਂ ਛਪ ਰਹੀਆਂ ਨੇ ਇਟਲੀ ਦੀਆਂ ਅਖਬਾਰਾਂ ਦੇ ਵਿੱਚ ਕਿ ਜੋਰਜ ਪੈਲ ਨੂੰ ਫਸਾਉਣ ਦੇ ਲਈ ਕੇਸ ਦੇ ਵਿੱਚ ਜਾਂ ਵੈਟੀਕਨ ਚੋਂ ਕਢਾਉਣ ਦੇ ਲਈ ਉਸ ਦੇ ਵਿਰੁੱਧ $1.1 million ਭੇਜਿਆ ਗਿਆ ਆਸਟ੍ਰੇਲੀਆ ਨੂੰ। ਜਿਹੜੇ ਵਿਟਨੈਸ ਸੀ ਉਹਨਾਂ ਨੂੰ ਪੇਮੈਂਟਾਂ ਕੀਤੀਆਂ ਗਈਆਂ ਬਿਆਨ ਦੇਣ ਦੇ ਲਈ। ਇੱਕ ਨਹੀਂ, ਤਿੰਨ ਇਟਾਲੀਅਨ ਨਿਊਜ਼ ਪੇਪਰ ਨੇ ਦੋਸ਼ ਲਾਏ ਨੇ ਕਾਰਡੀਨਲ ਜਿਓਵਾਨੀ ਬੈਕਿਊ ਦੇ ਉਲਟ, ਔਰ ਉਹਨਾਂ ਨੇ ਪਿਛਲੇ ਹਫ਼ਤੇ ਰਿਜ਼ਾਈਨ ਦੇ ਦਿੱਤਾ, ਉਹਨਾਂ ਨੂੰ ਦੇਣਾ ਪਿਆ, ਕਿਉਂਕਿ ਉਹਨਾਂ 'ਤੇ ਇਲਜ਼ਾਮ ਲੱਗ ਰਹੇ ਸੀ, ਅਤੇ ਅੰਦਰੋਂ ਅੰਦਰ ਹੀ ਇਨਵੈਸਟੀਗੇਸ਼ਨ ਹੋਈ, ਅਤੇ ਪੋਪ ਨੇ ਉਹਨਾਂ ਨੂੰ ਹਟਾ ਦਿੱਤਾ, ਰਿਜ਼ਾਈਨ ਲੈ ਲਿਆ। ਅਤੇ ਹੁਣ ਇਹ ਜਿਹੜੀਆਂ ਖਬਰਾਂ ਨੇ ਤਿੰਨ ਨਿਊਜ਼ ਪੇਪਰ 'ਚ ਲੱਗੀਆਂ ਕਿ $1.1 million ਦੀ ਪੇਮੈਂਟ, ਹਜੇ ਇਹ ਨਹੀਂ ਦੱਸਿਆ ਗਿਆ ਕਿ ਕਿਹਨਾਂ ਨੂੰ ਹੋਈ ਆ, ਪਰ ਆਸਟ੍ਰੇਲੀਆ ਦੇ ਵਿੱਚ ਹੋਈ ਆ, ਸਿਰਫ ਕਿਸ ਲਈ, ਜੋਰਜ ਪੈਲ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦੇ ਲਈ, ਕਿਉਂਕਿ ਵੈਟੀਕਨ ਦੇ ਫਾਈਨੈਂਸਿਸ ਜਿਹੜੇ ਨੇ ਜੋਰਜ ਪੈਲ ਸਾਂਭਦੇ ਸੀ, ਅਤੇ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਸੀ। ਆਹ ਹਾਲ ਹੁੰਦੇ ਨੇ ਮਾਇਆ ਦੇ, ਉਹ ਨਹੀਂ ਬਖਸ਼ਦੀ ਕਿਸੇ ਨੂੰ। ਸੋ ਮਾਇਆ ਦੇ ਨਾਲ ਜਿੰਨਾ ਪਿਆਰ ਪ੍ਰੇਮ ਕਰੋਗੇ, ਉਨਾ ਉਹ ਦੂਰ ਭੱਜੇਗੀ, ਤੁਹਾਨੂੰ ਡੱਸੇਗੀ, ਦੁੱਖ ਹੋਏਗਾ। ਹੁਣ ਪਿਛਲੇ ਹਫ਼ਤੇ ਜੋਰਜ ਪੈਲ ਵਾਪਸ ਗਏ ਨੇ ਪ੍ਰਾਈਵੇਟ ਟ੍ਰਿਪ 'ਤੇ, ਫਿਰ ਦੇਖੋ ਕੇਸ ਜਿੱਤ ਗਏ, ਜੇਲ੍ਹ ਹੋ ਗਈ, 2-4 ਸਾਲ ਦੀ ਸ਼ਾਇਦ ਜੇਲ੍ਹ ਹੋਈ, ਔਰ ਜੇਲ੍ਹ 'ਚ ਰਹੇ ਵੀ 1.5 ਸਾਲ। ਦੁਬਾਰਾ ਪਟੀਸ਼ਨ ਪਾਈ ਗਈ, ਦੁਬਾਰਾ ਅਪੀਲ ਕੀਤੀ ਗਈ, ਔਰ ਜਦੋਂ ਅਪੀਲ ਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ, ਤਾਂ 7 ਦੇ 7 ਜੱਜ ਨੇ ਇਹ ਕੇਸ ਖਾਰਜ ਕਰਤਾ ਕਿ ਸਾਰਾ ਹੀ ਜਾਲੀ ਸੀ, ਕਿਉਂਕਿ ਉਦੋਂ ਤੱਕ ਹੋਰ ਬੜੀ ਐਵੀਡੈਂਸ ਆ ਚੁੱਕੀ ਸੀ ਇਹਨਾਂ ਵਿੱਚ, ਇਹ ਵੀ ਹੋ ਸਕਦੀ ਆ। ਸੋ ਇੱਕ ਇੰਟਰਵਿਊ ਤੋਂ ਬਾਅਦ ਦਿੱਤੀ ਜੋਰਜ ਪੈਲ ਨੇ, ਉਹਨਾਂ ਨੇ ਕਿਹਾ ਵੀ ਮੈਨੂੰ ਫਸਾਇਆ ਗਿਆ, ਅਤੇ ਖਾਸ ਕਰਕੇ ਉਹਨਾਂ ਨੇ ਵਿਕਟੋਰੀਅਨ ਪੁਲਿਸ ਦੇ ਉੱਤੇ ਕਾਫੀ ਕੁਐਸਚਨ ਮਾਰਕ ਕੀਤੇ ਕਿ ਉਹ ਵੀ ਚੱਲਦੇ ਨੇ ਉਹ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਨਕੁਆਇਰੀਆਂ ਦੱਸਣਗੀਆਂ ਕਿ ਉਹ ਪੈਸੇ ਵਿਕਟੋਰੀਆ ਦੇ ਵਿੱਚ ਕਿਹਨੂੰ ਆਏ, ਕਿਸ ਤਰ੍ਹਾਂ ਉਹਨਾਂ ਨੂੰ ਫਸਾਇਆ ਗਿਆ, ਕਿਸ ਤਰ੍ਹਾਂ ਉਹਨਾਂ ਨੂੰ ਜੇਲ੍ਹ ਕੀਤੀ ਗਈ, ਔਰ ਉਸ ਤੋਂ ਬਾਅਦ ਚਲੋ ਉਹਨਾਂ ਨੇ ਲੜੇ ਅਤੇ ਉਹ ਕਲੀਅਰ ਕਰਤਾ ਨਾ। ਪਰ 4 ਸਾਲ ਜ਼ਿੰਦਗੀ ਦੇ ਬੜੇ, ਮਤਲਬ ਇਹ ਵੀ ਇੱਕ ਟੈਸਟ ਹੁੰਦਾ ਆ। ਮੇਰੀ ਉਦੋਂ ਵੀ ਕੋਈ ਟਿੱਪਣੀ ਨਹੀਂ ਸੀਗੀ, ਉਦੋਂ ਵੀ ਆਪਾਂ ਖਬਰਾਂ ਹੀ ਦੇ ਰਹੇ ਸੀ, ਅਤੇ ਹੁਣ ਵੀ ਮੇਰੀ ਕੋਈ ਟਿੱਪਣੀ ਨਹੀਂ ਹੈਗੀ, ਪਰ ਮੈਂ ਇਹ ਕਹਿਣਾ ਚਾਹੁੰਦਾ ਇਹਨਾਂ ਗੱਲਾਂ ਦੇ ਵਿੱਚ ਕਿ ਜਿੱਥੇ ਪੈਸਾ ਖੜ੍ਹ ਜਾਂਦਾ, ਖੜੋਤ ਹੋ ਜਾਂਦੀ ਆ, ਉੱਥੇ ਪ੍ਰੋਬਲਮ ਆਉਂਦੀ ਆ। ਸੋ ਜਿਹੜੇ ਸਾਡੇ ਧਾਰਮਿਕ ਸਥਾਨ ਨੇ, ਚਾਹੇ ਹਿੰਦੂ ਧਰਮ ਦੇ ਨੇ, ਸਿੱਖ ਦੇ, ਮੁਸਲਮਾਨ ਦੇ, ਕ੍ਰਿਸ਼ ਐਨੀ, ਉਹ ਜਿਹੜਾ ਪੈਸਾ ਉੱਥੇ ਹੁੰਦਾ ਹੈ, ਉਹ ਆਪਣੀ ਰੋਜ਼ ਦਾ ਉਹ ਚੈਰਿਟੀ ਹੋਣੀ ਚਾਹੀਦਾ ਹੈ। ਜਿਸ ਤਰ੍ਹਾਂ ਹੁਣ ਸਾਡੇ ਲੰਗਰ ਚੱਲਦੇ ਨੇ, ਜਦੋਂ ਅਕਾਊਂਟਾਂ ਦੇ ਵਿੱਚ ਪੈਸੇ ਜਮ੍ਹਾਂ ਸ਼ੁਰੂ ਹੋ ਜਾਂਦੇ ਨਾ ਕਿਸੇ ਵੀ ਧਰਮ ਦੇ, ਸਾਡੇ ਗੁਰਦੁਆਰਿਆਂ ਦੇ ਅਕਾਊਂਟਾਂ 'ਚ ਪੈਸੇ ਜਮ੍ਹਾਂ ਸ਼ੁਰੂ ਹੋ ਜਾਂਦੇ ਸਰਪਲਸ, ਉੱਥੇ ਲੜਾਈਆਂ ਸ਼ੁਰੂ ਹੋ ਜਾਂਦੀਆਂ। ਅਤੇ ਅਸੀਂ ਖੁਦ ਨੋਟ ਕੀਤਾ, ਸਾਡਾ ਪਿਛਲੇ 25-30 ਸਾਲ ਦਾ ਇੱਥੇ ਐਕਸਪੀਰੀਅੰਸ ਹੈ, ਸਭ ਤੋਂ ਵੀ ਪੁਰਾਣਾ, ਹੋਰਨਾਂ ਦਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਕਿ ਜਿੰਨੀ ਦੇਰ ਕਰਜ਼ਾ ਰਹਿੰਦਾ ਆ ਕੋਈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਪ੍ਰਧਾਨ ਬਣਨ ਦੀ ਸੋਚਦਾ ਹੀ ਨਹੀਂ ਕਮੇਟੀ ਜਾਣੇ। ਜਦੋਂ ਐਨ ਕਰਜ਼ਾ ਲੈ ਜਾਂਦਾ ਤਾਂ ਫਿਰ ਬੜਾ ਰੌਲਾ ਪੈਂਦਾ ਵੀ ਮੈਂ ਬਣਨਾ ਕਿਉਂਕਿ ਬਣਿਆ ਬਣਾਇਆ ਆਲਣਾ ਮਿਲ ਜਾਂਦਾ। ਸੋ ਇਸ ਕਰਕੇ ਪੈਸਾ ਇੱਕ ਪ੍ਰੋਬਲਮ ਹੈ। ਗੁਰੂ ਘਰ ਦੇ ਜਿਹੜੇ ਜਾਂ ਧਾਰਮਿਕ ਸਥਾਨਾਂ ਦਾ ਜਿਹੜਾ ਆ ਕੋਈ ਵੀ ਐਂਡ ਆਫ ਦਾ ਈਅਰ ਟਾਰਗੇਟ ਇਹ ਹੋਣਾ ਚਾਹੀਦਾ ਕਿ ਕੋਈ ਪੈਸਾ ਬਚਾਉਣਾ ਨਹੀਂ ਹੈਗਾ, ਬਿਕੋਜ਼ ਇਟਸ ਅ ਚੈਰਿਟੀ। ਜਿਹੜਾ ਸਾਲ ਦਾ ਆ ਉਹ ਛੱਡ ਦੇਣਾ ਚਾਹੀਦਾ। ਇਸੇ ਤਰ੍ਹਾਂ ਹੁਣ ਬਹੁਤ ਸਾਰੇ ਦੋਸ਼ ਜਿਹੜੇ ਨੇ ਉਹ ਏਡ ਏਜੰਸੀਆਂ 'ਤੇ ਲੱਗ ਰਹੇ ਨੇ। ਬਹੁਤ ਵਾਰੀ ਤੁਸੀਂ ਦੇਖਿਆ ਹੋਣਾ ਰੈੱਡ ਕਰੋਸ 'ਤੇ ਲੱਗਦਾ ਆ, ਕਦੇ ਕਿਸੇ 'ਤੇ ਲੱਗਦਾ, ਈਵਨ ਖਾਲਸਾ ਏਡ 'ਤੇ ਵੀ ਲੱਗ ਰਿਹਾ ਆ। ਔਰ ਮੈਂ ਕਿਸੇ ਹੱਦ ਤੱਕ ਸਹਿਮਤ ਹਾਂ ਕਿ ਜਿਹੜਾ 8-10 million ਪੌਂਡ ਹੈ ਸਾਂਭ ਕੇ ਰੱਖਿਆ ਹੋਇਆ ਉਹ ਕਰਨਾ ਕੀ ਆ। ਇਹ ਤੋਂ ਮਾੜੀ ਸਿਚੁਏਸ਼ਨ ਤਾਂ ਨਹੀਂ ਹੋਣੀ ਹੋਰ ਕਿਤੇ ਵੀ ਕੋਵਿਡ ਕਰਕੇ। ਉਹ ਜਮ੍ਹਾਂ ਕਿਉਂ ਕਰੀ ਜਾਣਾ? ਰਵੀ ਸਿੰਘ ਹੁਣੀ ਬਿਆਨ ਦਿੱਤਾ ਕਿ ਮੈਂ 100 million ਪੌਂਡ ਦਾ ਰਿਜ਼ਰਵ ਕਰਨਾ। 100 million ਪੌਂਡ ਦਾ ਕਰਕੇ ਕਰਨਾ ਕੀ ਆ ਰਿਜ਼ਰਵ? ਪੈਸਾ ਤਾਂ ਦੁਨੀਆ 'ਤੇ ਪਹਿਲਾਂ ਬਥੇਰਾ ਪਿਆ ਹੀ ਆ। ਜੇ ਇੱਕ ਖਜ਼ਾਨੇ 'ਚੋਂ ਕੱਢ ਕੇ ਦੂਜੇ ਖਜ਼ਾਨੇ 'ਚ ਲੌਕ ਕਰ ਲੈਣਾ ਉਹ ਲੱਗਣਾ ਹੀ ਨਹੀਂ ਕਿਤੇ। ਦੈਟ ਕੰਟਰਾਡਿਕਟਸ ਦ ਸਰਵਿਸ ਜਾਂ ਚਾਰਟਰ ਆਫ ਦ ਚੈਰਿਟੀ। ਫਿਰ ਤਾਂ ਇੱਕ ਗੋਲਕ 'ਚੋਂ ਨਿਕਲ ਕੇ ਦੂਜੀ ਗੋਲਕ 'ਚ ਪੈ ਗਿਆ ਜੀ, ਕੰਮ ਖਤਮ, ਲੱਗਿਆ ਤਾਂ ਹੈ ਨਹੀਂ ਕਿਤੇ। ਸੋ ਚਾਰਟਰ ਇਹ ਹੋਣਾ ਚਾਹੀਦਾ ਕਿ ਐਂਡ ਆਫ ਦ ਈਅਰ ਜਿਹੜਾ ਬਿਲਕੁਲ ਥੋੜ੍ਹਾ ਜਿਹਾ ਸਰਪਲਸ ਚਾਹੀਦਾ ਆ, ਬਾਕੀ ਸਾਰਾ ਪੈਸਾ ਬਜਟ ਦੇ ਅਧੀਨ ਅਗਲੇ ਸਾਲ ਦੇ ਵਿੱਚ ਉਹ ਬਣਾ ਕੇ ਉਹਦਾ ਪਲਾਨ ਉਹ ਖਰਚ ਦੇਣਾ ਚਾਹੀਦਾ, ਲੋਕਾਂ 'ਤੇ ਖਰਚ ਦੇਣਾ ਚਾਹੀਦਾ, ਹਸਪਤਾਲਾਂ 'ਤੇ ਖਰਚ ਦੇਣਾ ਚਾਹੀਦਾ, ਐਜੂਕੇਸ਼ਨ 'ਤੇ ਜਾਂ ਹੋਰ ਜਿਹੜੇ ਕਮਿਊਨਿਟੀ ਦੇ ਵਿੱਚ ਸਹਿਜ ਲਿਆਉਣ ਵਾਲੀਆਂ ਗਤੀਵਿਧੀਆਂ ਆ ਉਹਨਾਂ 'ਤੇ ਖਰਚ ਦੇਣਾ ਚਾਹੀਦਾ। ਧਰਮ ਨੂੰ ਜਿਹੜਾ ਜਾਂ ਲੋਕਾਂ ਨੂੰ ਜਿਹੜੀ ਸਕੂਨ ਮਿਲਦਾ ਆ ਧਰਮ ਦੇ ਕਾਰਨ, ਕੀਰਤਨ ਦੇ ਕਾਰਨ, ਐਜੂਕੇਸ਼ਨ, ਸਕਿੱਲ ਐਂਡ ਡਿਵੈਲਪਮੈਂਟ, ਉਹਦੇ 'ਤੇ ਖਰਚ ਦੇਣਾ ਚਾਹੀਦਾ। ਖੈਰ ਇਹ ਸੀ ਮੇਰੇ ਵਿਚਾਰ ਅਤੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੀ ਕਰਪਸ਼ਨ ਹੈ ਇਟਸ ਨੋਟ ਲਿਮਿਟਿਡ ਟੂ ਐਨੀ ਵਨ ਏਰੀਆ ਔਰ ਐਨੀ ਵਨ ਧਰਮ ਔਰ ਐਨੀ ਵਨ ਗਵਰਨਮੈਂਟ, ਇਟਸ ਐਵਰੀਵੇਅਰ। ਇਹਦੀ ਰੂਟ ਕੌਜ਼ ਕੀ ਆ? ਪੈਸਾ। ਅਤੇ ਆਓ ਗੀਤ ਸੁਣਦੇ ਹਾਂ। ਕੱਲ੍ਹ ਵੀ ਵੈਸੇ ਮੈਂ ਲਾਇਆ ਸੀ ਗੀਤ, ਸਾਡੇ ਲਵਲੀ ਮਿੱਤਰ ਨੇ ਅਤੇ ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਅਤੇ ਮੈਂ ਗੀਤ ਸੁਣਾਉਣਾ ਤੁਹਾਨੂੰ। ਅਤੇ ਮਿੱਤਰ ਪਿਆਰੋ ਜੁੜੋ ਸਾਡੇ ਨਾਲ ਅਤੇ ਇਸ ਗੀਤ ਦੇ ਉਸ ਪਾਰ ਫਿਰ ਤੁਹਾਨੂੰ ਇੱਕ ਹਿੰਦੀ ਗੀਤ ਵੀ ਸੁਣਾਉਣਾ। ਗਿਆਨੀ ਸੰਤੋਖ ਸਿੰਘ ਜੀ ਵੀ ਆਉਂਦੇ ਹੋਣੇ ਨੇ।
ਅਸੀਂ ਵੋਟਾਂ ਪਾਉਂਦੇ ਰਹਿ ਗਏ
ਜੀ ਧਰਮਤ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਅਤੇ ਬਹੁਤ ਸਾਰੇ ਗੀਤ ਆਏ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਅਤੇ ਮਤਲਬ ਐਵਰੀਬਡੀ ਸਿੰਗਿੰਗ ਕੁਛ ਸਿੰਗਰਾਂ ਦੇ ਨਹੀਂ ਆਏ ਪਰ ਚਲੋ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਬਹੁਤ ਸਾਰੇ ਸੱਜਣ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ ਪਰ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ ਕੇਨਜ਼ ਅੱਜ 30 ਡਿਗਰੀ ਤੱਕ ਪਹੁੰਚੇਗਾ ਅਤੇ ਬ੍ਰਿਸਬੇਨ 26 ਤੱਕ ਹਲਕੇ ਬੱਦਲ ਹੋ ਸਕਦੇ ਨੇ ਕੌਫ ਸਾਰਬਰ ਦੇ ਵਿੱਚ 24 ਡਿਗਰੀ ਹਵਾ ਦੇ ਵਿੱਚ ਠੰਡਕ ਹੈ ਸਿਡਨੀ ਦੇ ਵਿੱਚ 27 ਡਿਗਰੀ ਥੋੜੇ ਨਿੱਘ ਵਧੇਗਾ ਅਤੇ ਹਲਕੇ ਬੱਦਲ ਹੋ ਸਕਦੇ ਨੇ ਇਸ ਤਰ੍ਹਾਂ ਕੈਨਬਰਾ ਦੇ ਵਿੱਚ 21 ਡਿਗਰੀ ਔਰ ਮੈਲਬਨ ਦੇ ਵਿੱਚ ਬੱਦਲ ਜ਼ਿਆਦਾ ਹੋਣਗੇ 17 ਡਿਗਰੀ ਐਡਲੇਡ ਦੇ ਵਿੱਚ ਵੀ ਹਲਕੇ ਬੱਦਲ 23 ਡਿਗਰੀ ਪਰਥ ਦੇ ਵਿੱਚ ਵੀ 24 ਡਿਗਰੀ ਅਤੇ ਡਾਰਵਿਨ ਬਿਲਕੁਲ ਦਿਨ ਸਾਫ਼ ਅਤੇ ਸੁੱਕਾ ਰਹੇਗਾ 34 ਡਿਗਰੀ ਐਲਸਪ੍ਰਿੰਗ ਦੇ ਵਿੱਚ ਦਿਨ ਐਨ ਖੂਬਸੂਰਤ 11 ਤੋਂ ਲੈ ਕੇ 28 ਡਿਗਰੀ ਤਾਪਮਾਨ ਰਹੇਗਾ ਜਿੰਨਾ ਮੀਂਹ ਕਹਿੰਦੇ ਸੀਗੇ ਉਨਾ ਪਿਆ ਨਹੀਂ ਸਾਡੇ ਤਾਂ ਇੱਕ ਕਣੀ ਵੀ ਨਹੀਂ ਡਿੱਗੀ ਇੱਧਰ ਪਰ ਕਹਿੰਦੇ ਸੀ ਬਹੁਤ ਮੀਂਹ ਪੈਣਾ ਪਰ ਇਹ ਸਾਰਾ ਸਿਮਟ ਕੇ ਟਸਮੈਨੀਆ ਵੱਲੋਂ ਹੀ ਰਹਿ ਗਿਆ ਹੈ ਸੋ 21 ਡਿਗਰੀ ਤਾਪਮਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਇਸ ਵੇਲੇ ਔਰ ਦਿਨਾਂ ਨੂੰ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਬਹੁਤ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਹੋਏ ਨੇ ਸੁਖਵਿੰਦਰ ਸੋਨਪਿਆ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਤੇ ਗੁਰਵਿੰਦਰ ਸਿੰਘ ਹੁਣੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਗਿਆਨੀ ਜੀ ਨੂੰ ਵੀ ਕਹਿੰਦੇ ਐਡਵਾਂਸ ਦੇ ਵਿੱਚ ਸਤਿ ਸ਼੍ਰੀ ਅਕਾਲ ਪੰਜਾਬ ਦੇ ਤਾਜ਼ਾ ਹਾਲਾਤ ਅਤੇ ਕਿਸਾਨੀ ਅੰਦੋਲਨ ਦੇ ਪੱਖ 'ਚ ਡਿਸਕਸ਼ਨ ਕਰਿਓ ਜੀ ਦੇ ਪੱਖ 'ਚ ਜ਼ਰੂਰੀ ਨਹੀਂ ਅਸੀਂ ਪੱਖ 'ਚ ਹੋਈਏ ਕਈ ਵਾਰੀ ਅਸੀਂ ਉਹਦੇ ਕੁਛ ਹਿੱਸੇ ਜਿਹੜੇ ਉਹਦੇ ਵਿਰੋਧ ਦੇ ਵਿੱਚ ਵੀ ਕਰਦੇ ਹਾਂ ਕਿਉਂਕਿ ਕੱਲ੍ਹ ਵੀ ਮੈਂ ਵੀਡੀਓ ਦੇਖ ਰਿਹਾ ਦੋ ਤਿੰਨ ਅਤੇ ਲੜਾਈ ਕਢਾਈ ਸਟੇਜਾਂ 'ਤੇ ਹੋ ਰਹੀ ਆ ਅਤੇ ਹਾਈਜੈਕ ਕੀਤੇ ਜਾ ਰਹੇ ਨੇ ਸਾਰੇ ਅੰਦੋਲਨ ਸੋ ਉਹ ਤਾਂ ਕਰਨਾ ਹੀ ਆ ਅਤੇ ਇਸ ਦੇ ਬਾਰੇ ਵੀ ਆਪਾਂ ਕਰਾਂਗੇ ਗੱਲ ਜਸਵਿੰਦਰ ਸਿੰਘ ਜੱਸੀ ਹੁਣੀ ਜੁੜੇ ਨੇ ਕੁਈਨਜ਼ਲੈਂਡ ਗ੍ਰੇਸਮੀਅਰ ਸੈਂਟਰਲ ਕੁਈਨਜ਼ਲੈਂਡ ਤੋਂ ਅਤੇ ਜਸਵਿੰਦਰ ਜੀ ਹਾਂਜੀ ਤੁਸੀਂ ਬੁੱਕ ਦਾ ਔਡਰ ਜਿਹੜਾ ਮੈਨੂੰ ਦੁਬਾਰਾ ਭੇਜਿਓ ਜੇ ਤੁਹਾਡੇ ਕੋਲ ਰਸੀਦ ਹੈ ਕਿਉਂਕਿ ਮੈਨੂੰ ਮੈਂ ਸਰਚ ਕੀਤੀ ਆ ਮੈਨੂੰ ਕਿਤੇ ਦਿਖਾਈ ਨਹੀਂ ਦਿੱਤਾ ਹੋ ਸਕਦਾ ਕਾਲੀ ਕਾਲੀ 'ਚ ਮੇਤੇ ਹੀ ਗਲਤੀ ਹੋ ਗਈ ਹੋਵੇ ਪਰ ਭੇਜਿਓ ਜ਼ਰਾ ਉਸਦੀ ਡੀਟੇਲ ਸ਼ਾਇਦ ਮੈਂ ਇੱਕ ਪੋਸਟ ਕੀਤੀ ਹੈ ਪਰ ਮੈਂ ਦੁਬਾਰਾ ਫਿਰ ਦੇਖੂੰਗਾ ਪ੍ਰੋਗਰਾਮ ਤੋਂ ਬਾਅਦ। ਮਲਕੀਤ ਸਿੰਘ ਕੈਨਬਰਾ ਤੋਂ, ਕੀ ਹਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਰਵਿੰਦਰ ਸਿੰਘ ਧਨੀ ਸਤਿ ਸ਼੍ਰੀ ਅਕਾਲ ਜੀ, ਹਰੀਸ਼ ਅਰੋੜਾ ਜੀ ਸਲਾਮ ਨਮਸਤੇ ਸਾਰਿਆਂ ਨੂੰ ਕਹਿ ਰਹੇ ਨੇ ਅਤੇ ਚੜ੍ਹਦੀ ਕਲਾ ਦੇ ਵਿੱਚ ਕਹਿੰਦੇ ਰੱਖੋ ਜੀ ਪਰਮਾਤਮਾ ਜੀ। ਬਿਲਕੁਲ ਪਰਮਾਤਮਾ ਅੱਗੇ ਹੀ ਅਰਦਾਸ ਹੈ। ਅਤੇ ਗੁਰਪ੍ਰੀਤ ਗੁਰਮੀਤ ਸਿੰਘ ਮਾਲਟਾ ਵਾਲੇ ਸਾਈਪਰਸ ਤੋਂ ਕੁਛ ਤਸਵੀਰਾਂ ਭੇਜ ਰਹੇ ਨੇ, ਫਤਿਹ ਬੁਲਾ ਰਹੇ ਨੇ, ਕਹਿੰਦੇ ਅਰਦਾਸ ਸੰਬੰਧੀ ਬੇਹੱਦ ਅਣਮੁੱਲੀ ਜਾਣਕਾਰੀ ਮਿਲ ਰਹੀ ਹੈ ਜੀ। ਇੱਕ ਬੇਨਤੀ ਹੈ ਜੀ, ਸ਼ਖਸੀਅਤਾਂ ਬਾਰੇ ਕੁਛ ਸੰਖੇਪ 'ਚ ਜਾਣਕਾਰੀ ਸਾਂਝੀ ਕਰਿਓ। ਹਾਂਜੀ, ਕੁਛ ਰੱਬੀ ਰੂਹਾਂ ਜਿਹੜੀਆਂ ਅਕਾਲ ਪੁਰਖ ਦੇ ਚਰਨਾਂ 'ਚ ਵਿਰਾਜਮਾਨ ਹੋਈਆਂ ਨੇ ਪਿਛਲੇ ਕੁਛ ਮਹੀਨਿਆਂ ਹਫ਼ਤਿਆਂ ਦਿਨਾਂ ਦੇ ਵਿੱਚ, ਉਸ ਦੇ ਬਾਰੇ ਆਪਾਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਅਤੇ ਸਮੀਰ ਪੌਲ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ। ਅਤੇ ਇਹ ਜਿਹੜਾ ਤੁਹਾਡਾ ਕੁਐਸਚਨ ਹੈ ਨਾ, ਅਗਲੇ ਹਫ਼ਤੇ ਮੈਂ ਸੈਟਰਡੇ ਕਰਾਂਗਾ, ਕੱਲ੍ਹ ਵੀ ਮੈਂ ਪੜ੍ਹਿਆ ਸੀਗਾ ਅਤੇ ਕਹਿੰਦੇ ਕਿ ਪ੍ਰੋਗਰਾਮ ਨੂੰ ਬਹੁਤ ਮਿਸ ਕੀਤਾ ਜੀ ਕੱਲ੍ਹ, ਅਤੇ ਅੱਜ ਦਾ ਪ੍ਰੋਗਰਾਮ ਹੁੰਦਾ ਤਾਂ ਕਿਰਪਾ ਕਰਕੇ ਮੇਰਾ ਕੱਲ੍ਹ ਵਾਲਾ ਮੈਸੇਜ ਦੁਹਰਾ ਦਿਓ। ਹਾਂਜੀ, ਇਹ ਮੈਂ ਵੈਸੇ ਇੱਥੇ ਡਿਟੇਲ ਹੀ ਕਰਾਂਗਾ ਪ੍ਰੋਗਰਾਮ ਜਿਹੜਾ। ਅਤੇ ਜਗਵੀਰ ਸਿੱਖੋ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਪਿਆਰਿਓ, ਆਪਾਂ ਇੱਦਾਂ ਕਰਦੇ ਹਾਂ ਵੀ ਜਿਹੜਾ ਇੱਕ ਗੀਤ ਤੁਹਾਨੂੰ ਹੋਰ ਸੁਣਾਉਂਦੇ ਹਾਂ। ਫਿਲਮ ਆਈ ਸੀ ਜਾਨੀ ਦੁਸ਼ਮਣ, ਅਤੇ ਇਸ ਫਿਲਮ ਦੇ ਵਿੱਚੋਂ ਗੀਤ ਜਿਹੜਾ ਆ ਉਹ ਆਪਾਂ ਸੁਣਨਾ, ਸ਼ਾਇਦ ਮੁਹੰਮਦ ਰਫੀ ਸਾਹਿਬ ਅਤੇ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ। ਸੋ ਆਓ ਗੀਤ ਦਾ ਆਨੰਦ ਮਾਣੀਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਗਿਆਨੀ ਜੀ ਆਉਂਦੇ ਹੋਣ ਪ੍ਰੋਗਰਾਮ ਦੇ ਵਿੱਚ, ਅਤੇ ਵਿਜੇ ਵਿਰਦੀ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਤਸਵੀਰ ਉਹ ਵੀ ਸਾਂਝੀ ਕਰ ਰਹੇ ਨੇ ਕਨੋਲਾ ਫੀਲਡ ਯੈਸਟਰਡੇ, ਕਹਿੰਦੇ ਕਿਆ ਬਾਤ ਹੈ, ਮੈਂ ਫੋਟੋ ਸ਼ੇਅਰ ਕਰਦਾ, ਜ਼ਬਰਦਸਤ ਫੋਟੋ। ਪਰ ਇਨ ਦਾ ਮੇਨ ਟਾਈਮ ਆ ਗੀਤ ਸੁਣੋ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ੀਆਂ ਕਰੋ ਅਤੇ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਹੱਥੋਂ ਮੈਂ ਪਹਿਨਾ ਕੇ ਚੂੜੀਆਂ, ਉਹ ਚੂੜੀਆਂ ਹੱਥੋਂ ਮੈਂ ਪਹਿਨਾ ਕੇ ਚੂੜੀਆਂ, ਤੇਰੇ ਹੱਥੋਂ ਮੈਂ ਪਹਿਨਾ ਕੇ ਚੂੜੀਆਂ, ਕਿ ਮੌਜ ਬੰਜਾਰਾ ਲੈ ਗਿਆ, ਕਿ ਮੌਜ ਬੰਜਾਰਾ ਲੈ ਗਿਆ, ਤੇਰੇ ਹੱਥੋਂ ਮੈਂ ਪਹਿਨਾ ਕੇ ਚੂੜੀਆਂ,
ਤੂੰ ਦਿਲ ਤੱਕ ਤੂੰ ਮੇਰਾ ਲੈ ਲਿਆ, ਉਹ ਲੈ ਲਿਆ ਦਿਲ ਤੱਕ ਤੂੰ ਮੇਰਾ ਲੈ ਲਿਆ, ਦਿਲ ਤੱਕ ਤੂੰ ਮੇਰਾ ਲੈ ਲਿਆ, ਕਿ ਹੋ ਗਿਆ ਬੇਚਾਰਾ ਲੈ ਗਿਆ, ਕਿ ਹੋ ਗਿਆ ਬੇਚਾਰਾ ਲੈ ਗਿਆ, ਤੂੰ ਦਿਲ ਤੱਕ ਤੂੰ ਮੇਰਾ ਲੈ ਲਿਆ,
ਮੇਰੇ ਸਾਹਮਣੇ ਹੀ ਕੋਈ ਬੇਗਾਨਾ, ਮੇਰੇ ਸਾਹਮਣੇ ਹੀ ਕੋਈ ਬੇਗਾਨਾ, ਕੇ ਰੂਪ ਕਾ ਨਜ਼ਾਰਾ ਲੈ ਗਿਆ, ਕੇ ਰੂਪ ਕਾ ਨਜ਼ਾਰਾ ਲੈ ਗਿਆ,
ਤੂੰ ਚੱਲਤਾ ਹੈ ਕਿਉਂ ਰੇ ਦੀਵਾਨੇ, ਦੀਵਾਨੇ ਤੂੰ ਚੱਲਤਾ ਹੈ ਕਿਉਂ ਰੇ ਦੀਵਾਨੇ, ਕਿ ਹੋ ਗਿਆ ਤੁਹਾਰਾ ਲੈ ਗਿਆ, ਕਿ ਹੋ ਗਿਆ ਤੁਹਾਰਾ ਲੈ ਗਿਆ,
ਤੇਰੇ ਹੱਥੋਂ ਮੈਂ ਪਹਿਨਾ ਕੇ ਚੂੜੀਆਂ, ਲਗਾ ਦੇ ਜਵਾਨੀ ਤੇਰੇ ਕਿਸ ਕੰਮ ਕੀ, ਇਸ ਮੇਰੇ ਹੀ ਤੂੰ ਨਾਮ ਲਗਾ ਦੇ ਜਵਾਨੀ ਤੇਰੇ ਕਿਸ ਕੰਮ ਕੀ,
ਦਿਲ ਲੇਗਾ ਕੋਈ ਮੇਰਾ ਦਿਲ ਵਾਲਾ, ਇਹ ਬਾਤ ਨਹੀਂ ਤੇਰੇ ਬਸ ਕੀ, ਬਸ ਕੀ,
ਅੱਜ ਹੁਸਨ ਕਾ ਜਲਵਾ ਦੇ ਦੇ, ਅੱਜ ਹੁਸਨ ਕਾ ਜਲਵਾ ਦੇ ਦੇ, ਤੋ ਕੱਲ ਸੇ ਮੈਂ ਤੋਬਾ ਕਰ ਲੂੰ, ਹਾਏ ਤੋ ਕੱਲ ਸੇ ਮੈਂ ਤੋਬਾ ਕਰ ਲੂੰ, ਕਰ ਲੂੰ,
ਸਾਲ ਸਤਰਾਂ ਸੰਭਾਲਾ ਇਸ ਮੈਨੇ, ਓ ਮੈਨੇ ਸਾਲ ਸਤਰਾਂ ਸੰਭਾਲਾ ਇਸ ਮੈਨੇ, ਰੇ ਐਸੇ ਕੈਸੇ तुझे सौंप दूं, हाय ऐसे कैसे तुझे सौंप दूं, सौंप दूं।
से लिपट जाऊं सजनी मैं सुर्ख का रंग बन के है, तेरे होंठों से लिपट जाऊं सजनी मैं सुर्ख का रंग बन के,
तेरे जैसे कोई लुट गए कुंवारे पायल मेरी जब छनके जब छनके,
गोरा रंग न किसी का होए गोरा रंग न किसी का होए, के सारा जग बैरी हो जाए है, के सारा जग बैरी हो जाए हो जाए,
सारे जग से निपट लूं अकेली अकेली, सारे जग से निपट लूं अकेली, के पहले तुझे मेरा हो जाए है, के पहले तुझे मेरा हो जाए हो जाए, छोड़ो झगड़े मिला लो दिल को हो, छोड़ो झगड़े मिला लो दिल को, न रहो ऐसे तन तन के हाय, न रहो ऐसे तन तन के तन तन के, तेरे घर में उजाला कर दे तेरे घर में उजाला कर दे, तू ले जाए इसे दूल्हा बन के हाय, तू ले जाए इसे दूल्हा बन के दूल्हा बन के,
दिल नाल दिल मिले ताइयों गल बनदी आ, यार बल यार दा ध्यान होना चाहिदा, गल हुई हुंदी जिदे विच कोई गल होवे, गल्लां विचों गल दा ज्ञान होना चाहिदा, मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल, दिल वाली गल, की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना की बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल लैके हाजिर हां, जी चल रहा प्रोग्राम, मैं बड़ा खुश हां क्योंकि ताया जी आ गए ने ते उन्होंने मैनूं आंदे आंदे एक बड़ी जबरदस्त गल सुनाती है, मैं उन्होंने पहले प्रोग्राम च नाल ही लैवां। ताया जी सत श्री अकाल, की हाल चाल है, ठीक ठाक हो?
हाँ जी तुहानू कल्यां नूं सत श्री अकाल ते तुहाडे राहीं बाकी सारे श्रोतियां नूं वाहेगुरु जी का खालसा वाहेगुरु जी की फतेह प्रवान होवे,
फतेह जी फतेह। ताया जी रूह खुश करती मेरी, तां मैनूं हुण मैनूं लगदा चार दिन हासा नहीं रुकणा जी, तुसीं मैनूं गल सुणाती, कोई गल नहीं आपां ओह गल्लां बाद चों करांगे, ते पहला ये दसो भी तुसी तंदुरुस्त हो, सारे ठीक ठाक है, आला दुआला सारा सिडनी वधिया है, अपने मित्र भाईचारा?
बस वही है भाई, वही चाल बटंगी जो पहले थी वो अब है, जैसे थे तैसे, स्टेट्स को गुरु दी कृपा रड़ी जांदा काम।
ठीक है चलो बहुत वधिया गल है। ताया जी बहुत सारे सुनेहे आउंदे आ साडे मित्रां सज्जणां दे, ऑफ एयर आउंदे आ, बाद च फोन भी एक दो आए आ, ते मैसेज भी आउंदे ने, ते बड़ा धन्नवाद तुहाडा करदे ने ताया जी, भी तुसी बड़ी जानकारी शेयर कर रहे हो, तो बड़ा वधिया मकबूल हो रहा सारे जिन्हें भी स्रोते साढ़े सुनते हैं अरदास दी डिटेल जानकारी, तो धन्यवाद है जी सारे दा। तो बाकी विजय विरती हुणा ने तस्वीर भेजी है एक, वो कल सरों के खेत देख के आए ने कनोला, बहुत खूबसूरत तस्वीर मैं शेयर कर चुका है, ते अमरीश सिंह भाजी भी कहिंदे भाई अज बॉम्बशैल शुरू दे विच प्रोग्राम च लाई है, ते बहुत धन्नवाद। कलवीर सिंह संधु भी कहिंदे ने कल भाई जी लारा ला के वापस नहीं आए, मैं तां चाहुंदा सी जी, मेरा सिस्टम नहीं सी अलाउ कर रहा, कल बड़ी समस्या रही है सारा दिन, ते अज भी 95% है, 100% नहीं हैगा, ते पर असी कोशिश कर रहे हैं कि प्रोग्राम वधिया चले, ते टैक्नीकल खराबी जिहड़ी आ कोई ना कोई आंदी रहिंदी, उसनूं आपां दुरुस्त करदे हां। सो ताया जी अज सवेरे गल कीती सी ਕਰਪਸ਼ਨ ਦੀ, ਮਤਲਬ ਜਿਹੜੇ ਆਪਸੀ ਰੰਜਿਸ਼ਾਂ ਇੰਸਟੀਟਿਊਸ਼ਨ 'ਚ ਹੁੰਦੀਆਂ। ਸ਼ਾਇਦ ਤੁਸੀਂ ਸੁਣਿਆ ਹੋਊਗਾ ਕਿ ਕ੍ਰਿਸਚੀਅਨਿਟੀ 'ਚ ਵੀ ਬਹੁਤ ਵੱਡੀ ਸਮੱਸਿਆ ਆਈ ਸੀ। ਕਾਰਡੀਨਲ ਜਾਰਜ ਪੈਲ ਨੂੰ ਫਸਾਇਆ ਗਿਆ ਸੀਗਾ ਕੇਸਾਂ ਦੇ ਵਿੱਚ, ਜੇਲ੍ਹ ਵੀ ਹੋਈ, ਅਤੇ ਫਿਰ ਉਹ 7 ਜੱਜਾਂ ਦੇ ਪੈਨਲ ਨੇ ਉਸਨੂੰ ਉਲਟਾ ਵੀ ਦਿੱਤਾ। ਅਤੇ ਹੁਣ ਖਬਰਾਂ ਇਹ ਆ ਰਹੀਆਂ ਨੇ ਇਟਲੀ ਤੋਂ ਕਿ ਇਟਲੀ ਤੋਂ ਹੀ ਉਹਨਾਂ ਦੇ ਕਿਸੇ ਭਾਈਵੰਦ ਨੇ $1.1 million ਭੇਜਿਆ ਸੀ ਉਹਨਾਂ ਦੇ ਗਵਾਹਾਂ ਨੂੰ ਭੁਗਤਣ ਵਾਸਤੇ, ਮਕਰਾਉਣ ਲਈ ਨੀ, ਉਹਨਾਂ ਦੇ ਅਗੇਂਸਟ ਗਵਾਹੀ ਦੇਣ ਦੇ ਲਈ। ਹਾਂਜੀ, ਮਕਰਾਉਣ ਦੇ ਲਈ ਨੀ, ਉਹਨਾਂ ਦੇ ਕਿਸੇ ਭਾਈਵੰਦ ਨੇ ਉਹਨਾਂ ਦੇ ਵਿੱਚੋਂ ਇੱਕ ਚਰਚ ਦੇ ਵਿੱਚੋਂ ਹੀ ਗਵਾਹਾਂ ਨੂੰ ਪੈਸੇ ਦੇ ਕੇ ਫਸਾਇਆ ਸੀ ਜਾਰਜ ਪੈਲ ਨੂੰ। ਤੇ
ਮਨਦੀਪ ਜੀ, ਇਹ ਕਰਪਸ਼ਨ ਮਾਇਆ ਨਾ, ਮਾਇਆ ਵਿਆਪਤ ਬਹੁਤ ਪ੍ਰਕਾਰੀ, ਕਬੀਰ ਜੀ ਨੇ ਕਿਹਾ ਗੁਰਬਾਣੀ ਵਿੱਚ, ਮਾਇਆ ਵਿਆਪਤ ਬਹੁਤ ਪ੍ਰਕਾਰੀ, ਸੰਤ ਜੀਵੇ ਪ੍ਰਭ ਓਟ ਮਾਈ। ਸੰਤ ਪੁਰਸ਼ ਸੱਚੇ ਪੁਰਸ਼ ਪ੍ਰਭੂ ਦੀ ਓਟ ਨਾਲ ਹੀ ਜਿਉਂਦੇ ਨੇ, ਬਚਦੇ ਨੇ ਮਾਇਆ ਤੋਂ। ਮਾਇਆ ਕਿਸ ਨੂੰ ਆਖੀ ਹੈ ਕਿ ਆ ਮਾਇਆ ਕਰਮ ਕਮਾਏ, ਹੋਮੇ ਵਿੱਚ ਜੀ ਉਹ ਬੰਦ ਹੈ। ਇਹ ਹੋਮੇ ਦੇ ਹੰਕਾਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਇਹ ਮਾਇਆ ਕਿਹੜੀ ਹੈ। ਆਪਾਂ ਕਹਿ ਲੈਂਦੇ ਜੀ ਫਲਾਣੇ ਨੇ ਮਾਇਆ ਅਰਦਾਸ ਕਰੀ ਤੀ, ਮਤਲਬ ਸਿੱਕੇ ਜਾਂ ਨੋਟ, ਇਹੀ ਮਾਇਆ ਨਹੀਂ ਹੈ। ਬਹੁਤ ਪ੍ਰਕਾਰੀ ਕਈ ਤਰ੍ਹਾਂ ਦੀ ਮਾਇਆ ਹੈ, ਮੈਂ ਤੁਹਾਨੂੰ ਦੱਸਦਾ ਹਾਂ ਗੁਰਬਾਣੀ ਅਨੁਸਾਰ। ਇਹ ਮਾਇਆ ਜਿਤ ਹਰ, ਇਹ ਮਾਇਆ ਜਿਤ ਹਰ ਵਿਸਰੈ, ਹਰ ਉਹ ਚੀਜ਼ ਮਾਇਆ ਹੈ ਜਿਸ ਦੇ ਵਿੱਚ ਲੱਗ ਕੇ ਰੱਬ ਮਨੁੱਖ ਰੱਬ ਨੂੰ ਭੁੱਲ ਜਾਂਦਾ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਨਾਲ ਮੋਹ ਪੈਦਾ ਹੋ ਜਾਵੇ, ਇਹ ਮਾਇਆ ਹੈ ਜੀ। ਇਹ ਮਾਇਆ ਜੇ ਤਰ ਵਿਸਰੇ, ਮੋਹ ਉਪਜੈ, ਭਾਵ ਦੂਜਾ ਲਾਇਆ ਰੱਬ ਨੂੰ ਛੱਡ ਕੇ ਦੂਜੇ ਪਾਸੇ ਮਨੁੱਖ ਲੱਗ ਜੇ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਹਰ ਉਹ ਵਸਤੂ, ਹਰ ਉਹ ਗੱਲ, ਹਰ ਉਹ ਚੀਜ਼ ਉਹ ਮਾਇਆ ਆ ਜਿਹਦੇ ਵਿੱਚ ਲੱਗ ਕੇ ਜਿਹਨੂੰ ਪ੍ਰਾਪਤੀ ਵਾਸਤੇ ਤੁਸੀਂ ਰੱਬ ਦਾ ਰਾਹ ਭੁੱਲ ਜਾਂਦੇ ਹੋ। ਫਿਰ ਮੋਟੇ ਤੌਰ ਤੇ ਇਹਨੂੰ ਫਿਰ ਤਿੰਨ ਰੂਪਾਂ ਦੇ ਵਿੱਚ ਵਿਭਾਜਿਤ ਕੀਤਾ ਗਿਆ, ਵੰਡਿਆ ਗਿਆ, ਜੜ ਮਾਇਆ, ਚੇਤਨ ਮਾਇਆ, ਸੂਖਸ਼ਮ ਮਾਇਆ। ਜੜ ਮਾਇਆ ਆ ਰੁਪਏ ਪੈਸੇ ਜ਼ਮੀਨ ਜਾਇਦਾਦ, ਇਹ ਜੜ ਮਾਇਆ ਹੈ। ਤੇ ਜੇ ਬਹੁਤੇ ਬੰਦੇ ਤਾਂ ਇੱਥੇ ਹੀ ਫਸ ਜਾਂਦੇ ਆ, ਵਿਚਾਰੇ ਰਾਗੀ ਢਾਡੀ ਪ੍ਰਚਾਰ ਕਥਾ ਕਾਰਜ, ਕੋਈ ਇੱਕ ਰੁਪਇਆ ਜਾਂ ਇੱਕ ਟਾਲਾ ਉਹਨਾਂ ਦੇ ਅੱਗੇ ਰੱਖ ਤੇ ਉਹਦੀਆਂ ਸਿਫਤਾਂ ਕਰਨ ਲੱਗ ਪੈਂਦੇ। ਸਰਦਾਰ ਸਾਹਿਬ, ਸਰਦਾਰ ਪ੍ਰਦਾਨਾ ਸਿੰਘ ਜੀ ਸਾਹਿਬ ਬਹਾਦਰ, 1.25 lakh ਦਮਨ ਅਰਦਾਸ ਕਰਾਉਂਦੇ ਨੇ, ਵਾਹਿਗੁਰੂ ਇੱਥੇ ਉਹ ਬਖਸ਼ ਦੇਵੇ ਹੈ ਜੀ। ਤੇ ਉਹ ਸਾਡੇ, ਮੈਂ ਨਿੱਕਾ ਜਿਹਾ ਹੁੰਦਾ ਸੀ ਨਾ, ਸਾਡੇ ਪਿੰਡ ਚ ਬਾਜੀ ਪਈ ਸੀ, ਤੇ ਉਹ ਬਾਜੀਗਰ ਫਿਰ ਜਿਹੜਾ ਕੋਈ ਰੁਪਈਆ ਦਿੰਦਾ ਨਾ, ਬੜੀ ਵੱਡੀ ਗੱਲ ਹੁੰਦੀ ਸੀ ਉਦੋਂ। ਰੁਪਈਆ ਪਹਿਲਾਂ ਤੇ ਚਾਂਦੀ ਦੇ ਹੁੰਦੇ ਸੀ, ਫਿਰ ਨੋਟ ਚੱਲੇ ਸੀ ਨਵੇਂ ਨਵੇਂ, ਤੇ ਉਹ ਰੁਪਈਆ ਜਿਹਨਾਂ ਨੇ ਕਹਿਣਾ ਸਰਦਾਰ 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 ਬਹਾਦਰ ਸਰਦਾਰ ਹਜ਼ਾਰਾ ਸਿੰਘ ਵੇਲ ਵੇਲ। ਇਸ ਤਰ੍ਹਾਂ ਜਦੋਂ ਢਾਡੀ ਪ੍ਰਸੰਗ ਛੱਡ ਕੇ ਜਾਂ ਰਾਗੀ ਸਿੰਘ, ਹੁਣ ਤੇ ਹਟ ਗਏ, ਗੁਰੂ ਦੀ ਕਿਰਪਾ ਆ, ਬੜੇ ਬੜੇ ਪੜ੍ਹੇ ਲਿਖੇ, DBMA PhD ਕਥਾ ਵਾਚਕ ਰਾਗੀ ਸਿੰਘ, ਢਾਡੀ ਸਿੰਘ ਨੇ। ਮੈਂ ਆਪਣੇ ਬਚਪਨ ਦੀ ਗੱਲ ਕਰਦਾ, ਉਦੋਂ ਵਿਚਾਰੇ ਮੇਰੇ ਵਰਗੇ ਅਧਪੜ ਅਨਪੜ ਲੁੰਗੜੇ ਲੂਲੇ ਕਾਣੇ ਅੰਨੇ, ਉਹ ਜੇ ਧਾਰਮਿਕ ਫੀਲਡ ਵਿੱਚ ਲੋਕੀ ਜ਼ਿਆਦਾ ਹੁੰਦੇ ਸੀਗੇ, ਤੇ ਉਹਨਾਂ 'ਚ ਉਹ ਜਦੋਂ ਵਿੱਚ ਇੱਕ ਸ਼ਬਦ ਛੱਡ ਕੇ, ਵਿੱਚ ਇਹ ਪ੍ਰਸੰਗ ਛੱਡ ਕੇ ਸਰਦਾਰ ਸਾਹਿਬ ਸਰਦਾਰ ਫਲਾਨਾ ਸਿੰਘ ਜੀ 1.25 lakh ਦਮੜਾ ਅਰਦਾਸ ਕਰਾਉਂਦੇ ਨੇ, ਤੇ ਮੈਨੂੰ ਉਹ ਬਾਜੀਗਰ ਦੀ ਵੇਲ ਚੇਤੇ ਆ ਜਾਣੀ, ਸਰਦਾਰ ਬਹਾਦਰ ਫਲਾਨਾ ਸਿੰਘ ਜੀ ਵੇਲ ਹੀ ਵੇਲ। ਚਲੋ ਗੱਲ ਨਵੀਂ ਹੋ ਗਈ, ਇਹ ਵੀ ਇੱਕ ਮਾਇਆ ਹੈ
ਜੀ।
ਤੇ ਇਹ ਵੀ ਵੇਖ ਲਓ ਵੀ ਉਹ ਹਰੀ ਦਾ ਸ਼ਬਦ ਕੀਰਤਨ ਛੱਡ ਕੇ ਤੇ ਉਹ 1 ਰੁਪਈਏ ਦੀ ਅਰਦਾਸ ਕਰਨ ਲੱਗ ਪੈਂਦਾ, ਉੱਧਰ ਮਾਇਆ ਤੁਰ ਪਈ ਨਾ ਸਾਡੇ ਸਾਹਮਣੇ ਪਰਤਾ।
ਅੱਛਾ,
ਇਸ ਤੋਂ ਹੁੰਦੀ ਹੈ ਫਿਰ ਚੇਤਨ ਮਾਇਆ
ਜੀ।
ਕਈ ਬਹੁਤ ਬੰਦੇ ਇਸ ਤੇ ਕਾਬੂ ਪਾ ਲੈਂਦੇ ਆ, ਉਹ ਰੁਪਈਏ ਪੈਸੇ ਧੇਲੇ ਨੂੰ ਉਹ ਕੁਝ ਨੀ ਸਮਝਦੇ, ਉੱਤੇ ਹੋ ਜਾਂਦੇ ਆ, ਫਿਰ ਉਹ ਉਹਨਾਂ ਦੇ ਉੱਪਰ ਹਾਵੀ ਹੋ ਜਾਂਦੀ ਆ ਚੇਤਨ ਮਾਇਆ। ਚੇਤਨ ਮਾਇਆ ਮੀਨਸ ਇਸਤਰੀ ਵਾਸਤੇ ਪੁਰਖ ਤੇ ਪੁਰਖ ਵਾਸਤੇ ਇਸਤਰੀ ਦੀ ਖਿੱਚ। ਇਹ ਬੜੀ ਵੱਡੀ ਤੁਰ ਦਰਗਾਹ ਤੋਂ ਲਾ ਕੋਟ ਬ੍ਰਹਮੇ ਜਗ ਸਾਜਣ ਲਾਏ, ਜੋ ਪੁਰਾਤਨ ਗ੍ਰੰਥਾਂ ਦੇ ਅਨੁਸਾਰ ਸ੍ਰਿਸ਼ਟੀ ਨੂੰ ਸਾਜਣ ਵਾਲਾ ਬ੍ਰਹਮਾ ਆ, ਉਸ ਤੋਂ ਲੈ ਕੇ ਥਾਂ ਤੋਂ ਅੱਜ ਤੱਕ ਦੇ ਵਿਅਕਤੀ ਤੁਸੀਂ ਵੇਖ ਲਓ, ਜਿੱਥੇ ਵੀ ਕਿਸੇ ਦਾ ਜੋ ਚੱਲਦਾ ਆ ਤੇ ਉਹ ਨਜਾਇਜ਼ ਤਲਕਾਤ ਪੈਦਾ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਸੋ ਉਸ ਚੜ੍ਹ ਮਾਇਆ ਤੋਂ ਉੱਪਰ ਉੱਠ ਕੇ ਚੇਤਨ ਮਾਇਆ 'ਚ ਫਸ ਗਏ ਕੁਝ ਫਿਰ ਵਿਅਕਤੀ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਆ, ਇਹਨਾਂ ਦੋਵਾਂ ਤਰ੍ਹਾਂ ਦੀ ਮਾਇਆ ਤੋਂ ਉੱਪਰ ਹੋ ਜਾਂਦੇ ਨੇ
ਜੀ।
ਉਹ ਕਹਿੰਦੇ ਨੇ ਸੂਖਸ਼ਮ ਮਾਇਆ, ਜਿਹਨੂੰ ਇਹ ਵੀ ਇੱਕ ਮਾਇਆ ਹੋ ਜਾਂਦੀ ਹੈ ਕਿ ਵੀ ਮੈਂ ਇਹ ਮਾਇਆ ਦਾ ਤਿਆਗੀ ਹਾਂ ਤੇ ਇਹਦਾ ਹੰਕਾਰ ਆ ਜਾਂਦਾ, ਮਾਣ ਆ ਜਾਂਦਾ। ਸੂਖਸ਼ਮ ਮਾਇਆ ਫਿਰ ਜਿਹੜੀ ਹੈ ਉਹ ਬਹੁਤ ਸਾਰੇ ਜੀਵਾਂ ਨੂੰ ਇਸ ਤੋਂ ਉੱਪਰ ਕੋਈ ਵਿਰਲਾ ਹੀ ਉੱਠਦਾ ਹੈ। ਗੁਰਬਾਣੀ ਵਿੱਚ ਇਸ ਨੂੰ ਕਿਹਾ ਮਾਇਆ ਤਜੀ ਤੋਂ ਕਿਹਾ ਭਇਆ, ਇਹ ਸੰਸਾਰ ਦੀ ਜੜ ਚੇਤਨ ਮਾਇਆ ਤਿਆਗ ਦਿੱਤੀ ਤਾਂ ਕੀ ਹੋ ਗਿਆ, ਜੋ ਮਾਣ ਤਜਿਆ ਨਹੀਂ ਜਾਏ, ਜੋ ਉਹ ਮਾਣ ਵਾਲੀ ਮਾਇਆ ਜਿਹੜੀ ਹੈ ਸੂਖਸ਼ਮ ਮਾਇਆ ਜੇ ਉਹ ਨਹੀਂ ਤਿਆਗਿਆ ਗਿਆ, ਉਹ ਏਡਾ ਪ੍ਰਬਲ ਹੈ। ਮਾਣ ਮੁਨੀ ਮੁਨ ਵਰਗਲੇ ਮਾਣ ਸਭੇ ਕੋ ਖਾਏ, ਇਹ ਮਾਣ ਮੁਨੀ ਵੱਡੇ ਵੱਡੇ ਤਪਸਵੀ ਵੀ ਜਿਹੜੇ ਨੇ ਬੜੇ ਮੇਨਕਾ ਪੱਛਰਾਂ ਵਗੈਰਾ ਕਿੰਨੇ ਰਿਸ਼ੀਆਂ ਦੀਆਂ ਜ਼ਿਕਰ ਆਉਂਦਾ ਹੈ, ਉਹਦੇ ਵਿੱਚ ਆਏ ਬੜੇ ਚੇਤਨ ਮਾਇਆ ਦੇ ਵਿੱਚ ਹੀ ਫਸ ਗਏ ਸੀ। ਤੇ ਮਾਇਆ ਇਸ ਤੋਂ ਸੂਖਸ਼ਮ ਜਿਹੜੀ ਹੈ ਇਸ ਤੋਂ ਵੀ ਉੱਚੀ ਹੈ, ਇਸ ਤੋਂ ਕੋਈ ਵਿਰਲਾ ਹੀ ਬਚਦਾ। ਤੇ ਬਾਣੀ ਕਹਿੰਦੀ ਹੈ ਜੇ ਤੁਸੀਂ ਇਸ ਤੋਂ ਨਹੀਂ ਬਚੇ ਤੇ ਫਿਰ ਕੀ ਤੁਹਾਡਾ ਬਚਾ ਆ। ਤੋ ਕਿਸੇ ਨੇ ਕਿਹਾ ਨਾ ਸਾਧ ਨੂੰ, ਉਹ ਸਾਧਾ ਤੇਰਾ ਨਾ ਰੰਨ ਨਾ ਕੰਨ ਨਾ ਘਰ ਨਾ ਘਾਟ ਨਾ ਪੁੱਤਰ ਨਾ ਧੀ, ਤੇ ਤੂੰ ਆਕੜ ਕਾਹਦੇ ਲਈ ਕਰਦਾ, ਕੀ ਹੈ ਤੇਰੇ ਕੋਲ? ਉਹ ਕਹਿੰਦਾ ਮੇਰੇ ਕੋਲ ਹੋਰ ਕੁਝ ਨੀ, ਇੱਕੋ ਆਕੜ ਹੀ ਆਕੜ ਹੈ, ਉਹ ਵੀ ਤੂੰ ਖੂਨ ਹੀ ਚਾਹੁੰਦਾ ਮੇਰੇ ਕੋਲ।
ਠੀਕ
ਹੋਇਆ ਵੀ ਉਹ ਵਿਚਾਰੇ ਉਹ ਮਾਣ ਦੇ ਆਕੜ ਵਿੱਚ ਵੀ ਵਿਚਰਦੇ ਨੇ ਵੀ ਲੈ ਅਸੀਂ ਕੋਈ ਨੀ ਆਪਣਾ ਕੁਝ ਨੀ ਰੱਖਿਆ ਹੋਇਆ। ਪਰ ਆਪਣਾ ਦੇਖ ਲਓ ਵੀ ਬਹੁਤੇ ਕਿਸੇ ਵੀ ਧਰਮ ਸਾਨੂੰ ਆਪਣੇ ਧਰਮ ਧਾਰਮਿਕ ਸੰਸਥਾਵਾਂ ਤੇ ਧਰਮੀ ਆਗੂਆਂ ਦੀਆਂ ਕਮਜ਼ੋਰੀਆਂ ਦਾ ਆਪਣਿਆਂ ਦਾ ਸਾਨੂੰ ਪਤਾ ਹੈ, ਦੂਜਿਆਂ ਦਾ ਨੀ ਪਤਾ। ਉਹ ਦੂਜਿਆਂ ਦੀ ਹਾਲਤ ਸਾਡੇ ਨਾਲ ਵੀ ਗਈ ਗੁਜ਼ਰੀ ਹੈ, ਉਹ ਸਗੋਂ ਸਾਨੂੰ ਵੇਖ ਕੇ ਕਹਿੰਦੇ ਨੇ ਵੀ ਸਿੱਖ ਬੜੇ ਚੰਗੇ ਰਹਿ ਵੀ ਇਹਨਾਂ ਚ ਬੜਾ ਇੱਕ ਹੈ ਜੀ, ਵੇਖੋ ਕਿੱਡਾ ਗੁਰਦੁਆਰਾ ਬਣਾ ਲਿਆ, ਕਿੰਨੇ ਲੰਗਰ ਚਲਾ ਰਹੇ ਆ, ਉਹਨਾਂ ਨੂੰ ਸਾਡੀਆਂ ਕਮਜ਼ੋਰੀਆਂ ਦਾ ਨੀ ਪਤਾ। ਇਸ ਤਰ੍ਹਾਂ ਅਸੀਂ ਉਹਨੂੰ ਵੇਖੋ ਜੀ ਈਸਾਈਆਂ ਦਾ ਕਿੱਡਾ ਵੱਡਾ ਸਾਮਰਾਜ ਆ, ਮੁਸਲਮਾਨ ਕਿਵੇਂ ਫੈਲ ਗਏ, ਉਹ ਲੋਕ ਤਾਂ ਕਿਸੇ ਦੂਸਰੇ ਧਰਮ ਦੇ ਬੰਦੇ ਨੂੰ ਆਪਣੇ ਵਿੱਚ ਲਿਆਉਣ ਲਈ ਆਪਣੀ ਧੀ ਦਾ ਰਿਸ਼ਤਾ ਦੇਣ ਤੱਕ ਤਿਆਰ ਹੋ ਜਾਂਦੇ ਆ, ਪੜ੍ਹਾਈ ਕਰਾਉਂਦੇ ਆ, ਉਹ ਕਰਦੇ। ਇਸ ਚੰਗੀਆਂ ਗੱਲਾਂ ਸਾਨੂੰ ਉਹਨਾਂ ਦੀਆਂ ਪਤਾ ਲੱਗਦਾ, ਪਰ ਉਹਨਾਂ ਦੀਆਂ ਮਾੜੀਆਂ ਦਾ ਨੀ ਪਤਾ ਲੱਗਦਾ। ਉਹ ਦੇਖੋ ਕਿੰਨਾ ਹੁਣ ਕਿੰਨੇ ਸਦੀਆਂ ਦੇ ਕਿੰਨੇ ਗੁਨਾਹ ਉਹਨਾਂ ਦੇ ਪ੍ਰਗਟ ਹੋ ਰਹੇ ਨੇ, ਜਿਹਨਾਂ ਬੱਚੇ ਬੱਚੀਆਂ ਤੇ ਜ਼ੁਲਮ ਹੋਇਆ ਬਚਪਨ ਦੇ ਵਿੱਚ ਉਹ ਸਾਹਮਣੇ ਆ ਰਹੇ ਨੇ, ਪ੍ਰਗਟ ਹੋ ਰਹੇ ਨੇ। ਸੋ ਇਸ ਲਈ ਵੀ ਢੱਕੀ ਰਿੱਝੇ ਕੋਈ ਨਾ ਬੁੱਝੇ, ਮਨੁੱਖ ਮਨੁੱਖ ਹੀ ਹੈ, ਇਹਦੀਆਂ ਕਮਜ਼ੋਰੀਆਂ ਮਜ਼ਹਬ ਬਦਲਣ ਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ ਹੈ
ਜੀ। ਤਾਇਆ ਜੀ ਬਹੁਤ ਵਧੀਆ,
ਜਿਸ ਹੱਥ ਜ਼ੋਰ ਕਰ ਵੇਖਿਆ
ਸੋਏ, ਬਹੁਤ ਵਧੀਆ ਵਿਆਖਿਆ ਕੀਤੀ ਤੁਸੀਂ। ਤੇ ਸੁਰਜੀਤ ਧਾਲੀਵਾਲ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਯੈਸ ਤੋਂ ਤਾਇਆ ਜੀ ਇਹ ਜੁੜਦੇ ਨੇ ਤੇ ਆਪਣੇ ਕੈਨਬਰਾ ਦੇ ਕੋਲ ਹੈ ਨਾ ਯੈਸ, ਹਾਂਜੀ ਤੇ ਬਹੁਤ ਕਹਿੰਦੇ ਸੋਹਣਾ ਦਿਨ ਹੈ ਤੇ ਟਰੈਕਟਰ ਦੀ ਫੋਟੋ ਭੇਜੀ ਹੈ, ਟਰੈਕਟਰ ਵਾਹ ਰਹੇ ਨੇ ਘਾਹ ਕੱਟ ਰਹੇ ਨੇ ਆਪਣੇ ਫੀਲਡਸ ਦੇ ਵਿੱਚ।
ਇਹਨਾਂ ਨੂੰ ਕਹੋ ਕਰੋਨਾ ਦਾ ਕਹਿਰ ਮੋਕਰਦਾ ਲਓ, ਮੈਂ ਆਉਣਾ ਟੱਕਰਦਾ ਤੁਹਾਨੂੰ ਤੇ ਤੁਹਾਡੇ ਟਰੈਕਟਰ ਤੇ ਉਡਾ ਲੈਣਾ।
ਠੀਕ ਹੈ, ਹੁਣ ਤਾਂ ਦੇਖੋ ਟਰੈਕਟਰ ਤੇ ਬਹਿਣ ਦਾ ਰਿਵਾਜ ਹੈ, ਰਾਹੁਲ ਗਾਂਧੀ ਆਇਆ ਹੋਇਆ ਸੀਗਾ ਰਾਹੁਲ ਗਾਂਧੀ ਨੀ ਸੀ ਆਇਆ ਪੰਜਾਬ ਚੋ ਟਰੈਕਟਰ ਤੇ ਬੈਠ ਕੇ, ਉਹ ਮੱਢ ਅਸੀਂ ਤਾਂ ਜਾਂਦੇ ਹੁੰਦੇ ਸੀ ਮੇਲੇ ਨੂੰ ਮੱਢ ਗਾਟ ਤੇ ਬਹਿਣਾ, ਪਹਿਲਾਂ ਤਾਂ ਚਾਰ ਨਾਲ ਬਹਿ ਜਾਣਾ ਤੇ ਮੱਢ ਗਾਟ ਤੇ ਬਹਿਣਾ ਕਿਉਂਕਿ ਉਹ ਬੈਸਟ ਸੀਟ ਡਰਾਈਵਰ ਤੋਂ ਬਾਅਦ ਮੱਢ ਗਾਟ ਹੀ ਹੁੰਦਾ ਸੀਗਾ ਉੱਪਰੋਂ, ਜਿਹੜਾ ਮਡਗਾਟ ਜਿਹਨੂੰ ਕਹਿੰਦੇ ਆ। ਉਹ ਥੋੜੀ ਦੇਰ ਬਾਅਦ ਪਤਾ ਕੀ ਹੋ ਗਿਆ ਹੋਣਾ, ਜਦੋਂ ਚੱਲ ਜਾਣਾ ਕਿਤੇ ਮੇਲੇ ਮੁੱਲੇ ਨੂੰ ਮੱਢ ਗਾਟ ਤੇ ਬਹਿ ਜਾਣਾ ਔਖੇ ਹੋ ਗਏ ਦੋ ਤਿੰਨਾਂ ਜਣਿਆਂ ਨਾਲ, ਪਹਿਲਾਂ ਤਾਂ ਉੱਦਾਂ ਤਿਲਕ ਹੀ ਜਾਣਾ ਉਹਦੇ ਪਰੋਂ, ਬ੍ਰੇਕ ਲੱਗਣੀ ਤਿਲਕ ਜਾਣਾ ਮੋਹਰ ਨੂੰ ਜਾਂ ਕਦੇ ਪਿੱਛੇ ਨੂੰ, ਫਿਰ ਉਹ ਹੋਏ ਪੈ ਕੇ ਖੱਲੀਆਂ ਪੈ ਜਾਣੀਆਂ, ਫਿਰ ਮਤਲਬ ਏਦਾਂ ਦਿਲ ਕਰਨਾ ਵੀ ਹੁਣ ਛੇਤੀ ਰਾਹ ਮੁੱਕ ਜਾਵੇ ਤਾਂ ਅਸੀਂ ਮੱਢ ਗਾਟ ਤੋਂ ਉਤਰੀਏ। ਹੁਣ ਮੈਨੂੰ ਲੱਗਦਾ ਕਿ ਓਕੇ ਜਿਹੜਾ ਬੰਦਾ ਕੋਈ ਏਦਾਂ ਮੇਰੇ ਵਰਗਾ ਬੈਠਾ ਹੋਣਾ ਜਿਹਦੇ ਖੱਲੀਆਂ ਖੁੱਲੀਆਂ ਕਿਤੇ ਪਈਆਂ ਹੋਣੀਆਂ, ਵੀ ਉਹ ਕਹਿੰਦਾ ਵੀ ਰਾਹੁਲ ਗਾਂਧੀ ਟਰੈਕਟਰ ਤਾਂ ਇਹਨੂੰ ਚਲਾਉਣਾ ਨਹੀਂ ਆਉਂਦਾ, ਇਹਨੂੰ ਤਾਂ ਮਡਗਾਟ ਤੇ ਬਿਠਾਉਣਾ ਪਊਗਾ। ਠੀਕ ਹੈ, ਉਹ ਮਡਗਾਟ ਤੇ ਬਿਠਾਉਣ ਲਈ ਉਹਨਾਂ ਨੇ ਸੋਫੇ ਲਾਏ ਫਿਰ ਉਹਦੇ ਉੱਪਰ, ਮੈਂ ਕਿਹਾ ਕਿਆ
ਸੋਫੇ ਲਾਏ,
ਕਿਆ
ਕਪਤਾਨ ਵੀ ਸੋਫੇ ਤੇ ਬੈਠਾ ਹੈ ਤੇ ਰਾਹੁਲ ਭਾਈ। ਉਹ ਗੱਲ ਇਹ ਹੈ ਵੀ ਹੁਣ ਕਿੱਥੇ ਵਿਚਾਰਾ ਗਿਆਨੀ ਸੰਤੋਖ ਸਿੰਘ, ਥੋੜ ਜ਼ਮੀਨੇ ਜੱਟ ਦਾ ਪੁੱਤ, ਥੋੜ ਜ਼ਮੀਨੇ ਕਿਸਾਨ ਦਾ ਪੁੱਤ ਕਹਿ ਲੋ, ਤੇ ਉਹ ਕਿੱਥੇ ਖਾਨਦਾਨੀ ਸ਼ਾਹੀ ਪ੍ਰਿੰਸ ਇਸ ਵੇਲੇ ਕਹਿੰਦੇ ਜੀ ਰਾਹੁਲ ਜੋ ਕਰੂਗਾ ਉਹ ਰਾਹੁਲ ਤਾਂ ਕਾਂਗਰਸ ਦੀ ਪ੍ਰਧਾਨਗੀ ਵੀ ਛੱਡ ਕੇ ਭੱਜ ਗਿਆ ਹੋਇਆ, ਉਹਦਾ ਕੋਈ ਵੀ ਅਹੁਦਾ ਨਹੀਂ ਕਾਂਗਰਸ ਦੇ ਵਿੱਚ ਸਵਾਏ ਮੈਂਬਰਸ਼ਿਪ ਤੋਂ, ਤੇ ਉਹ ਸਾਰਾ ਉਹਦੇ ਹੁਕਮ ਨਾਲ ਵੇਖ ਲਓ, ਬਿਨਾਂ ਨਾ ਪ੍ਰਧਾਨ ਨਾ ਸਕੱਤਰ ਨਾ ਕੋਈ ਗੱਲ ਨਾ ਬਾਤ, ਚਾਰਜ ਫਿਰੇ ਰਾਹੁਲ ਜੀ ਸਿੱਧੂ ਸਾਹਿਬ ਰਾਹੁਲ ਨੂੰ ਮਿਲਣ ਜਾ ਰਹੇ ਆ, ਰਾਹੁਲ ਦਾ ਹੁਕਮ ਆਏਗਾ, ਰਾਹੁਲ ਦੀ ਜੋ ਆਗਿਆ ਹੋਏਗੀ ਹੁਕਮ ਵੇਖ ਲਓ, ਵੀ ਮਤਲਬ ਵੀ ਉਸ ਖਾਨਦਾਨ ਦੇ ਵਿੱਚ ਜੰਮੇ ਆ ਪੰਡਿਤ ਮੁੱਤ, ਚਲੋ ਬਹੁਤ ਲੰਮਾ ਸੰਗਤ ਸਿੰਘ ਨੇ ਤਾਂ ਬੜਾ ਇਹਨਾਂ ਨੂੰ ਗੰਗੂ ਨਾਲ ਜੋੜਿਆ ਵਾ, ਤੇ ਮੋਤੀ ਲਾਲ ਨਹਿਰੂ ਕਾਂਗਰਸ ਦਾ ਲੀਡਰ ਉਹਦੇ ਵਿੱਚ, ਅੰਗਰੇਜ਼ਾਂ ਦੇ ਰਾਜ ਵੇਲੇ ਉਹਦਾ ਪੁੱਤ ਜਵਾਹਰ ਲਾਲ ਨਹਿਰੂ, ਉਹਦੀ ਧੀ ਇੰਦਰਾ ਗਾਂਧੀ, ਉਹਦਾ ਪੁੱਤ ਰਾਜੀਵ ਗਾਂਧੀ, ਉਹਦਾ ਪੁੱਤ ਗਾਂ ਰਾਲ, ਤੇ ਇਹ ਚੱਲਿਆ ਹੀ ਆ ਰਿਹਾ ਵੀ ਇਹ ਨਹਿਰੂ ਗਾਂਧੀ ਫੈਮਿਲੀ ਤੋਂ ਬਿਨਾਂ ਕਾਂਗਰਸ ਨੂੰ 1,30,00,00,000 ਲੋਕਾਂ ਦੇ ਵਿੱਚੋਂ ਪਾਰਟੀ ਦੀ ਅਗਵਾਈ ਕਰਨ ਲਈ ਬੰਦਾ ਹੀ ਕੋਈ ਨੀ ਲੱਭਦਾ, ਕਮਾਲ ਹੋ ਗਈ
ਤਾਂ ਜੀ। ਚਲੋ ਹੁਣ ਇਹ ਆ ਵੀ ਟਰੈਕਟਰ ਦੀ ਗੱਲ, ਆਪਾਂ ਕਿੱਥੋਂ ਸ਼ੁਰੂ ਹੋਏ ਸੀ, ਗੱਲਾਂ ਚੋਂ ਗੱਲ ਨਿਕਲ ਗਈ, ਸਰਜੀਤ ਧਾਲੀਵਾਲ ਦੇ ਟਰੈਕਟਰ ਤੋਂ ਗੱਲ ਸ਼ੁਰੂ ਹੋਈ ਸੀ, ਤੁਸੀਂ ਕਿੱਥੇ ਚਲੇ ਗਏ ਦੱਸੋ, ਹੈ ਉਹੀ ਗੱਲ ਹੋ ਗਈ ਫਿਰ ਆਪਣੀ ਤਾਂ ਗੱਲਾਂ ਚੋਂ ਗੱਲ ਵਾਲੀ।
ਇਹ ਤੇ ਹੁਣ ਇਹ ਤਾਂ ਹੁਣ ਇਹਦਾ ਮਤਲਬ ਤੁਸੀਂ ਕਾਮਯਾਬ ਹੋ ਸਕਦੀ ਨਾ, ਇਹ ਤੇ ਤੁਹਾਡੀ ਕਾਬਲੀਅਤ, ਇਹ ਤੇ ਤੁਹਾਡੀ ਯੋਗਤਾ ਹੋਣੀ ਚਾਹੀਦੀ ਨਾ ਵੀ ਬੰਦੇ ਨੂੰ ਮੋੜ ਕੇ ਉੱਥੇ ਲਿਆਓ।
ਨਹੀਂ ਨਹੀਂ ਪਰ ਗੱਲ
ਇਹ ਆ ਵੀ ਉੱਖੜ ਗਏ,
ਨਹੀਂ ਉੱਖੜ ਨਹੀਂ, ਲੋਕੀ ਇਹ ਕਹਿ ਰਹੇ ਨੇ ਵੀ ਅਸਲ ਦੇ ਵਿੱਚ ਕਾਮਯਾਬ ਹੋਸਟ ਇਹੀ ਬੰਦਾ ਆ ਵੀ ਕਿਸੇ ਤਸਵੀਰ ਤੋਂ ਦੇਖ ਲਓ ਵੀ ਨਾਲ ਖਬਰ ਵੀ ਸੁਣਾ ਦਿੱਤੀ, ਟਿੱਪਣੀ ਵੀ ਕਰਦੀ, ਖਬਰ ਨਾਲ ਜੋੜ ਕੇ ਦੋ ਗੱਲਾਂ ਇੱਕੋ ਥਾਂ ਕਰਤੀ,
ਖਬਰ ਹੀ ਸੁਣ।
ਹੁਣ ਕਹਿਣ ਦੀ ਗੱਲ
ਮਤਲਬ ਹਾਂ, ਉਹ ਹੈ ਨਾ ਪਹਿਲਾਂ ਉਹ ਹੁੰਦਾ ਸੀ ਟੇਪ ਰਿਕਾਰਡਰ ਤੇ ਰੇਡੀਓ, ਫਿਰ ਉਸ ਨਾਲ ਰਿਕਾਰਡ ਪਰੇ ਲੱਗ ਗਿਆ, ਪਹਿਲਾਂ 2-in-1 ਫਿਰ 3-in-1 ਹੁਣ ਆਲ ਇਨ ਵਨ। ਉਹ ਕਹਿੰਦੇ ਨੇ ਵੀ ਸੰਤ ਕੋਈ ਗੱਲ ਚੱਲੀ ਵੀ ਸੰਤ ਜੀ ਕਹਿੰਦੇ ਨੇ ਉਹਨਾਂ ਦੇ ਇਲਜ਼ਾਮ ਲੱਗ ਗਿਆ ਨਾ ਵੀ 1,00,00,000 ਰੁਪਇਆ ਲਿਆਂਦਾ 67 ਦੀਆਂ ਇਲੈਕਸ਼ਨ ਇੰਗਲੈਂਡ ਦੇ ਸਿੱਖਾਂ ਤੋਂ, ਤੇ ਉਹ ਕਿੱਥੇ ਆ।
ਅੱਛਾ,
ਤੇ ਸੰਤ ਫਤਿਹ ਸਿੰਘ ਦਾ ਕਿਸੇ ਗੱਲ ਚ ਬਿਆਨ ਆਇਆ, ਕਹਿੰਦਾ ਵੀ ਚੰਡੀਗੜ੍ਹ ਹਾਂ ਕਿਹੜਾ ਕਸ਼ਹਿਰੇ ਸੁਪਨੇ ਪਾਉਣੇ ਪੰਜਾਬ ਨੂੰ ਲੈ ਕੇ ਦੇਣਾ, ਤੇ ਉਹ ਕਾਰਟੂਨ ਅਖਬਾਰ ਨੇ ਛਾਪਿਆ ਵੀ ਉਹ 7,00,000 ਦੀ ਥੈਲੀ ਬਣਾਈ ਆ ਤੇ ਸੰਤ ਜੀ ਦਾ ਕਸ਼ਹਿਰਾ ਸੁਪਨੇ ਪਾਇਆ ਦੇ ਵਿੱਚ ਥੈਲੀ ਲੁਕਾਈ ਹੋਈ ਆ। ਉਹਨਾਂ ਦਿਨਾਂ ਚ ਸਾਡਾ ਸ਼ਰਾਰਤੀ ਹੁੰਦਾ ਸੀ ਵਿਚਾਰਾ, ਉਹਨੂੰ ਮਾਰਤਾ ਜੇਲ ਦੇ ਵਿੱਚ, ਨਾਭੇ ਜੇਲ ਚ ਉਹ ਧਰਮਯੁੱਧ ਮੋਰਚੇ ਵੇਲੇ ਦਰਸ਼ਨ ਸਿੰਘ ਮਜਬੂਰ, ਉਹ ਕਹਿੰਦਾ ਸੰਤ ਫਤਿਹ ਸਿੰਘ ਕਹਿੰਦਾ ਪ੍ਰਾਪਰਟੀ ਲੈਸ, ਮਨੀ ਲੈਸ, ਫੈਮਿਲੀ ਲੈਸ, 5-7 ਚੀਜ਼ਾਂ ਗਿਣ ਕੇ ਕਹਿੰਦਾ ਗੱਲ ਮੁੱਕਦੀ, ਕਹਿ ਲਓ ਜੀ ਆਲ ਲੈਸ ਐਕਸੈਪਟ ਕਰੈਕਟਰ।
ਅੱਛਾ, ਕਰੈਕਟਰ ਹੀ ਆ ਨਾ, ਠੀਕ ਹੈ।
ਕਹਿੰਦਾ ਆਲ ਲੈਸ, ਕੋਈ ਹੋਰ ਕੁਝ ਨੀ ਗਾ, ਐਕਸੈਪਟ ਕਰੈਕਟਰ, ਕਰੈਕਟਰ ਲੈਸ ਨੀ ਹੈਗਾ, ਬਾਕੀ ਸਾਰਾ ਕੁਝ
ਲੈਸ ਹੀ ਹੈ। ਹਾਂਜੀ, ਸੁਰਜੀਤ ਸਿੰਘ ਧਾਲੀਵਾਲ ਜਿਹੜੇ ਟਰੈਕਟਰ ਤੇ ਬੈਠੇ, ਜਿਹਨਾਂ ਦੀ ਫੋਟੋ ਤੋਂ ਗੱਲ ਸ਼ੁਰੂ ਹੋਈ ਸੀਗੀ, ਤੇ ਉਹ ਤੁਹਾਡਾ ਨੰਬਰ ਮੰਗ ਰਹੇ ਨੇ, ਕਹਿੰਦੇ ਵੈਲਕਮ ਤਾਇਆ ਜੀ, ਕਿਸਾਨ ਦੇ ਘਰ ਆਉਂਗੇ ਤਾਂ ਚੰਗਾ ਲੱਗੇਗਾ। ਤੇ ਬਿਲਕੁਲ ਜੀ, ਤੇ ਜ਼ਰੂਰ ਆਉਣਗੇ ਤਾਇਆ ਜੀ, ਮੈਂ ਭੇਜਦਾ ਨੰਬਰ ਪ੍ਰੋਗਰਾਮ ਤੋਂ ਬਾਅਦ। ਤੇ ਸਰਮਾ ਬਦੋਣੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੱਕ ਮੂਵੀ ਆ ਜੀ ਸਪੋਟਲਾਈਟ, ਉਸ ਦੇ ਵਿੱਚ ਜਿਹੜਾ ਸਾਰਾ ਕੈਥੋਲਿਕ ਸਕੈਂਡਲ ਹੈ ਤੇ ਕਿੱਦਾਂ ਉਹ ਆਪਣੇ ਬਿਸ਼ਪਸ ਨੂੰ ਪ੍ਰੋਟੈਕਟ ਕਰਦੇ ਨੇ, ਉਸ ਦੇ ਬਾਰੇ ਜ਼ਿਕਰ ਕੀਤਾ ਗਿਆ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਇਹ ਮੂਵੀ ਸ਼ੇਅਰ ਕਰਨਾ, ਕਿਤੇ ਦੇਖਾਂਗਾ। ਹੋਰ ਵੀ ਬਹੁਤ ਸਾਰੀਆਂ ਮੂਵੀਜ਼ ਨੇ, ਪਰ ਜਿਹੜੇ ਕਈ ਵਾਰੀ ਫਰੇਮ ਵੀ ਕੀਤਾ ਜਾਂਦਾ ਹੈ, ਇਹ ਜਿਹੜੀ ਚੱਲਦੀ ਹੈ ਨਾ, ਤੇ ਸੋ ਦੋਨੋਂ ਹੀ ਪੱਖ ਜਿਹੜੇ ਆਪਾਂ ਅੱਜ ਦੱਸੇ ਨੇ। ਸੋ ਤਾਇਆ ਜੀ, ਹੁਣ ਇੱਕ ਮੈਂ ਤੁਹਾਨੂੰ ਨਾ ਤਸਵੀਰ ਭੇਜੀ ਸੀ ਸਵੇਰੇ ਗੌਰ ਫਰਮਾਨ ਦੇ ਲਈ, ਉਹਦੇ ਬਾਰੇ ਨਾ ਇੱਕ ਟਿੱਪਣੀ ਕਰਨੀ। ਆਪਾਂ ਅਰਦਾਸ ਦੇ ਆਪਾਂ ਸ਼ੁਰੂ ਕਰਦੇ ਹਾਂ 9 ਵਜੇ, ਪਰ ਆਪਾਂ ਨਾ ਉਹ ਬੜਾ ਇੱਕ ਸੰਜੀਦਾ ਮੁੱਦਾ ਆ, ਜਿਹ 'ਤੇ ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦਾ ਹਾਂ ਬਰੀਫ ਦੇ ਵਿੱਚ। ਪਰ ਪਹਿਲਾਂ ਮੈਂ ਉਹ ਸੱਦਾ ਪੱਤਰ ਪੜ੍ਹਦਾ ਹਾਂ, ਉਹ ਇਸ਼ੂ ਕੀਤਾ ਹੈ ਜੀ ਦਲਿਤ ਐਂਡ ਮਾਈਨਾਰਟੀਜ਼ ਆਰਗੇਨਾਈਜੇਸ਼ਨ ਰਜਿਸਟਰਡ ਪੰਜਾਬ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਗਲੋਬਲ ਸਿੱਖ ਕੌਂਸਲ, ਬਾਬਾ ਵੀਰ ਸਿੰਘ ਅਤੇ ਬਾਬਾ ਧੀਰ ਸਿੰਘ ਫਾਊਂਡੇਸ਼ਨ, ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ, ਇੰਸਟੀਚਿਊਟ ਆਫ ਸਿੱਖ ਸਟੱਡੀ ਚੰਡੀਗੜ੍ਹ, ਇਹਨਾਂ ਨੇ ਕੀਤਾ ਆ। ਅਤੇ ਇਹਨਾਂ ਨੇ ਇਹ ਲਾਇਆ ਆ ਵੀ ਦਲਿਤ ਭਾਈਚਾਰੇ ਦੇ ਸ਼੍ਰੀ ਦਰਬਾਰ ਸਾਹਿਬ ਵਿੱਚ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ 100 ਸਾਲ ਪਹਿਲਾਂ ਮਿਲੀ ਰਸਮੀ ਖੁੱਲ੍ਹ ਅਤੇ ਸੰਬੰਧ ਦੇ ਵਿੱਚ 12 ਅਕਤੂਬਰ 2020 ਨੂੰ ਸ਼ਤਾਬਦੀ ਸਮਾਰੋਹ ਅੰਮ੍ਰਿਤਸਰ ਵਿਖੇ ਹੋ ਰਿਹਾ ਹੈ। ਹੁਣ ਇੱਥੇ ਇਹ ਜਾ ਰਹੇ ਨੇ ਅਤੇ ਇਹ ਦਲਿਤ ਭਾਈਚਾਰੇ ਨੂੰ ਮਤਲਬ ਇਹ ਕਦੋਂ ਬੰਦ ਕੀਤਾ ਸੀਗਾ, 100 ਸਾਲ ਹੋ ਗਿਆ, ਫਿਰ ਇਹਦਾ ਮਤਲਬ 1920 ਦੇ ਵਿੱਚ ਬੰਦ ਕੀਤਾ ਹੋਊਗਾ।
ਦੇਖੋ ਕਿਉਂਕਿ ਸਿੱਖ ਰਾਜ ਵੇਲੇ ਰਣਜੀਤ ਸਿੰਘ ਦੇ ਰਾਜ ਵੇਲੇ ਤੇ ਉਸ ਤੋਂ ਬਾਅਦ ਇਹ ਹਿੰਦੂ ਮਤ ਜਿਹੜਾ ਸੀ ਸਿੱਖੀ ਦੇ ਵਿੱਚ ਚੁੱਪ ਚੁਪੀਤੇ ਪ੍ਰਵੇਸ਼ ਕਰ ਗਿਆ ਸੀ, ਕਿਉਂਕਿ ਰਾਜ ਜਿਸ ਕਾ ਰਾਜ ਉਸੀ ਕਾ ਤੇਜ, ਕਹਿੰਦੇ ਰਣਜੀਤ ਸਿੰਘ ਦੇ ਰਾਜ ਵੇਲੇ 1 ਕਰੋੜ ਸਿੱਖਾਂ ਦੀ ਆਬਾਦੀ ਹੋ ਗਈ ਸੀ, ਜਿਹੜੇ ਮੁੜ ਕੇ ਅੰਗਰੇਜ਼ਾਂ ਦੇ ਰਾਜ ਵੇਲੇ 18 ਲੱਖ ਹੀ ਰਹਿ ਗਈ। ਤੇ ਉਹ ਫਿਰ ਜਿਹੜਾ ਧਿਆਨ ਸਿੰਘ ਤਾਂ ਧਿਆਨ ਚੰਦ ਧਿਆਨ ਸਿੰਘ ਬਣ ਗਿਆ, ਹੀਰਾ ਲਾਲ ਹੀਰਾ ਸਿੰਘ ਬਣ ਗਿਆ, ਗੁਲਾਬ ਚੰਦ ਗੁਲਾਬ ਬਣ ਗਿਆ, ਸੁਚੇਤ ਚੰਦ ਸੁਚੇਤ ਸਿੰਘ ਬਣ ਗਿਆ। ਤੇ ਉਹ ਮੁੜ ਕੇ ਉਹ ਜਦੋਂ ਸਿੱਖਾਂ ਦਾ ਰਾਜ ਗਿਆ ਤੇ ਉਹ ਮੁੜ ਧਿਆਨ ਸਿੰਘ ਧਿਆਨ ਚੰਦ ਹੋ ਗਿਆ, ਸਿੰਘ ਰਾਮ ਚੰਦ ਹੋ ਗਿਆ। ਤੇ ਇਸ ਤਰ੍ਹਾਂ ਹੀ ਜਿਹੜੇ ਉਦਾਸੀ ਨਿਰਮਲੇ ਸੰਤ ਪੀੜ੍ਹੀ ਦਰ ਪੀੜ੍ਹੀ ਗੁਰੂ ਘਰਾਂ ਦੀ ਸਿਰਮਤ ਕਰਨ ਵਾਲੇ ਸੇਵਾ ਕਰਨ ਵਾਲੇ, ਉਹ ਵੀ ਹਿੰਦੂ ਮਤ ਦਾ ਪ੍ਰਚਾਰ ਹੋ ਗਿਆ। ਤੇ ਇਹਨੂੰ ਵਰਣ ਆਸ਼ਰਮ ਦੀ ਬੜੀ ਗੱਲ ਸੀ, ਪਛੜੀਆਂ ਸ਼੍ਰੇਣੀਆਂ ਵਾਲੇ ਲੋਕਾਂ ਨੂੰ ਜਾਣ ਕੇ ਦਬਾ ਕੇ ਰੱਖਿਆ ਜਾਂਦਾ ਸੀ। ਸੋ ਐਗਜੈਕਟ ਟੂ ਦੀ ਪੁਆਇੰਟ ਨਹੀਂ, ਮੈਂ ਤੁਹਾਨੂੰ ਓਵਰਆਲ ਗੱਲ ਮੈਂ ਦੱਸ ਦਿੰਦਾ ਕਿ ਹਰਿਮੰਦਰ ਸਾਹਿਬ ਦੇ ਅੰਦਰ ਕੁਝ ਸਮਾਂ ਨਿਸ਼ਚਿਤ ਸੀ ਵੀ ਇਸ ਸਮੇਂ ਤੋਂ ਪਹਿਲਾਂ ਪਛੜੀਆਂ ਸ਼੍ਰੇਣੀਆਂ ਵਾਲਾ ਬੰਦਾ ਮੱਥਾ ਟੇਕਣ ਨਹੀਂ ਜਾ ਸਕਦਾ, ਪਰ ਮੈਂ ਇਸ ਗੱਲ ਦਾ 100% ਦਾਅਵਾ ਨਹੀਂ ਕਰਦਾ, ਮੈਨੂੰ ਇੰਪ੍ਰੈਸ਼ਨ ਹੈ ਹੁਣ ਤੱਕ ਜੋ ਮੈਂ ਪੜ੍ਹਿਆ ਸੁਣਿਆ। ਤੇ ਉਹਨਾਂ ਦਾ ਕੜਾਹ ਪ੍ਰਸ਼ਾਦ ਲਿਆਂਦਾ ਹੋਇਆ ਪ੍ਰਵਾਨਿਤ ਨਹੀਂ ਸੀ ਹੁੰਦਾ।
ਅੱਛਾ ਜੀ,
ਅੱਛਾ, ਇਹ ਹੁਣ 12 12 ਅਕਤੂਬਰ 1920 ਵਾਲੇ ਦਿਨ ਦਾ ਵਾਕਿਆ ਹੈ, ਜਲਿਆਂ ਵਾਲੇ ਬਾਗ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਦੀ ਇੱਕ ਕਾਨਫਰੰਸ ਹੋਈ, ਇਕੱਠ ਹੋਇਆ। ਖਾਲਸਾ ਕਾਲਜ ਦੇ ਪੜ੍ਹੇ ਲਿਖੇ ਪ੍ਰੋਫੈਸਰ ਤੇ ਵਿਦਿਆਰਥੀ ਵੀ ਉਸ ਦੇ ਵਿੱਚ ਸ਼ਾਮਿਲ ਹੋਏ। ਉੱਥੇ ਫੈਸਲਾ ਕੀਤਾ ਵੀ ਇਸ ਪਾਬੰਦੀ ਨੂੰ ਤੋੜਿਆ ਜਾਵੇ। ਮੁਸਲਮਾਨ ਮੌਲਵੀ ਕਰੀਮ ਬਖਸ਼ ਨੇ ਜੋੜਾ ਸੀਗਾ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਮੇਤ ਪਰਿਵਾਰ ਦੇ ਅੰਮ੍ਰਿਤ ਛਕੇ ਸਿੰਘ ਸਜਿਆ ਤੇ ਆਪਣਾ ਨਾਮ ਉਸਨੇ ਲਖਬੀਰ ਸਿੰਘ ਰਖਵਾਇਆ। ਉਸ ਲਖਬੀਰ ਸਿੰਘ ਦਾ ਪੁੱਤਰ ਸੀ ਮਹਿਤਾਬ ਸਿੰਘ ਬੀਰ।
ਅੱਛਾ ਜੀ,
ਉਸ ਮਹਿਤਾਬ ਸਿੰਘ ਬੀਰ ਦੀ ਅਗਵਾਈ ਹੇਠਾਂ ਪਛੜੀ ਸ਼੍ਰੇਣੀਆਂ ਚੋਂ ਸਜੇ ਹੋਏ ਸਿੰਘ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਗਏ
ਜੀ।
ਤੇ ਹਰਿਮੰਦਰ ਸਾਹਿਬ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਇਹਨਾਂ ਦੀ ਅਰਦਾਸ ਕਰੋ
ਜੀ।
ਤੇ ਉਹ ਰੋਕ ਤਾਂ ਸਕੇ ਨਾ, ਕਿਉਂਕਿ ਬਹੁਤਾ ਜਥਾ ਸੀ, ਪੜ੍ਹੇ ਲਿਖੇ ਪ੍ਰੋਫੈਸਰ ਸੀ, ਉਹ ਥੋੜੇ ਹੋਣਗੇ ਜਾਂ ਉਹਨਾਂ ਨੂੰ ਪਤਾ ਨਹੀਂ ਹੋਊਗਾ ਇਉਂ ਆ, ਨਹੀਂ ਤੇ ਉਹ ਪੁਲਿਸ ਦੀ ਪ੍ਰੋਟੈਕਸ਼ਨ ਵੀ ਭਾਵੇਂ ਸੱਦ ਲੈਂਦੇ
ਜੀ ਜੀ।
ਤੇ ਉਹਨਾਂ ਨੇ ਅਰਦਾਸ ਕਰਨ ਤੋਂ ਨਾ ਕਰ ਦਿੱਤੀ ਵੀ ਉਹਨਾਂ ਦੇ ਹਿਸਾਬ ਨਾਲ ਪੁਰਾਤਨ ਜਿਹੜੀ ਮਰਿਆਦਾ ਚੱਲੀ ਆ ਰਹੀ ਆ ਵੀ ਅਸੀਂ ਕੜਾਹ ਪ੍ਰਸ਼ਾਦ ਪਛੜੀਆਂ ਸ਼੍ਰੇਣੀਆਂ ਤੇ ਇੱਥੋਂ ਨਹੀਂ ਲੈਣਾ, ਕਿਉਂਕਿ ਹਿੰਦੂ ਮਤ ਦੇ ਵਿੱਚ ਚਾਰ ਜਿਹੜੇ ਵਰਣ ਨੇ ਉਹਦੇ ਹਿਸਾਬ ਨਾਲ ਉਹਨਾਂ ਦਾ ਬੜੇ ਨਿਯਮ ਅਸੂਲ ਨੇ ਮਨੁ ਸਿਮਰਤੀ ਦੇ ਅਨੁਸਾਰ। ਤੇ ਉਹ ਹਾਂਜੀ, ਤੇ ਉਹ ਫਿਰ ਉਹਨਾਂ ਵਿੱਚੋਂ ਬਾਬਾ ਹਰਕ੍ਰਿਸ਼ਨ ਸਿੰਘ ਜਿਹੜੇ ਮੁੜ ਕੇ ਅਕਾਲੀ ਲੀਡਰ ਰਹੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ, ਪ੍ਰੋਫੈਸਰ ਸਨ ਮਿਸ਼ਨਰੀ ਆਪਣਾ ਖਾਲਸਾ ਕਾਲਜ ਦੇ, ਉਹਨਾਂ ਨੇ ਗਲ ਵਿੱਚ ਪੱਲਾ ਪਾ ਕੇ ਪੁਜਾਰੀਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਦੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਕੇ ਕਿਰਪਾਨ ਭੇਟ ਕਰ ਦਿਓ, ਮਤਲਬ ਗੁਰੂ ਨੂੰ ਪ੍ਰਵਾਨ ਹੋ ਗਿਆ। ਪਰ ਉਹ ਟਸ ਤੋਂ ਮਸ ਨਹੀਂ ਹੋਏ। ਫਿਰ ਇਸ ਦੌਰਾਨ ਹੀ ਫਿਰ ਜਿਹੜਾ ਅਕਾਲੀ ਮੂਵਮੈਂਟ ਵਿੱਚ ਉਦੋਂ ਅਕਾਲੀ ਦਲ ਨਹੀਂ ਸੀ ਬਣਿਆ, ਉਹ ਮਹੀਨਾ ਕੁ ਡੇਢ ਮਹੀਨਾ ਬਾਅਦ ਚ ਬਣਿਆ। ਤੇ ਉਦੋਂ ਇਹਨਾਂ ਉਸ ਤੋਂ ਪਹਿਲਾਂ ਸੱਚੇ ਸੌਦੇ ਵਿੱਚ ਜਥੇਦਾਰ ਤੇ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠਾਂ ਅਕਾਲੀ ਜਥਾ ਖਰਾ ਸੌਦਾ ਬਣਿਆ ਹੋਇਆ ਸੀ। ਉਹ ਅਕਾਲੀ ਤੇਜਾ ਸਿੰਘ ਭੁੱਚਰ ਜਥੇਦਾਰ ਭੁੱਚਰ ਤਰਨ ਤਾਰਨ ਕੋਲ ਪਿੰਡ ਆ, ਤੇ ਉਧਰ ਜੋ ਸੱਚੇ ਸੌਦੇ ਵੱਲੋਂ ਜਥੇਦਾਰ ਕਰਤਾਰ ਸਿੰਘ ਝੱਬਰ ਇਹਨਾਂ ਦੀ ਅਗਵਾਈ ਹੇਠਾਂ ਕੁਝ ਸਿੰਘ ਆ ਗਏ
ਜੀ।
ਤੇ ਇਹਨਾਂ ਨੇ ਫਿਰ ਜਦੋਂ ਖੜਕਾ ਦੜਕਾ ਕੀਤਾ ਤੇ ਅਖੀਰ ਫੈਸਲਾ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮ ਲਿਆ ਜਾਵੇ ਕਿ ਭਾਈ ਇਹਨਾਂ ਦੀ ਕੜਾਹ ਪ੍ਰਸ਼ਾਦ ਪ੍ਰਵਾਨ ਹੋ ਸਕਦਾ ਕਿ ਨਹੀਂ ਹੋ ਸਕਦਾ। ਤੇ ਉਸ ਵੇਲੇ ਜਿਹੜਾ ਹੁਕਮਨਾਮਾ ਆਇਆ ਉਹ ਸੀ, ਜੇ ਸਮਾਂ ਹੋਇਆ ਤੇ ਮੈਂ ਸਾਰਾ ਸ਼ਬਦ ਪੜ੍ਹ ਦੂੰਗੀ ਤੇ 2-3 ਤੁਕਾਂ ਪੜ੍ਹ ਕੇ ਮੈਂ ਸਮਾਪਤ ਕਰ ਦੂੰਗਾ। ਸੋਠ ਮਹਿਲਾ ਤੀਜਾ ਦੁੱਤ ਕੀ, ਨਿਰਗੁਣਿਆਂ ਨੂੰ ਆਪੇ ਬਖਸ਼ੇ ਭਾਈ ਸਤਿਗੁਰੂ ਕੀ ਸੇਵਾ ਲਾਏ, ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਲੈ ਮਿਲਾਏ, ਹਰ ਜੀਓ ਆਪੇ ਬਖਸ਼ ਮਿਲਾਏ, ਕੌਣ ਕੌਣ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਿਗੁਰ ਲੈ ਮਿਲਾਏ, ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸੱਚੇ ਸ਼ਬਦ ਵਿਚਾਰ ਭੌਜਲ ਪਾਰ ਉਤਾਰੇ ਨੇ ਭਾਈ ਸਤਿਗੁਰ ਬੇੜੇ ਚਾੜ ਮਨੂਰਾ ਤੇ ਕੰਚਨ ਪਏ ਭਾਈ ਗੁਰਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹੋ ਵਾਰੀ ਨੂੰ ਵਾਰਨੇ ਭਾਈ ਸਤਿਗੁਰ ਕੋ ਸਦ ਬਲੇ ਹਾਰੇ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਰਦਾ ਭਾਈ ਵਿਚੋਂ ਆਪ ਗਵਾਏ ਗੁਰਮਤੀ ਭਾਉ ਉਪਜੈ ਭਾਈ ਭਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਭਾਈ ਹੈ ਭਾਈ ਸੱਚ ਨਾਮ ਹੈ ਆਧਾਰ ਜੋ ਸਤਿਗੁਰ ਸੇਵੇ ਆਪਣਾ ਭਾਈ ਹੋ ਤਿਨਕੈ ਭਾਈ ਤਿਨਕੈ ਹੋਣ ਲਾਗੋ ਪਾਏ ਜਨਮ ਸਵਾਰੀ ਆਪਣਾ ਭਾਈ ਕੁਲ ਪੀ ਲਈ ਬਖਸ਼ਾਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਘਨ ਨਾ ਲਾਗੈ ਕੋਏ ਜਦੋਂ ਇਹ ਮੁੱਖ ਵਾਕ ਆਇਆ ਸਪਸ਼ਟ ਸੀ ਵੀ ਗੁਰੂ ਘਰ ਦੇ ਵਿੱਚ ਹਰ ਕੋਈ ਪ੍ਰਵਾਨ ਆ ਕੋਈ ਉੱਚਾ ਨੀ ਕੋਈ ਨੀਵਾਂ ਨੀ ਅਮੀਰ ਨੀ ਕੋਈ ਗਰੀਬ ਨੀ ਕੋਈ ਪੜ੍ਹਿਆ ਨੀ ਕੋਈ ਅਨਪੜ੍ਹ ਨੀ ਕੋਈ ਕਿਸੇ ਬ੍ਰਾਹਮਣ ਨੀ ਕੋਈ ਸ਼ੂਦਰ ਨਹੀਂ ਤੇ ਉਹ ਇਹ ਪ੍ਰਤੱਖ ਮਹਾਰਾਜ ਦਾ ਹੁਕਮ ਆਇਆ ਤੇ ਇਹ ਸੁਣ ਕੇ ਹੁਕਮ ਸਿੰਘਾਂ ਨੇ ਜਕਾਰਾ ਛੱਡਤਾ ਪੁਜਾਰੀਆਂ ਨੇ ਅਰਦਾਸ ਕਰਕੇ ਕਿਰਪਾਨ ਭੇਟ ਕਰਕੇ ਕੜਾ ਪ੍ਰਸ਼ਾਦ ਵਰਤਾ ਦਿੱਤਾ ਤੇ ਇਹ ਸਾਰਾ ਲਾਮ ਲਸ਼ਕਰ ਦਰਬਾਰ ਸਾਹਿਬ ਤੋਂ ਭੇਜੇ ਅਕਾਲ ਤਖ਼ਤ ਸਾਹਿਬ ਨੂੰ ਤੁਰਿਆ ਤੇ ਇਹ 12 ਅਕਤੂਬਰ 1920 ਵਾਲੇ ਦਿਨ ਦਾ ਵਾਕਿਆ ਹੈ ਤੇ ਉਹ ਪੁਜਾਰੀ ਜਿਹੜੇ ਅਕਾਲ ਤਖ਼ਤ ਦੇ ਉਹ ਅਕਾਲ ਤਖ਼ਤ ਸਾਹਿਬ ਨੂੰ ਸੁੰਜਾਂ ਛੱਡ ਕੇ ਭੱਜ ਗਏ ਫਿਰ ਉਹਦੀ ਸੇਵਾ ਵਾਸਤੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਹੇਠਾਂ 25 ਸਿੰਘਾਂ ਦਾ ਜਥਾ ਉੱਥੇ ਛੱਡਿਆ ਗਿਆ ਜਿਨ੍ਹਾਂ ਨੇ ਅਕਾਲ ਤਖ਼ਤ ਦਾ ਸੇਵਾ ਸੰਭਾਲੀ ਫਿਰ ਅਕਾਲ ਤਖ਼ਤ ਸਾਹਿਬ ਵੱਲੋਂ ਡਾਕਟਰ ਗੁਰਬਖਸ਼ ਸਿੰਘ ਦੇ ਨਾਮ ਦੇ ਵਿਅਕਤੀ ਨੇ ਚਿੱਠੀਆਂ ਲਿਖ ਕੇ ਸਾਰਾ ਪੰਥ ਉੱਥੇ ਸਰਬੱਤ ਖਾਲਸਾ ਸੱਦ ਕੇ ਤੇ ਉੱਥੇ ਫਿਰ ਅਖਤ ਇਹ 12 ਅਕਤੂਬਰ ਸੀ ਨਾ ਮਿਡ ਨਵੰਬਰ ਦੇ ਵਿੱਚ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਤੇ ਫਿਰ 14 ਦਸੰਬਰ 1920 ਨੂੰ ਫਿਰ ਸ਼੍ਰੋਮਣੀ ਕਮੇਟੀ ਦੀ ਸਹਾਇਤਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ
ਸਥਾਪਨਾ
ਮੈਂ ਬਰੀਫ ਦੇ ਵਿੱਚ ਨਾ 30-35 ਪੇਜ ਦਾ ਲੇਖ ਲਿਖਿਆ ਹੋਇਆ ਮਗਲੀ ਕਿਤਾਬ ਵਿੱਚ ਛਾਪੂੰਗਾ ਜੇ ਕੋਈ ਬੰਦਰ ਸੱਜਣ ਰੱਖਦਾ ਹੋਵੇ ਦਿਲਚਸਪੀ ਤੇ ਉਹਨੂੰ ਮੈਂ ਈਮੇਲ ਰਾਹੀਂ ਇਹ ਲੇਖ ਭੇਜ ਵੀ ਸਕਦਾ ਅੱਛਾ ਹਾਂ ਤੁਹਾਡੀ ਗੱਲ
ਤਾਇਆ ਜੀ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ ਉਸ ਦਾ ਇੱਕ ਤਰ੍ਹਾਂ ਨਾਲ ਇੱਕ ਬਹੁਤ ਵੱਡਾ ਇੱਕ ਪੱਖ ਸੀ ਇਹ ਆਧਾਰ ਬਣਿਆ ਜੋ ਜਿਹੜੀ ਹੁਣ ਤੁਸੀਂ ਵਾਰਤਾ ਸੁਣਾਈ ਹੈ ਸਾਨੂੰ
ਹਾਂ ਬਿਲਕੁਲ ਇੱਥੋਂ ਆ ਸੀ ਵੀ ਦਰਬਾਰ ਸਾਹਿਬ ਦੇ ਵਿੱਚ ਕੜਾ ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਦੀ ਪ੍ਰਸ਼ਾਦ ਨਹੀਂ ਸੀ ਪ੍ਰਵਾਨ ਕੀਤਾ ਜਾਂਦਾ ਔਰ ਨਿਸ਼ਚਿਤ ਸਮੇਂ ਤੋਂ ਪਹਿਲਾਂ ਉਹਨਾਂ ਦਾ ਅੰਦਰ ਦਾਖਲਾ ਨਹੀਂ ਸੀ ਕੀਤਾ ਜਾਂਦਾ ਇਹ
ਹਾਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੋਰ ਵੀ ਕਈ
ਤੋਂ ਖੁੱਲਿਆ
ਹੋਰ ਵੀ ਕਈ ਜਿਹੜੀਆਂ ਊਣਤਾਈਆਂ ਸਨ ਜਿਹੜੀਆਂ ਸਮੇਂ ਸਮੇਂ ਸਿਰ ਪੈ ਗਈਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਿੱਖਾਂ ਦੀ ਗੈਰ ਹਾਜ਼ਰੀ ਵੀ ਰਹੀ ਆ ਸਿੱਖੀ ਦੀ ਗੈਰ ਹਾਜ਼ਰੀ ਵੀ ਰਹੀ ਆ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਕਬਜ਼ੇ ਅਧੀਨ ਰਹੇ ਆ ਕਈ ਵਾਰੀ ਢਾਇਆ ਵੀ ਗਿਆ ਸੋ ਉਸ ਕਰਕੇ ਸੇਵਾ ਸੰਭਾਲ ਜਿਹੜੀ ਆ ਉਹ ਫਿਰ ਹੋਰ ਹੱਥਾਂ ਦੇ ਵਿੱਚ ਵੀ ਗਈ ਆ ਖੈਰ ਤਾਇਆ ਜੀ ਬਹੁਤ ਤੁਸੀਂ ਵਧੀਆ ਐਕਸਪਲੇਨੇਸ਼ਨ ਦਿੱਤੀ ਆ ਪਰ ਕੀ ਹੁਣ ਇਹਦੀ ਰਾਦਰ ਦੈਨ ਮਤਲਬ ਇਹਦੀ ਸ਼ਤਾਬਦੀ ਬਣਾਉਣ ਦਾ ਕੋਈ ਬਣਦਾ ਹੈ ਵੀ ਚਾਹੀਦੀ ਆ ਜਾਂ
ਨਹੀਂ ਇਹ ਸ਼ਤਾਬਦੀ ਤਾਂ ਸ਼੍ਰੋਮਣੀ ਕਮੇਟੀ ਵਾਲੇ ਮਨਾਉਣਗੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੀ ਅਰਦਾਸ ਦੀ ਤੇ ਹੋ ਸਕਦਾ ਹੈ ਅਕਾਲੀ ਦਲ ਵਾਲੇ ਵੀ ਦਸੰਬਰ ਦੇ ਵਿੱਚ ਮਨਾਉਣ ਤੇ ਇਸ ਸ਼ਤਾਬਦੀ ਨੂੰ ਮੁੱਖ ਰੱਖ ਕੇ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬਰੀਫ ਇਤਿਹਾਸ ਇੱਕ ਲੇਖ ਦੇ ਵਿੱਚ ਲਿਖਿਆ ਵਾ ਜਿਹਦੇ ਵਿੱਚ ਇੰਨਾ ਬਰੀਫ ਹੈ ਵੀ ਇੱਕ ਇੱਕ ਲਾਈਨ ਤੇ ਇੱਕ ਕਿਤਾਬ ਲਿਖੀ ਜਾ ਸਕਦੀ ਹੈ ਤੇ ਹੁਣ ਤੱਕ ਸੈਂਕੜੇ ਕਿਤਾਬਾਂ ਲਿਖੀਆਂ ਵੀ ਜਾ ਚੁੱਕੀਆਂ ਹੈ ਜਿੰਨੀਆਂ ਮੈਂ ਕਿਤਾਬਾਂ ਪੜ੍ਹੀਆਂ ਆ ਅਕਾਲੀ ਦਲ ਦੇ ਇਤਿਹਾਸ ਦੀਆਂ ਉਹਨਾਂ ਸਭ ਤੋਂ ਔਥੈਂਟਿਕ ਕਿਤਾਬ ਜਿਹੜੀ ਹੈ ਉਹ ਇੱਕ ਕਮਿਊਨਿਸਟ ਆਗੂ ਸੋਹਣ ਸਿੰਘ ਜੋਸ਼ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਦਫ਼ਤਰ ਦਿੱਲੀ ਵਿੱਚ ਬੈਠ ਕੇ ਲਿਖੀ ਹੈ ਤੇ ਉਹਦੀ ਛਪਾਈ ਦਾ ਖਰਚ ਸਾਰਾ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਕੀਤਾ ਜਿਹੜੀ ਹੁਣ ਤੱਕ ਸਭ ਤੋਂ ਔਥੈਂਟਿਕ ਕਿਤਾਬ ਅਕਾਲੀ ਪਾਰਟੀ ਅਕਾਲੀ ਮੂਵਮੈਂਟ ਦੇ ਉੱਤੇ ਲਿਖੀ ਗਈ
ਇੰਟਰਸਟਿੰਗ ਰਾਜਨਦੀਪ ਕੈਨਬਰਾ ਤੋਂ ਵੀ ਜੁੜੇ ਨੇ ਤੇ ਸਰਮਾ ਬਥੋਣਾ ਨੇ ਵੈਟੀਕਨ ਦੀਆਂ ਤਸਵੀਰਾਂ ਵੀ ਭੇਜੀਆਂ ਜਿਹੜੀ ਮੈਂ ਸਾਂਝੀਆਂ ਕਰ ਦਿੱਤੀਆਂ ਕਹਿੰਦੇ ਵੈਟੀਕਨ ਦਾ ਤਜਰਬਾ ਬਹੁਤ ਸ਼ਾਨਦਾਰ ਸੀ ਮੈਂ ਈਸਟਰ ਮੌਸ ਅਟੈਂਡ ਕੀਤਾ ਸ਼ਾਇਦ ਮੈਂ ਇਕੱਲਾ ਹੀ ਸਰਦਾਰ ਸੀ ਹਾਂਜੀ ਬਿਲਕੁਲ ਦਿਖਾਈ ਦੇ ਰਹੇ ਨੇ ਕੱਲਾ ਸਰਦਾਰ, ਤੇ ਉਹਨਾਂ ਸਾਰਿਆਂ ਨੂੰ ਵੀ ਕੱਲਾ ਸਰਦਾਰ ਦਿਖਾਈ ਦੇ ਰਿਹਾ ਹੁਣ ਵੈਟੀਕਨ ਜਾ ਕੇ।
ਮੈਂ ਵੀ ਪਹਿਲਾਂ ਨਾ 75 ਚ ਪ੍ਰੋਗਰਾਮ ਬਣਾਇਆ ਸੀ ਆਪਣਾ, ਕੀ ਉਹਨੂੰ ਕਹਿੰਦੇ ਸਾਰਾ ਇਸ ਤਰ੍ਹਾਂ ਸਾਰੇ ਯੂਰਪ ਰਾਹੀਂ ਇੰਗਲੈਂਡ ਤੇ ਫਿਰ ਅੰਮ੍ਰਿਤਸਰ ਜਾਣ ਦਾ, ਤੇ ਉਹ ਮੈਂ ਜਦੋਂ ਕੈਰੋ ਤੋਂ ਜਹਾਜ਼ ਤੇ ਬੈਠਾ ਤੇ ਮੈਂ ਵੀਜ਼ਾ ਨਹੀਂ ਲਿਆ ਗ੍ਰੀਸ ਦਾ, ਗ੍ਰੀਸ ਦਾ ਵੀਜ਼ਾ ਨਾ ਲੈਣ ਕਰਕੇ ਫਿਰ ਮੈਨੂੰ ਇਹ ਸਾਰੇ ਪਰਚੇ ਕਰਕੇ ਤੇ ਮੈਨੂੰ ਜਰਮਨੀ ਜਾਣਾ ਪਿਆ। ਫਿਰ ਮੈਂ 77 ਚ ਉਤੇਤਾ ਉਚੇਚਾ ਵੀਜ਼ੇ ਲੈ ਗਿਆ ਤੇ ਮੈਂ ਫਿਰ ਵੈਟੀਕਨ ਸਿਟੀ ਵੀ ਘੁੰਮਿਆ। ਪਰ ਮੇਰਾ ਤੇ ਘੁੰਮਣਾ ਇਉਂ ਹੀ ਹੁੰਦਾ ਨਾ, ਪੰਛੀ ਝਾਤ ਜੀ ਹੁੰਦੀ ਹੈ, ਤੇ ਨਾ ਕੋਈ ਮੈਨੂੰ ਬਿਲਡਿੰਗਾਂ ਦਾ ਗਿਆਨ ਨਾ ਕੋਈ ਹੋਰ, ਤੇ ਬਸ ਵੇਖ ਲਿਆ ਵੀ ਉਹ ਉੱਥੇ ਉਸ ਬਾਰੀ ਚ ਪੋਪ ਖਲੋ ਕੇ ਲੋਕਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਦਾ, ਤੇ ਚਰਚ ਹੀ ਚਰਚ, ਚਰਚ ਹੀ ਚਰਚ, ਇੱਕ ਸਰਵਿਸ ਸ਼ੁਰੂ ਹੁੰਦੀ ਮੁੱਕਦੀ ਦੂਜੀ ਉਹਦੇ ਨਾਲ ਹੀ ਹੋਰ ਸ਼ੁਰੂ ਹੋ ਜਾਂਦੀ ਸੀ। ਬਹੁਤ ਵੱਡਾ, ਸਭ ਤੋਂ ਵੱਡਾ ਧਾਰਮਿਕ ਅਦਾਰਾ ਦਾਰੁਲ ਖਿਲਾਫਾ ਧਰਮ ਦਾ ਜਿਹੜਾ ਮਜ਼ਹਬ ਦਾ ਉਹ ਉਹੀ ਹੈ ਨਾ ਵੈਟੀਕਨ ਸਿਟੀ ਹੈ ਨਾ
ਤਾਂ ਜੀ,
ਕੈਥੋਲਿਕ ਦਾ, ਹਾਂਜੀ ਕੈਥੋਲਿਕਾਂ ਦਾ ਹੈੱਡਕੁਆਟਰ ਉਵੇਂ ਹੀ ਆ ਜਿਵੇਂ ਮੱਕਾ ਮੁਸਲਮਾਨਾਂ ਦਾ, ਅੰਮ੍ਰਿਤਸਰ ਸਿੱਖਾਂ ਦਾ।
ਹਾਂਜੀ ਸੋ ਰਾਜਨਦੀਪ ਵੀ ਕੈਨੇਡਾ ਤੋਂ ਜੁੜੇ ਨੇ, ਪਿੰਦਰ ਕ੍ਰਿਸ਼ਨਪੁਰੀਆ ਸਿਡਨੀ ਤੋਂ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ ਤਾਇਆ ਜੀ, ਸਰੋਤਿਆਂ ਨੂੰ ਵੀ, ਤੁਹਾਨੂੰ ਮੈਨੂੰ। ਅਤੇ ਆਪਾਂ ਦੇਖੋ ਜਿਹੜੇ ਮੁੱਦੇ ਨੇ ਇਹਨਾਂ 'ਤੇ ਹੁਣ ਫੇਸਬੁੱਕ 'ਤੇ ਚੱਲਦੇ ਨੇ, ਕਾਫੀ ਕੁਛ ਚੱਲਦਾ, ਕਿਸਾਨ ਮੋਰਚਾ ਚੱਲ ਰਿਹਾ, ਹੁਣ ਦਲਿਤ ਵਾਲਾ ਚੱਲਣਾ ਸ਼ੁਰੂ ਹੋ ਗਿਆ ਆ, ਅਤੇ ਇਹ ਇਹਨਾਂ ਦੇ ਪਿੱਛੇ ਜਿਹੜੀ ਪਿਛੋਕੜ ਕੁਛ ਹੋਰ ਹੁੰਦੀ ਆ। ਅੱਜ ਤੁਸੀਂ ਬੜੇ ਵਿਸਤਾਰ ਦੇ ਵਿੱਚ ਸਮਝਾਇਆ ਕਿ ਇਹ ਜਿਹੜੀ ਘਟਨਾ ਵਾਪਰੀ ਸੀ 12 ਅਕਤੂਬਰ ਨੂੰ, ਇੱਕ ਆਧਾਰ ਬਣਿਆ ਸੀ ਰਿਫੋਰਮ ਦਾ, ਮੇਜਰ ਰਿਫੋਰਮ ਦਾ, ਅਤੇ ਇਹ ਸੀਗੀ ਸਮੱਸਿਆ ਸੀ, ਅਤੇ ਮੇਰੇ ਵੀ ਗਿਆਨ ਦੇ ਵਿੱਚ ਵਾਧਾ ਹੋਇਆ, ਇਸੇ ਕਰਕੇ ਤੁਹਾਨੂੰ ਇਹ ਮੈਂ ਪੁੱਛਿਆ ਸੀ। ਸੋ ਤਾਇਆ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਅਰਦਾਸ ਤੋਂ, ਅਤੇ ਪਿਛਲੇ ਬਹੁਤ ਸਾਰੇ ਹਫ਼ਤਿਆਂ ਤੋਂ ਮਿੱਤਰ ਪਿਆਰਿਓ ਅਸੀਂ ਅਰਦਾਸ ਦੀ ਡਿਟੇਲ ਕਰ ਰਹੇ ਹਾਂ, ਮੈਂ ਵਾਰ ਵਾਰ ਇਹੀ ਦੱਸ ਰਿਹਾ ਕਿ ਇਸ ਦਾ ਕਾਰਨ ਜਿਹੜਾ ਆ ਉਹ ਇਹ ਆ ਕਿ ਸਹਿਜ ਸੁਭਾਅ ਅਸੀਂ ਬਹੁਤ ਵਾਰੀ ਅਰਦਾਸ ਕਰਦੇ ਹਾਂ, ਸਾਡੇ ਜ਼ਿਹਨ ਦੇ ਵਿੱਚ ਆ, ਅਤੇ ਉਸ ਦੇ ਕਈ ਵਾਰੀ ਡੂੰਘੇ ਜਿਹੜੇ ਅਰਥ ਨੇ, ਡੂੰਘੇ ਮਤਲਬ ਨੇ, ਸਾਨੂੰ ਸਮਝ ਨਹੀਂ ਆਉਂਦੇ, ਅਤੇ ਖਾਸ ਕਰਕੇ ਮੇਰੇ ਗਿਆਨ ਦੇ ਵਿੱਚ ਵੀ ਬੜਾ ਵਾਧਾ ਹੋਇਆ ਬਹੁਤ ਸਾਰੇ ਟੋਪਿਕਸ ਦੇ ਵਿੱਚ, ਜਿਨ੍ਹਾਂ ਦੇ ਵਿੱਚ ਚੌਂਕੀਆਂ ਅਤੇ ਝੰਡੇ ਬੁੰਗਿਆਂ ਦੇ ਬਾਰੇ ਜਦੋਂ ਗੱਲਬਾਤ ਹੋਈ ਤਾਂ ਤਾਇਆ ਜੀ ਨੇ ਜਾਣਕਾਰੀਆਂ ਦਿੱਤੀਆਂ, ਤਾਂ ਬੜਾ ਵਧੀਆ ਲੱਗਿਆ। ਸੋ ਤਾਇਆ ਜੀ ਜਿਹੜਾ ਅੱਜ ਆਪਾਂ ਗੱਲ ਕਰਨੀ ਹੈ ਵੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਹੈ ਨਾ, ਅਤੇ ਇੱਥੋਂ ਸ਼ੁਰੂ ਕਰਨੀ ਹੈ ਗੱਲ ਆਪਾਂ, ਅਤੇ ਇਹਦੇ ਇਹਦੇ ਬਾਰੇ ਹੁਣ ਆਪਾਂ ਸ਼ੁਰੂ ਕਰੀਏ ਕਿ
ਹਾਂਜੀ ਇਹ ਪੂਰਾ ਇੱਕੋ ਹੀ ਲਾਈਨ ਦਾ ਪੂਰਾ ਪੈਰਾਗ੍ਰਾਫ ਹੈ, ਇੱਕੋ ਲਾਈਨ ਦਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਆਪ ਵਾਹਿਗੁਰੂ।
ਮਨ ਉੱਚੇ ਤੇ ਨੀਵੇਂ ਦਾ ਕੀ ਇੱਥੇ ਮਤਲਬ ਹੈ ਕਿ ਕਿਹਦੇ ਕੰਪੈਰੇਟਿਵ ਨੀਵਾਂ ਹੋਣਾ ਚਾਹੀਦਾ?
ਦੇਖੋ ਜੀ ਫਿਲਾਸਫਰ ਤਾਂ ਇਸ ਗੱਲ ਤੇ ਕਿਤਾਬਾਂ ਦੀਆਂ ਕਿਤਾਬਾਂ ਲਿਖ ਸਕਦੇ ਨੇ, ਤੇ ਆਪਾਂ ਤਰਦੀ ਤਰਦੀ ਜਿੰਨਾ ਕੁ ਉਰੇ ਉਰੇ ਸਮਝਾਉਣ ਵਾਲੀ ਗੱਲ ਆ। ਮਨ ਨੂੰ ਕਹਿ ਲਓ ਮਨ, ਚਿੱਤ, ਬੁੱਧ, ਮਨ ਨੂੰ ਕੋਈ ਰਫਲੀ ਨੀਅਰਲੀ ਆਪਾਂ ਇਹਨੂੰ ਟਰਾਂਸਲੇਟ ਮਾਇੰਡ ਦੇ ਨਾਲ ਕਰ ਸਕਦੇ ਹਾਂ ਕਿ ਮੇਰਾ ਅੱਜ ਆਹ ਕੰਮ ਕਰਨ ਲਈ ਮੇਰਾ ਮਨ ਨਹੀਂ ਮੰਨਦਾ, ਜਾਂ ਮੈਂ ਮੈਂਟਲੀ ਪ੍ਰਿਪੇਅਰ ਨਹੀਂ ਇਹ ਕੰਮ ਕਰਨ ਲਈ ਜਾਂ ਕਿਤੇ ਜਾਣ ਲਈ। ਇਹ ਕਿਉਂਕਿ ਮਨ ਕਿਸੇ ਅੰਗ ਦਾ ਨਾਂ ਨਹੀਂ ਹੈਗਾ, ਇਹ ਸੂਕਸ਼ਮ ਕੀ ਉਹਨੂੰ ਕਹਿੰਦੇ ਨੇ ਜਜ਼ਬਾਤ, ਇਮੋਸ਼ਨਲ ਇਮੋਸ਼ਨਸ ਜਿਹੜੇ ਨੇ ਉਹਨਾਂ ਦੇ ਸਮੂਹ ਨੂੰ ਹੀ ਆਪਾਂ ਮਨ ਕਹਿ ਸਕਦੇ ਹਾਂ। ਤੇ ਮਨ ਦੇ ਰਾਹੀਂ ਮਨੁੱਖ ਦੀ ਸੋਚ ਹੰਕਾਰ ਹੁੰਦਾ ਆ ਪੜਦਾ, ਇਸ ਲਈ ਤੇ ਹੰਕਾਰ ਜਿਹੜਾ ਮਨੁੱਖ ਆਪਸ ਕੋ ਦੀਰਘ ਕਰ ਜਾਂਦਾ, ਔਰ ਕੋ ਲੱਗ ਮਾਤ, ਆਪਣੇ ਆਪ ਨੂੰ ਹੀ ਮਨੁੱਖ ਸੈਂਟਰ ਸਮਝਦਾ ਆ, ਆਪਣੇ ਦੁਆਲੇ ਦੁਨੀਆਂ ਨੂੰ ਘੁੰਮਦਾ ਘੁਮਾਉਂਦਾ ਆ, ਤੇ ਆਪ ਹੀ ਇਹ ਸਾਰਾ ਕੁਝ ਸਾਡਾ ਜਿਹੜਾ ਮਨ ਆ ਇਹ ਸਾਨੂੰ ਇਹੋ ਜਿਹਾ ਸੋਚਣ ਵਾਲੇ ਪਾਸੇ ਲਾਉਂਦਾ। ਸਹਿਜ ਸੁਭਾਅ ਜਿਵੇਂ ਇੱਕ ਧਾਰਮਿਕ ਗ੍ਰੰਥ ਵਿੱਚ ਵੀ ਲਿਖਿਆ ਹੋਇਆ ਕਿ ਹਰ ਬੰਦੇ ਨੂੰ, ਹਰ ਜੀਵ ਨੂੰ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਸ਼ੈਤਾਨ ਉਹਦੇ ਕੰਨ ਵਿੱਚ ਫੂਕ ਮਾਰਦਾ ਕਿ ਮੈਂ ਤੇਰੇ ਵਰਗਾ ਹੋਰ ਕੋਈ ਨਹੀਂ ਪੈਦਾ ਕੀਤਾ। ਤੇ ਸ਼ਾਇਦ ਇਉਂ ਕਹਿ ਲਓ ਵੀ ਉਹੀ ਵਿਚਾਰ ਮਨੁੱਖ ਦੇ ਵਿੱਚ ਹੁੰਦੀ ਹੈ, ਤੇ ਮਤਲਬ ਲੋਕਾਂ ਨੂੰ ਸਿਹਾਰੀਆਂ ਬਿਹਾਰੀਆਂ ਔਂਕੜ ਦੁਲੈਂਕੜੇ ਲਗਾ ਮਾਤਰਾ ਹੀ ਸਮਝਦਾ, ਆਪਣੇ ਆਪ ਨੂੰ ਦੀਰਘ ਅੱਖਰ ਮਨੁੱਖ ਸਮਝਦਾ। ਉਹ ਕਿਸੇ ਨਾ ਬਰਨਾਲ ਸ਼ਾਹ ਦੇ ਸਵਾਲ ਕੀਤਾ ਸੀ ਵੀ ਧਰਤੀ ਦਾ ਕੇਂਦਰ ਕਿਹੜਾ, ਸੈਂਟਰ ਕਿਹੜਾ ਧਰਤੀ ਦਾ? ਉਹ ਜ਼ਮੀਨ ਤੇ ਪੈਰ ਮਾਰ ਕੇ ਕਹਿੰਦਾ ਆਹ ਸੈਂਟਰ ਹੈ ਧਰਤੀ ਦਾ। ਕਹਿੰਦੇ ਵੀ ਇਹ ਕਿਵੇਂ, ਤੈਨੂੰ ਕਿਵੇਂ ਪਤਾ? ਕਹਿੰਦਾ ਪਤਾ ਕਿਉਂ ਨੀ, ਇਹ ਸੈਂਟਰ ਇਸ ਲਈ ਆ ਕਿ ਇੱਥੇ ਬਰਨਾਰਡ ਸ਼ਾਹ ਰਹਿੰਦਾ। ਸੋ ਇਹ ਵੀ ਇੱਕ ਕਿਸਮ ਦਾ ਮਤਲਬ ਵਿਅੰਗ ਆ ਮਨੁੱਖ ਦੀ ਸੋਚ ਦੇ ਉੱਪਰ। ਸੋ ਇਸ ਲਈ ਤੇ ਮਤ ਉੱਚੀ, ਮਤ ਆਪਣੀ ਅਕਲ ਨੂੰ ਮਨੁੱਖ ਹਮੇਸ਼ਾ ਹੀ ਦੂਜਿਆਂ ਨਾਲੋਂ ਉੱਚੀ ਸਮਝਦਾ, ਸਿਆਣਾ ਸਮਝਦਾ। ਹਰ ਬੰਦਾ ਹੀ ਲੋਕਾਂ ਨੂੰ ਉੱਲੂ ਬੁੱਧੂ ਸਮਝਦਾ ਤੇ ਆਪਣੇ ਆਪ ਨੂੰ ਸਿਆਣਾ ਸਮਝਦਾ। ਪਰ ਮੇਰੇ ਮੂੰਹ ਕਾਲੀ ਜਦੋਂ ਹਰ ਲਿਖ ਗਿਆ ਵੀ ਐਕਸੈਪਸ਼ਨਸ ਆਰ ਐਵਰੀਵੇਅਰ, ਅਪਵਾਦ ਹਰ ਥਾਂ ਹੀ ਹੁੰਦੇ ਨੇ। ਕੋਈ ਵੀ ਰੂਲਸ, ਕੋਈ ਵੀ ਜਨਰਲ ਜਿਹੜਾ ਅਸੂਲ ਹੁੰਦਾ ਹੈ, ਰੂਲ ਹੁੰਦਾ ਹੈ, ਉਹ 100% ਹੀ ਹਰ ਥਾਂ ਤੇ ਲਾਗੂ ਨਹੀਂ ਹੁੰਦਾ। ਇਹ ਵੱਖਰੇਵਾਂ ਵੱਖਰਾ ਵੀ ਹੋ ਜਾਂਦਾ। ਪਰ ਆਮ ਤੌਰ ਤੇ ਮਨੁੱਖ ਆਪਣੀ ਅਕਲ ਨੂੰ ਕਹਿੰਦੇ ਨੇ ਆਪਣਾ ਆਪਣਾ ਆਪਣੀ ਆਪਣਾ ਦਿਮਾਗ ਤੇ ਦੂਜੇ ਦੀ ਦੌਲਤ ਮਨੁੱਖ ਨੂੰ ਹਮੇਸ਼ਾ ਹੀ ਵੱਡੀ ਨਜ਼ਰ
ਉੱਚਾ ਕਰ ਲਈਦਾ ਮਨ ਨੂੰ, ਵੀ ਅਸੀਂ ਬਹੁਤ ਉੱਚੇ ਹਾਂ ਇਹਦੇ ਵਿੱਚ, ਵੀ ਅਸੀਂ ਵੱਡੇ ਹਾਂ, ਮੈਗਲ ਮਨ ਮੈਗਲ ਬਹੁਤ ਵੱਡੇ ਹਾਂ ਅਸੀਂ। ਮਨ ਦੀ ਜਿਹੜੀ ਕੈਪੇਬਿਲਟੀ ਹੈ ਨਾ ਵੀ ਇਹ ਫੈਲਦਾ ਬਹੁਤ, ਹਾਂ ਬਹੁਤ ਵੱਡਾ ਹੋ ਜਾਂਦਾ ਵੀ ਮੈਂ ਤਾਂ ਜੀ ਹੁਣ ਦੇਸ਼ ਦਾ ਰਾਜਾ ਹੋ ਗਿਆ, ਮੈਂ ਤਾਂ ਜੀ ਆਹ ਫਲਾਨਾ ਪ੍ਰੈਜੀਡੈਂਟ ਬਣ ਗਿਆ, ਮੈਂ ਤਾਂ ਆਹ ਹੋ ਗਿਆ, ਵੱਡਾ ਵੱਡੇ ਵੱਲ ਨੂੰ ਚੱਲ ਜਾਂਦਾ। ਪਰ ਮੇਰੇ ਕੋਲ ਇੰਨੀ ਮਾਇਆ ਹੋ ਗਈ, ਐਕਸਪੈਂਡ ਹੋ ਗਿਆ ਬਾਹਰ ਨੂੰ। ਇਹ ਹੈਗਾ ਮਤਲਬ ਵੀ ਜਿਹੜਾ ਨੈਚੁਰਲ ਦਿੱਤਾ ਹੈ ਵੀ ਬੰਦਾ ਆਮ ਜਿਹੜਾ ਹਉਮੈ ਦੇ ਅਧੀਨ ਫੈਲਦਾ ਬਾਹਰ ਨੂੰ, ਠੀਕ ਹੈ, ਉੱਚਾ ਹੋ ਜਾਂਦਾ।
ਅੱਛਾ ਉਹ ਇਉਂ ਕਰੀਏ, ਇਉਂ ਕਰੀਏ, ਜਿੰਨਾ ਕੁ ਮੈਨੂੰ ਉਗੜ ਦੁਗੜੀ ਜੀ ਆਉਂਦੀ ਨਾ ਗੱਲ, ਮੈਂ ਪੂਰੀ ਕਰ ਲਵਾਂ ਤੇ ਫਿਰ ਤੁਹਾਡੀ ਗੱਲ ਤੇ ਆਉਣੇ ਆ। ਉਹ ਹੈ ਨਾ ਵੀ ਜਿਵੇਂ ਗਿਆਨੀ ਜੀ ਟ੍ਰੈਡੀਸ਼ਨਲ ਮਤਲਬ ਨਿਰਮਲੇ ਗਿਆਨੀ ਜੀ ਕਥਾ ਕਰਦੇ ਆ, ਉਹਨਾਂ ਨੇ ਸੁਣਾਇਆ ਵੀ ਮਨ ਜਿਹੜਾ ਆ ਮਨੁੱਖ ਦਾ ਇਹ ਅਮੋੜ ਹਾਥੀ ਵਾਂਗ ਆ। ਮਨ ਚਕੁੰਚਰ ਗਿਆਨ ਗੁਰੂ ਅੰਕਸ ਜਿਹੜਾ ਆ, ਮੈਨੂੰ ਹੁਣ ਤੁਕ ਨੀ ਪੂਰੀ ਯਾਦ ਆ ਰਹੀ, ਭਈ ਮਨ ਜਿਹੜਾ ਆ ਇਹ ਅਮੋੜ ਹਾਥੀ ਵਾਂਗ ਆ, ਤੇ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖ ਹੈ ਜਿਹੜੀ ਆ ਉਹ ਅੰਕਸ ਆ। ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ ਹਰ ਹਾਥੀ ਨੂੰ। ਫਿਰ ਉਹ ਜਿਹੜਾ ਮਹਾਵਤ ਬੈਠਾ ਹੁੰਦਾ ਨਾ ਉਹਦੀ ਧੌਣ ਤੇ, ਉਹ ਫਿਰ ਉਹ ਲੋਹੇ ਦਾ ਜਿਹੜਾ ਕੁੰਡਾ ਜਿਹਾ ਉਹਦੇ ਹੱਥ ਚ ਹੁੰਦਾ ਆ, ਸਰੀਆ ਜਿਹਾ, ਉਹਦੇ ਨਾਲ ਉਹਨੂੰ ਕੰਟਰੋਲ ਕਰਦਾ। ਇਸ ਤਰ੍ਹਾਂ ਮਨ ਜਿਹੜਾ ਉਹ ਹਾਥੀ ਵਾਂਗ ਅਮੋੜ ਆ, ਗੁਰੂ ਦਾ ਸ਼ਬਦ ਜਿਹੜਾ ਆ ਉਹ ਇਹਨੂੰ ਠੀਕ ਦਿਸ਼ਾ ਵੱਲ ਤੋਰਦਾ ਆ, ਮਾੜੇ ਪਾਸੇ ਜਾਣ ਤੋਂ ਰੋਕਦਾ ਆ। ਭਾਵੇਂ ਜਿਹੜੀ ਮੈਂ ਤੁਕ ਬੋਲਣ ਲੱਗਿਆ ਹਾਂ ਕਿ ਧਾਰਮਿਕ ਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦ ਹੀ ਇਹ ਮਨ ਹੋੜੀ ਹੈ। ਹਾਂਜੀ, ਮਨ ਹਮੇਸ਼ਾ ਹੀ ਪਾਣੀ ਵਾਂਗ ਨਿਮਾਣ ਵਾਲੇ ਪਾਸੇ ਜਾਂਦਾ ਆ, ਇਹਨੂੰ ਨਿਮਾਣ ਵੱਲ ਜਾਣ ਤੋਂ ਰੋਕਣ ਲਈ ਗੁਰੂ ਦਾ ਸ਼ਬਦ ਅਰਥਾਤ ਗੁਰੂ ਦਾ ਹੁਕਮ, ਗੁਰੂ ਦੀ ਸਿੱਖਿਆ, ਗੁਰੂ ਦੀ ਸਾਖੀ ਰੂਪੀ ਅੰਕਸ ਲਾ ਕੇ ਮੋੜਨਾ ਪੈਂਦਾ ਹੈ। ਜਿਵੇਂ ਪਾਣੀ ਨੂੰ ਰੋਕਣ ਵਾਸਤੇ ਡੈਮ ਬਣਾਉਣਾ ਪੈਂਦਾ ਹੈ, ਤੇ ਕਿਉਂਕਿ ਮਨੁੱਖ ਉਹਦਾ ਮਨ ਜਿਹੜਾ ਨੀਵੇਂ ਪਾਸੇ ਨੂੰ ਜਾਂਦਾ ਹੈ, ਮਤ ਸੋਚ ਅਕਲ ਦਿਮਾਗ ਉਹ ਉੱਚਾ ਆਪਣੇ ਆਪ ਨੂੰ ਸਮਝਦਾ ਹੈ। ਤੇ ਪਰ ਸਤਿਗੁਰੂ ਜੀ ਕਹਿੰਦੇ, ਜਿਵੇਂ ਆਪਾਂ ਪਹਿਲਾਂ ਵੀ ਇੱਕ ਤੋਂ ਵੱਧ ਵਾਰੀ ਬਾਤ ਦੁਹਰਾਈ ਹੈ ਕਿ ਧਾਰਮਿਕ ਗ੍ਰੰਥ, ਧਾਰਮਿਕ ਪੁਰਸ਼, ਵਿਦਵਾਨ ਲੋਕ, ਸਹੀ ਵਿਦਵਾਨ, ਵਿਦਵਾਨ ਜ਼ਰੂਰੀ ਨਹੀਂ ਵੀ ਕੋਈ ਬਹੁਤੀਆਂ ਕਿਤਾਬਾਂ ਪੜ੍ਹਨ ਵਾਲਾ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਧ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਇਹੋ ਜਿਹੀ ਦੁਨਿਆਵੀ ਪੜ੍ਹਾਉਣ ਵਾਲਾ ਹੀ ਨਹੀਂ, ਪਰ ਪੜ੍ਹੀਆ ਕਿਉਂ ਸਤੀ ਪੈਰੀ ਸਤ ਭਲਾ ਬਈ ਹੈ, ਪੜ੍ਹਿਆ ਪਾਸ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਪੜ੍ਹਿਆ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਜਾਣਿਆ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਸਮਝ ਕੇ ਅਮਲ ਕੀਤਾ, ਉਹਨਾਂ ਪਾਸ ਬੈਠੀਏ। ਕਿਉਂ ਕਿ ਉੱਥੇ ਸੱਚੇ ਹੀ ਸੱਚ ਨਿਬੜਿਆ, ਕੂੜਾ ਕੀ ਚੁਣ ਵੱਡ ਕੱਢੇ ਚੜੀ ਮਾਰਿਆ ਤੇ ਹੋ ਰਿਹਾ ਬਈ ਹੈ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀ ਹੈ, ਉੱਥੇ ਪਾਪ ਤੇ ਪੁੰਨ ਦੀ ਵਿਚਾਰ ਹੁੰਦੀ ਹੈ। ਕੂੜੇ ਘਟੇ ਰਾਸ, ਜਿਹੜੀ ਸਾਡੀ ਰਾਸ਼ੀ ਪਈ ਹੋਈ ਆ, ਸਾਡੇ ਕੋਲ ਕੂੜ ਕਬਾੜ ਇਕੱਠਾ ਹੋਇਆ, ਉਹ ਘਟਦਾ ਆ ਸਿਆਣੇ ਪੜ੍ਹੇ ਹੋਏ ਬੰਦਿਆਂ ਦੇ ਪਾਸ ਬਹਿ ਕੇ। ਹੁਣ ਇਸੇ ਵਾਰ ਕਹਿੰਦੇ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਧਾਰੇ, ਕਵੀ ਸਾਖਤ ਸੰਗ ਨਾ ਕੀਜੀਏ। ਇਹ ਦੁਨਿਆਵੀ ਸ਼ਕਤੀ ਦੀ ਪ੍ਰਾਪਤੀ ਵਾਲੇ ਲੋਕ ਜਿਹੜੇ ਨੇ, ਇਹਨਾਂ ਦੇ ਨਾਲ ਨੇੜੇ ਨਹੀਂ ਜਾਣਾ ਚਾਹੀਦਾ, ਕਿਉਂਕਿ ਦੂਰੋਂ ਜਾਈਏ ਭਾਗ, ਦੂਰੋਂ ਹੀ ਭਾਗ ਚ ਭਾਜੀ ਗਏ। ਸਾਗਤ ਕਾਰੋ ਪਰਸੀਏ ਤੋ ਕਛ ਲਾਗੇ ਦਾਗ, ਕਾਲੇ ਭਾਂਡੇ ਦੇ ਨਾਲ ਸਪਰਸ਼ ਕਰਨ ਨਾਲ ਕੁਝ ਨਾ ਕੁਝ ਕਾਲਖ ਲੱਗ ਜਾਂਦੀ ਹੈ। ਤੇ ਗੁਆਂਢੀ ਦੀ ਅਕਲ ਸ਼ਕਲ ਭਾਵੇਂ ਨਾ ਆਵੇ, ਮਤ ਜ਼ਰੂਰ ਆ ਜਾਂਦੀ ਹੈ। ਕਾਸ਼ ਦੇ ਖੇਡਣ ਵਾਲਿਆਂ ਕੋਲ ਬਹਿਣਾ, ਯੁਵਾ ਜੇ ਖੇਡਣ ਵਾਲਿਆਂ ਕੋਲ ਬਹਿਣਾ, ਵਕੀਲਾਂ ਕੋਲ ਬਹਿਣਾ, ਹਕੀਮਾਂ ਕੋਲ ਬਹਿਣਾ, ਤੇ ਉਹੋ ਜਿਹੇ ਬੰਦੇ ਦੇ ਵਿਚਾਰ ਤੇ ਉਹ ਜੀ ਸੋਚ ਕੁਝ ਨਾ ਕੁਝ ਆ ਜਾਂਦੀ ਹੈ। ਇਸ ਲਈ ਸੰਗਤ ਤਾਂ ਗੁਰੂ ਰਾਮਦਾਸ ਕਹਿੰਦੇ, ਸੰਗਤ ਕਾ ਗੁਣ ਬਹੁਤ ਅਧਿਕਾਈ, ਪਰ ਸੂਆ ਗਣਕ ਉਧਾਰੇ। ਉਹ ਗਣਕਾ ਕੌਣ ਸੀ, ਸੂਆ ਤੋਤਾ ਕੀ ਸੀ, ਇੱਕ ਵੱਖਰੀ ਸਾਖੀ ਹੈ। ਸਾਡੇ ਬਹੁਤ ਸਾਰੇ ਸਰੋਤੇ ਜਾਣਦੇ ਹੀ ਨੇ। ਸੋ ਧਾਰਮਿਕ ਗ੍ਰੰਥਾਂ ਦੇ ਵਿੱਚ ਉਹ ਸਿੱਖਿਆ ਦਿੱਤੀ ਜਾਂਦੀ ਹੈ ਜੇ ਕਰਨ ਤੋਂ ਰੋਕਿਆ ਜਾਂਦਾ ਆ, ਜੇ ਉਹ ਸਹਿ ਸੁਭਾਅ ਮਨੁੱਖ ਕਰਦਾ, ਤੇ ਉਹ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਆ। ਜਿਹੜਾ ਮਨੁੱਖ ਨਹੀਂ ਕਰਦਾ, ਜਿਵੇਂ ਸਿੰਪਲੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਤੇ ਉੱਥੇ ਅੰਮ੍ਰਿਤ ਵੰਡੀਏ ਸੁਖੀ ਹਰ ਕਰਨੇ। ਸਵੇਰੇ ਸਵੇਰੇ ਹਰ ਬੰਦਾ ਹੀ ਨਿੱਘੇ ਬਿਸਤਰੇ ਦਾ ਆਨੰਦ ਮਾਣਨਾ ਚਾਹੁੰਦਾ, ਕਦੀ ਉਹਦੀ ਅੱਖ ਖੁੱਲ ਜਾਂਦੀ ਆ, ਕਦੀ ਨੀਂਦ ਹੋ ਜਾਂਦੀ ਆ, ਉਹਦੇ ਆਨੰਦ ਦੇ ਵਿੱਚ ਉਹ ਬਿਸਤਰਾ ਨਹੀਂ ਛੱਡਣਾ ਚਾਹੁੰਦਾ, ਪਰ ਸਾਨੂੰ ਅਸੀਂ ਲਾਲਚ ਕਰਕੇ ਆਪਣੇ ਕੰਮ ਤੇ ਜਾਣਾ ਆ, ਹਲ ਜਾਣਾ ਆ, ਨੌਕਰੀ ਤੇ ਜਾਣਾ ਆ, ਉਹ ਸਾਨੂੰ ਸਾਡੀ ਮਰਜ਼ੀ ਦੇ ਵਿਰੁੱਧ ਸਾਨੂੰ ਉਠਾਉਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਅੰਮ੍ਰਿਤ ਵੇਲਾ ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ। ਹਾਂਜੀ, ਅੰਮ੍ਰਿਤ ਵੇਲੇ ਜਾਗ ਸੋਚ ਇਸ਼ਨਾਨ ਕਰ, ਇੱਕ ਚਿੱਤ ਹੋ ਕੇ ਬੈਠਣਾ। ਪਰ ਮਨੁੱਖ ਅੰਮ੍ਰਿਤ ਵੇਲੇ ਸੌਣ ਦਾ ਆਨੰਦ ਮਾਨਣਾ ਚਾਹੁੰਦਾ ਹੈ, ਇਹ ਮਨੁੱਖ ਦਾ ਮਨ ਆ। ਪਰ ਗੁਰੂ ਦਾ ਸ਼ਬਦ ਕਹਿੰਦਾ ਨਹੀਂ, ਉੱਠ ਭਾਈ, ਉੱਠ ਫਰੀਦਾ ਸੁੱਤਿਆ, ਦੁਨੀਆ ਵੇਖਣ ਜਾ। ਜੇ ਅਸਲੀ ਤੁੱਕ ਕਿਹੜੀ ਤੁਹਾਨੂੰ ਕਈ ਵਾਰੀ ਤੁਹਾਨੂੰ ਯਾਦ ਆ ਜਾਂਦੀ ਹੈ, ਫਰੀਦਾ ਪਿੱਛੇ ਰਾਤ ਨਾ ਜਾਗਿਓ, ਜੀਵਦੇ ਹੋ ਮੋਏ ਹੋਏ, ਜੇ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਹੁਣ ਇੰਨਾ ਮਾੜਾ ਕਹਿਣਾ ਕਵੀ ਫਰੀਦ ਜੀ ਦਾ ਕਿ ਤੂੰ ਜਿਉਂਦਾ ਹੀ ਮਰਿਆ ਹੋਇਆ ਵਾ, ਜਿਹੜਾ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਦਾ ਤੇ ਰੱਬ ਨੂੰ ਨਹੀਂ ਯਾਦ ਕਰਦਾ, ਕਿਉਂਕਿ ਮਨੁੱਖ ਬਹੁਤ ਔਖਾ ਹੈ ਅੰਮ੍ਰਿਤ ਵੇਲੇ ਉੱਠਣਾ। ਸੋ ਇੱਕ ਮਿਸਾਲ ਆ ਵੀ ਇਸ ਵਾਸਤੇ ਸਿੱਖ ਨੇ ਇਹ ਵੀ ਅਕਾਲ ਪੁਰਖ ਤੋਂ, ਗੁਰੂ ਤੋਂ, ਗੁਰ ਪਰਮੇਸ਼ਰ ਇੱਕ ਉਹ ਜਾਣ, ਕਿਉਂਕਿ ਗੁਰਮਤ ਦੇ ਅਨੁਸਾਰ, ਗੁਰਬਾਣੀ ਦੀ ਸਿੱਖੇ ਦੇ ਅਨੁਸਾਰ ਰੱਬ ਜਿਹੜਾ ਨਿਰੰਕਾਰ ਆ ਉਹ ਨਿਰਗੁਣ ਹੈ, ਤੇ ਉਹਦਾ ਸਾਕਾਰ ਰੂਪ ਸਰਗੁਣ ਰੂਪ ਇਹ ਸੰਸਾਰ ਦੇ ਵਿੱਚ ਗੁਰੂ ਹੈ। ਗੁਰ ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਦੇ ਵਿੱਚ ਤੇ ਗੁਰੂ ਦੇ ਵਿੱਚ ਭੇਦ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਇਸ ਲਈ ਸਾਡੇ ਵਾਸਤੇ ਗੁਰੂ ਕੇ ਜਦ ਗੁਰੂ ਸਾਹਿਬ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਦੇ ਸਨਮੁਖ ਹੋ ਕੇ ਅਰਦਾਸ ਕਰ ਰਹੇ ਹਾਂ ਤੇ ਉਹ ਸ਼ਬਦ ਸਾਡਾ ਗੁਰੂ ਹੈ, ਸ਼ਬਦ ਸਰੂਪ ਉਹ ਸਾਡੇ ਵਾਸਤੇ ਰੱਬ ਹੈ, ਉਹ ਸਾਡੇ ਵਾਸਤੇ ਗੁਰੂ ਹੈ, ਉਹਦੇ ਅੱਗੇ ਹੱਥ ਜੋੜ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਸਾਡੀ ਅਕਾਲ ਪੁਰਖ ਅੱਗੇ, ਰੱਬ ਅੱਗੇ ਹੀ ਉਹ ਅਰਦਾਸ ਹੁੰਦੀ ਹੈ। ਤੇ ਅਸੀਂ ਰੱਬ ਦੀ ਦਰਗਾਹ ਦੇ ਵਿੱਚੋਂ ਕੀ ਮੰਗਦੇ ਹਾਂ, ਸਿੱਖਾਂ ਦਾ ਮਨ ਨੀਵਾਂ ਰਹੇ ਹੇ ਅਕਾਲ ਪੁਰਖ, ਸਾਡੇ ਵਿੱਚ ਹੰਕਾਰ ਨਾ ਹੋਏ, ਅਸੀਂ ਆਪਣੇ ਸਰੀਰ ਦਾ ਮਾਣ ਨਾ ਕਰੀਏ, ਅਸੀਂ ਆਪਣੇ ਧਨ ਦਾ ਮਾਣ ਨਾ ਕਰੀਏ, ਅਸੀਂ ਆਪਣੀ ਵਿਦਿਆ ਦਾ ਮਾਣ ਨਾ ਕਰੀਏ, ਅਸੀਂ ਆਪਣੀ ਸੰਸਾਰਿਕ ਤਾਕਤ ਦਾ ਧੜੇ ਬੰਦੀ ਦਾ ਮਾਣ ਨਾ ਕਰੀਏ, ਅਸੀਂ ਆਪਣੇ ਪੁੱਤਰਾਂ ਧੀਆਂ ਦਾ ਮਾਣ ਨਾ ਕਰੀਏ, ਆਪਣੇ ਜੀਵਨ ਸਾਥੀ ਦਾ ਮਾਣ ਨਾ ਕਰੀਏ, ਆਪਣੇ ਅਸਰ ਸੁੱਖ ਦਾ ਮਾਣ ਨਾ ਕਰੀਏ। ਮਨ ਨਿਮਾਣਾ ਹੋਏ ਰਹੋ, ਅਸੀਂ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਕੋ ਐਸਾ ਭਗਤ ਸਦਾਏ ਸਭਨਾ ਮੈਂ ਸੱਚਾ ਧਣੀ। ਸੋ ਇਸ ਲਈ ਗੁਰੂ ਕੇ ਸਿੱਖ, ਕਿਉਂਕਿ ਮਨੁੱਖ ਜਿਵੇਂ ਆਪਾਂ ਨਾ ਹੰਕਾਰੀ ਹੈ, ਮਨੁੱਖ ਆਪਸ ਕੋ ਦੀਰਘ ਕਰ ਜਾਣਦਾ ਹੈ, ਆਪਣੀ ਅਕਲ ਨੂੰ ਸਾਰਿਆਂ ਨਾਲੋਂ ਵੱਡਾ ਸਮਝਦਾ ਹੈ। ਤੋ ਪਰ ਇਸ ਲਈ ਗੁਰੂ ਦਾ ਸਿੱਖ ਕਹਿੰਦਾ ਆ, ਹੇ ਪ੍ਰਭੂ, ਹੇ ਵਾਹਿਗੁਰੂ, ਹੇ ਸਤਿਗੁਰੂ, ਮੈਨੂੰ ਮਨ ਦਾ ਨਿਵਾਣਪਣ ਬਖਸ਼, ਨਿਮਰਤਾ ਬਖਸ਼, ਨਿਮਣ ਸੋ ਅੱਖਰ ਖਵਣ ਗੁਣ, ਜੇਵਾ ਮਣੀਆਂ ਮੰਤ ਬੱਚੀ ਨੂੰ ਆਨੰਦ ਕਾਰਜਨ ਵੇਲੇ ਇਹ ਸਿੱਖਿਆ ਸਤਿਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਗਈ ਹੈ। ਨਿਮਣ ਸੋ ਅੱਖਰ, ਨਿਮ ਕੇ ਰਹਿਣਾ ਆ, ਨਿਮਰਤਾ ਵਾਲੇ ਹੀ ਸ਼ਬਦ ਵਰਤਣੇ ਆ, ਖਵਣ ਗੁਣ ਗਲਤੀ ਨੂੰ ਨਜ਼ਰ ਅੰਦਾਜ਼ ਕਰਨਾ, ਇਹ ਗੁਣਾਂ ਦਾ ਧਾਰਨ ਕਰਨਾ, ਜੇਵਾ ਮਣੀਆਂ ਮੰਤ ਰਸਨਾ ਵਿੱਚ ਬੋਲਣਾ ਕਿ ਜਿਵੇਂ ਹੀਰੇ ਜਵਾਹਰਾਤ ਕਹਿ ਰਹੇ ਹੋਣ, ਇਹ ਤੇ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਇਹ ਵੇਸ ਇਹ ਗਹਿਣੇ ਤੇਰੇ ਨੇ ਇਹ ਤਿੰਨਾਂ ਨੂੰ ਧਾਰਨ ਕਰੇਗੀ ਤੇ ਤਾਂ ਦੁਨਿਆਵੀ ਕੰਤ ਪਤੀ ਤੁਹਾਡਾ ਪ੍ਰੇਮ ਪਾ ਸਕੇਗੀ ਤੇ ਭਗਤਾਂ ਵਾਸਤੇ ਪ੍ਰਭੂ ਦਾ ਪ੍ਰੇਮ ਤੂੰ ਪਾ ਸਕੇਗਾ। ਹੇ ਪ੍ਰਭੂ ਦੇ ਭਗਤਾਂ ਇਹ ਤਿੰਨ ਚੀਜ਼ਾਂ ਨਿਮਰਤਾ ਵਿੱਚ ਰਹਿਣਾ, ਦੂਜੇ ਦੇ ਗਲਤੀਆਂ ਨੂੰ ਮੁਆਫ ਕਰ ਦੇਣਾ ਔਰ ਰਸਨਾ ਦੇ ਵਿੱਚੋਂ ਮਿੱਠੇ ਬਚਨ ਬੋਲਣੇ। ਸੱਜਣ ਮਿੱਠ ਬੋਲਣਾ ਜੀ, ਹਰ ਸੱਜਣ ਸਵਾਮੀ ਮੋਰਾ ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ ਪਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਔਗੁਣ ਕੋਲਾਂ ਚਿਤਾਰੇ ਵੀ ਉਹਦੀ ਵਡਿਆਈ ਹੈ ਹਰ ਸਭ, ਕਿਉਂਕਿ ਉਹ ਸਾਰੇ ਜੀਵਾਂ ਨੂੰ ਵੱਡੀ ਹਰਕੀ ਵਡਿਆਈ ਵੱਡੀ ਹੈ ਤੇ ਉਹ ਨਾ ਕਹੇ ਸੁਣਿਆ ਚੁਗਲਕਾ, ਉਹ ਤੇਰੇ ਖਿਲਾਫ ਕੋਈ ਗੱਲ ਕੀਤੀ ਹੋਈ ਨੀ ਮੰਨਦਾ ਤੇ ਉਹਨੂੰ ਪਛਤਾਵਾ ਵੀ ਨੀ ਹੈ ਤੇ ਉਹ ਅਣਮੰਗਿਆ ਵੀ ਦਿੰਦਾ। ਬਹੁਤ ਸਾਰੀਆਂ ਵਡਿਆਈਆਂ ਗੁਰਬਾਣੀ ਦੇ ਵਿੱਚ ਜ਼ਿਕਰ ਹੈ ਜਿਹੜੀਆਂ ਸਾਰੀਆਂ ਜ਼ਬਾਨੀ ਨੀ ਆਪਾਂ ਦੁਹਰਾ ਸਕਦੇ ਤੇ ਉਹ ਵੀ ਫਿਰ ਮਤ ਉੱਚੀ ਸੋਚ ਸਮਝ ਬਾਹਰ ਤੁਹਾਨੂੰ ਸਤਿਗੁਰੂ ਜੀ ਉੱਚਾ ਬਖਸ਼, ਇਹ ਸਾਡੇ ਨਿਮਾਣੇ ਵਾਲੇ ਕਿਵੇਂ ਪਾਸਿਆਂ ਜਾਵੇ, ਮਾੜੀ ਸੋਚ ਵੱਲ ਨਾ ਜਾਵੇ। ਦੇਖੋ ਅਸੀਂ ਜਿੰਨਾ ਆਪਣੀ ਸਰੀਰ ਦੀ ਸ਼ਕਤੀ, ਸੀਲੀਆਂ ਦੀ ਸ਼ਕਤੀ, ਆਪ ਸੋਚ ਦੀ ਸ਼ਕਤੀ, ਆਪਣੇ ਸਮੇਂ ਦਾ ਧਨ ਜਿਹੜਾ ਆ ਇਹ ਕਿੰਨਾ ਅਸੀਂ ਖਰਚ ਕਰਦੇ ਹਾਂ ਦੂਜਿਆਂ ਨੂੰ ਨੁਕਸਾਨ ਹੋਣ ਲਈ, ਦੂਜਿਆਂ ਨੂੰ ਡਿੱਗਣ ਲਈ, ਦੂਜਿਆਂ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਲਈ, ਇਹ ਕਾਹਦੇ ਵਾਸਤੇ ਕਰਦੇ ਹਾਂ? ਆਪਣੇ ਹੰਕਾਰ ਦੇ ਵੱਸ ਹੋ ਕੇ। ਕਿਸੇ ਨੇ ਸਿਆਣੇ ਨੇ ਕਿਹਾ ਸੀ ਮਨੁੱਖ ਨੂੰ ਆਪਣੇ ਦੁੱਖਾਂ ਦਾ ਓਨਾ ਦੁੱਖ ਨਹੀਂ ਮਹਿਸੂਸ ਹੁੰਦਾ ਜਿੰਨਾ ਦੂਜੇ ਦੇ ਸੁੱਖ ਨੂੰ ਵੇਖ ਕੇ ਮਨੁੱਖ ਦੁਖੀ ਹੁੰਦਾ।
ਬਿਲਕੁਲ,
ਫਿਰ ਵਿੱਚ ਆਪਣੇ ਗੱਲ ਆ ਗਈ ਮੇਰੀ ਇੱਥੇ ਨਾ ਪੁੱਛ ਪੜਤਾਲ ਹੋ ਗਈ ਵੀ ਮੈਂ ਪੈਨਸ਼ਨ ਤੇ ਗੁਜ਼ਾਰਾ ਕਰਦਾ ਆ ਤੇ ਹਵਾਈ ਜਹਾਜ਼ਾਂ ਤੇ ਕਿਵੇਂ ਫਿਰਦਾ ਹੈ। ਬਹੁਤ ਵੱਡੀ ਅਫੀਸਰ ਨੇ ਮੈਨੂੰ ਸੱਦ ਲਿਆ ਪਤਾ ਕਰਨ ਲਈ, ਤੇ ਚਲੋ ਉਹ ਮੈਂ ਲੇਖ ਲਿਖਿਆ ਸਾਰਾ ਸੰਖੇਪ ਵਿੱਚ, ਜ਼ਿਕਰ ਹੋ ਕੇ ਜਿਹਨੂੰ ਦਿਲਚਸਪੀ ਹੋਈ ਮੈਂ ਉਹਨੂੰ ਭੇਜ ਦਊਂਗਾ, ਮੇਰੀ ਕਿਸੇ ਕਿਤਾਬ ਵੀ ਛਪਿਆ ਉਹਦੇ ਕਿਤੇ ਸਿਰ ਲੇਖਿਆ ਮੇਰੀ ਪੁੱਛ ਗਿੱਛ। ਉਹ ਚਲੋ ਜੀ ਸਾਹਿਬ ਉਹਦੀ ਬੇਬੀ ਦੀ ਬੇਚਾਰੀ ਤਸੱਲੀ ਹੋ ਗਈ ਤੇ ਮੁੜ ਕੇ ਫਿਰ ਮੈਨੂੰ ਜਾਣ ਲਾ ਕਹਿ ਕੇ ਤੇ ਬੂਹੇ ਫਿਰ ਸੱਦ ਕੁਰਸੀ ਤੇ ਬਹਾ ਲਿਆ ਤੇ ਉਹ ਕਹਿੰਦੀ ਸਾਡੀ ਵੱਡੀ ਫਾਇਲ ਤੇਰੇ ਤੇਰੀ ਪੜਤਾਲ ਕਰ ਚੁੱਕੇ ਆ ਤੇ ਸਿਰਫ ਰਸਮੀ ਤੌਰ ਤੇ ਤੈਨੂੰ ਸੱਦਿਆ ਤੇ ਉਹ ਕਹਿੰਦੀ ਵੀ ਤੈਨੂੰ ਕਿਸੇ ਤੇ ਸ਼ੱਕ ਆ ਵੀ ਤੇਰੀ ਕਿਸੇ ਸ਼ਿਕਾਇਤ ਕੀਤੀ ਹੋਵੇ। ਮੈਂ ਕਿਹਾ ਮੈਨੂੰ ਸਿੱਖ ਕਮਿਊਨਿਟੀ ਦੇ ਹਰ ਮੈਂਬਰ ਤੇ ਸ਼ੱਕ ਆ, ਮੈਂਬਰ ਹੀ ਮੇਰੀ ਸ਼ਿਕਾਇਤ ਕਰ ਸਕਦਾ। ਕਹਿੰਦੀ ਉਹ ਹੈਰਾਨ ਹੋ ਕੇ ਹਾਊ ਕੰਮ, ਬੜੇ ਹੈਰਾਨ ਹੋ ਕੇ ਗਾਂ ਨੂੰ ਅੱਖਾਂ ਨੂੰ ਉਹ ਚੇਚੀਆਂ ਉਘੇੜ ਕੇ ਮੈਨੂੰ ਕਹਿੰਦੇ ਹੋਊ ਕੰਮ ਕਿਵੇਂ ਹੋ ਸਕਦਾ। ਉਹ ਮੈਂ ਕਿਹਾ ਉਹ ਕਿੰਨੇ ਸਾਲਾਂ ਤੋਂ ਜੋਬ ਮੇਰੇ ਕੋਲ ਨੀ, ਉਹ ਕੰਨਾਂ ਤੋਂ ਮੈਨੂੰ ਨੀ ਸੁਣਦਾ, ਇੱਕ ਕੰਨ ਉੱਕਾ ਹੀ ਮਾਰਿਆ ਗਿਆ, ਦੂਜੇ ਕੰਨ ਤੋਂ ਪਹਿਲਾਂ ਹੀ ਘੱਟ ਸੁਣਦਾ ਸੀ। ਉਹ ਇੰਨੇ ਸਾਲ ਹੋ ਗਏ, 1988 ਤੋਂ ਮੈਨੂੰ ਸ਼ੂਗਰ ਦੀ ਡਾਇਗਨੋਸ ਆ, ਉਹ ਆਰਥਰਾਈਟ ਮੇਰੀ ਸੱਜੀ ਬਾਂਹ ਕਮਜ਼ੋਰ ਆ, ਉਹ ਨਾ ਮੈਨੂੰ ਕੋਈ ਘਰ ਪਸੰਦ ਕਰਦਾ ਨਾ ਮੈਨੂੰ ਕੋਈ ਬਾਹਰ ਪਸੰਦ ਕਰਦਾ ਆ, ਉਹ ਮੈਂ ਜਿਸ ਸਾਰਿਆਂ ਨਾਲ ਹੱਸ ਕੇ ਮਿਲਦਾ ਆ, ਸਾਰਿਆਂ ਨਾਲ ਮਖੌਲ ਕਰਦਾ ਆ, ਮੈਂ ਨਾ ਵੱਡਾ ਵੇ ਨਾ ਇਹਨਾਂ ਛੋਟਾ ਵੇ ਨਾ ਇਹਨਾਂ ਥਾਂ ਵੇ ਨਾ ਕੋ ਥਾਂ ਵੇ ਨਾ ਆ। ਤੇ ਮੈਂ ਕਿਹਾ ਵੀ ਜਿੱਥੇ ਮੈਨੂੰ ਭੁੱਖ ਲੱਗਦੀ ਮੈਂ ਖਾ ਲੈਣਾ, ਜਿੱਥੇ ਮੈਨੂੰ ਨੀਂਦ ਆਉਂਦੀ ਮੈਂ ਸੌਂ ਜਾਣਾ, ਜਿੱਧਰ ਮੈਂ ਜਾਣਾ ਹੁੰਦਾ, ਜੇ ਹਵਾਈ ਜਹਾਜ਼ ਨਾ ਮਿਲੇ, ਰੇਲ ਰੇਲ ਨਾ ਮਿਲੇ, ਬੱਸ ਬੱਸ ਨਾ ਮਿਲੇ, ਕਾਰ ਕਾਰ ਨਾ ਮਿਲੇ, ਟਰੱਕ ਟਰੱਕ ਨਾ ਮਿਲੇ, ਗੱਡਾ ਗੱਡਾ ਨਾ ਮਿਲੇ, ਖੋਤਾ ਤੇ ਜੇ ਕੋਈ ਖੋਤਾ ਵੀ ਨਾ ਮਿਲੇ ਮੈਂ ਪੈਦਲ ਤੁਰ ਕੇ ਪਹੁੰਚ ਜਾਣਾ। ਮੈਂ ਕਿਹਾ ਲੋਕੀ ਮੇਰੇ ਨਾਲ ਈਰਖਾ ਕਰਦੇ ਆ ਤੇ ਇਸ ਲਈ ਉਹ ਈਰਖਾ ਵੱਸ ਕਿਸੇ ਨੇ ਵੀ ਸ਼ਿਕਾਇਤ ਕਰਤੀ। ਉਹ ਕਹਿੰਦੀ ਆਹ ਗੱਲਾਂ ਸੁਣ ਕੇ ਈਰਖਾ ਤੇ ਮੈਨੂੰ ਵੀ ਹੋ ਰਹੀ ਆ। ਚਲੋ ਐ ਨੀ ਆਊ, ਮਤਲਬ ਇਹ ਵੀ ਅਸੀਂ ਨਾ ਉਹ ਮੈਂ ਬੂਹਾ ਬੰਦ ਕਰ ਰਹਾ, ਤੁਹਾਡੀ ਤਾਈ ਨਾ ਕਿਤੇ ਸੁਣਦੀ ਹੋਵੇ, ਉਹ ਕਦੇ ਬੈਠੇ ਬੈਠੇ ਨਾ ਵਿਚਾਰ ਆ ਹੀ ਜਾਂਦਾ ਆ ਵੀ ਕਹਿੰਦੇ ਜੀ ਅਸੀਂ ਦੇਖੋ ਅਸੀਂ ਪਹਿਲਾਂ ਦੇ ਆਏ ਆ, ਸਾਡੇ ਤੋਂ ਪਿੱਛੋਂ ਆਏ ਆ ਤੇ ਉਹਨਾਂ ਦੇ ਦੋ ਮਕਾਨ ਹੋ ਗਏ ਆ ਤੇ ਸਾਡੇ ਕੋਈ ਇੱਕੋ ਹੀ ਆ।
ਅੱਛਾ,
ਮੈਂ ਕਿਹਾ ਵੀ ਵੇਖ ਭਾਈ ਉਹਨਾਂ ਦੇ ਦੋ ਬੱਚੇ ਆ ਤੇ ਸਾਨੂੰ ਮਹਾਰਾਜ ਨੇ ਚਾਰ ਬਖਸ਼ੇ ਆ, ਸਾਡਾ ਖਾਣਾ ਪਹਿਨਣਾ ਤੇ ਰਹਿਣਾ ਤੇ ਉਹਨਾਂ ਦਾ ਵਾਹਵਾ ਫਰਕ ਆ। ਫਿਰ ਜਿਉਂਦੇ ਆਏ ਆ ਦੋਵੇਂ ਜੀ ਵਿਚਾਰੇ, ਸਿਰ ਸੁੱਟ ਕੇ ਲੱਗੇ ਆ, ਕਦੀ ਕਿਤੇ ਗਏ ਨੀ, ਦਹਾਕੇ ਹੋ ਗਏ ਇੱਥੇ, ਨਾ ਇੰਡੀਆ ਗਏ ਨਾ ਬਾਹਰ, ਓਵਰ ਟਾਈਮ ਸ਼ਿਫਟ ਪੈਨਲਟੀ। ਆਪਾਂ ਜੇ ਤੇਰੇ ਕੋਲ ਮੌਜ ਆਵੇ ਤੇ ਮੇਰੇ ਕੋਲ ਨੀ ਹੈਗੀ, ਜੇ ਮੇਰੇ ਕੋਲ ਤੇ ਤੇਰੇ ਕੋਲ ਨੀ ਹੈਗੀ, ਤੇ ਕਦੀ ਅਸੀਂ ਵਿਚਾਰੇ ਅਨਇੰਪਲਾਇਮੈਂਟ ਤੇ ਹੁੰਦੇ ਆ, ਤੇ ਹਰ ਸਾਲ ਇੰਡੀਆ ਨੂੰ ਕਦੀ ਸਾਰਾ ਟੱਬਰ, ਕਦੀ ਤੂੰ, ਕਦੀ ਮੈਂ ਤੁਰੇ ਰਹਿੰਦੇ ਆ। ਤੇ ਫੇਰ ਵੀ ਤੇ ਸਾਡੇ ਕੋਲ ਇੱਕ ਘਰ ਆ ਔਰ ਉਹ ਫ੍ਰੀ ਆ, ਕਰਜ਼ਾ ਨੀ ਕੋਈ ਦੇਣਾ, ਮੁਕਾ ਦਿੱਤਾ ਹੋਇਆ ਵਾ। ਤੇ ਉਹ ਭਾਈ ਉਹਨਾਂ ਦਾ ਵੇਖ ਲਾ ਵੀ ਜੇ ਦੋ ਘਰ ਆ ਤੇ ਅਜੇ ਵੀ ਉਹ ਬੈਂਕ ਕੋਲ ਗਹਿਣੇ ਹੋਣੇ ਆ। ਤੇ ਮੈਨੂੰ ਤੇ ਭਾਈ ਤਸੱਲੀ ਆ ਵੀ ਸਾਈਂ ਮਹਾਰਾਜ ਨੇ ਸਿਰ ਤੇ ਛੱਤ ਦਿੱਤੀ ਆ ਭਾਈ, ਜੇ ਫਿਰ ਤੈਨੂੰ ਨਹੀਂ ਇਹ ਮਨਜ਼ੂਰ ਤੇ ਫਿਰ ਸਾਡੇ ਸਾਡੇ ਯਕੇ ਨੇ ਤਾਂ ਮਟਕ ਨਾਲ ਤੁਰਨਾ, ਪਾਲੀਆਂ ਤੇ ਰੇਲ ਚੜ ਜਾ ਭਾਈ। ਸੋ ਇਸ ਤਰ੍ਹਾਂ ਆ ਵੀ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ। ਸੰਤੋਖ ਹੁੰਦਾ ਸਬਰ, ਸੰਤੋਖ ਮਤਲਬ ਸੈਟੀਸਫੈਕਸ਼ਨ।
ਤਾਹੀ ਤਾਂ ਤੁਹਾਡਾ ਨਾਂ ਸੰਤੋਖ ਸਿੰਘ ਹੈ, ਤਾਹੀ ਤਾਂ ਨਾਂ ਤੁਹਾਡਾ ਸੰਤੋਖ ਸਿੰਘ।
ਉਹ ਮੇਰੇ ਕੋਲ ਉਹਨਾਂ ਨੇ ਨੇ ਉਹ ਉਲਟ ਹੋ ਗਿਆ ਨਾ ਕੰਮ, ਮੈਂ ਤਾਹੀ ਉਹੀ ਤੇ ਮੈਂ ਕਹਿਣ ਲੱਗਿਆ ਵੀ ਮੇਰਾ ਨਾਂ ਕਰਕੇ ਨਾ ਸਮਝ ਲਓ ਕਹਿੰਦੀ ਮੈਂ ਵੀ ਸੰਤੋਖੀ ਆ। ਉਹ ਗਲਤੀ ਹੋ ਗਈ ਵੀ ਨਾਂ ਤਾਂ ਬਜ਼ੁਰਗਾਂ ਨੇ ਸ਼ਾਇਦ ਦਾਦੀ ਮਾਂ ਜੀ ਨੇ ਰੱਖਿਆ ਹੋਊਗਾ, ਨਾਂ ਤੇ ਉਹਨਾਂ ਰੱਖ ਲਿਆ, ਪਰ ਹੁਣ ਜਦੋਂ ਆਵਾਜ਼ ਮਾਰਨੀ ਆ ਬੀਬੀ ਨੇ ਜਨਮ ਦੇਣ ਵਾਲੀ ਮਾਂ, ਉਹਦੇ ਕਿਤੇ ਮੂੰਹੋਂ ਬੇਲ ਨਿਕਲ ਗਿਆ ਹੋਣਾ ਬੇਸੰਤੋਖਿਆ, ਤੇ ਉਹ ਫਿਰ ਗੱਲ ਬਚਨ ਦੇ ਵਿੱਚ ਕਿਤੇ ਨਾਲ ਜੁੜ ਗਈ। ਹਾਂਜੀ
ਉਹ ਵਿਰੋਧਾਭਾਸ ਹੋ ਗਿਆ
ਨਾ ਹੀ ਨੀ ਉਹ ਕਹਿੰਦਾ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਮਿਲਣ ਆਇਆ ਨਾ ਕੋਈ ਸੰਤ, ਸਵਾਹ ਮਲੀ ਹੋਈ ਸੀ ਪਿੰਡੇ ਤੇ ਹੱਥ ਚ ਚਿੱਪੀ ਫੜੀ ਹੋਈ ਸੀ, ਤੇ ਮਹਾਰਾਜ ਨੂੰ ਮੱਥਾ ਟੇਕਣ ਆਇਆ ਤੇ ਨਾ ਦੱਸਿਆ ਜੀ ਸ਼ਾਂਤੀ ਪ੍ਰਸ਼ਾਦ। ਤੇ ਉਹ ਗੁਰੂ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਕਲਗੀਧਰ ਪਾਤਸ਼ਾਹ ਤੱਕ ਰਿਹਾ ਵਾ ਭਾਈ ਸੁਥਰਾ, ਬੜਾ ਹੱਸ ਮਖੌਲੀਆ ਸੀਗਾ, ਉਹਦਾ ਵੀ ਇਤਿਹਾਸ ਆ, ਸੁਥਰੇ ਸ਼ਾਹੀ ਸੰਤਾਂ ਦਾ ਇੱਕ ਫਿਰਕਾ ਵੀ ਆ ਸਿੱਖ ਮਤ ਦੇ ਵਿੱਚ, ਤੇ ਉਹ ਉਹਨਾਂ ਦਾ ਵੀ ਇਤਿਹਾਸ ਆ, ਕਦੇ ਫਿਰ ਕਿਤੇ ਵਿਚਾਰਾਂਗੇ। ਤੇ ਉਹਦਾ ਹਾਸੇ ਹਾਸੇ ਦੇ ਵਿੱਚ ਗੁਰੂ ਦੀਆਂ ਗੂੜ ਗੱਲਾਂ ਕਰ ਦਿੰਦਾ ਹੁੰਦਾ ਸੀਗਾ ਸਿੱਖਾਂ ਨੂੰ ਸਮਝਾਉਣ ਲਈ। ਤੇ ਬੜੀ ਭੀੜ ਸੀ ਮਹਾਰਾਜ ਦੇ ਅੱਗੇ ਤੇ ਨਾ ਵਾਰੀ ਨੀ ਸੀ ਆਉਂਦੀ ਦਰਸ਼ਨਾਂ ਦੀ, ਉਹਨੇ ਸਿਰ ਤੇ ਰੇਤ ਦੀ ਪੰਡ ਚੁੱਕ ਲਈ ਤੇ ਉਹ ਕਰ ਜਾਣ ਲੱਗਾ ਤੇ ਉਹ ਰੋਕਿਆ ਨੀ, ਮੈਂ ਮਹਾਰਾਜ ਵਾਸਤੇ ਖੰਡ ਲੈ ਕੇ ਆਇਆ, ਮਹਾਰਾਜ ਨੂੰ ਚੜ੍ਹਾਉਣੀ ਆ। ਤੇ ਉਹ ਸੇਵਾ ਨੇ ਕਿਹਾ ਲੰਘ ਜਾ, ਉਹ ਕਿਊ ਜੰਪ ਕਰਕੇ ਲਾਈਨ ਤੋੜ ਕੇ ਮਹਾਰਾਜ ਦੇ ਅੱਗੇ ਜਾ ਤੇ ਪੰਡ ਰੱਖ ਕੇ ਤੇ ਪੰਡ ਨੂੰ ਮੱਥਾ ਟੇਕਣ ਲੱਗ ਪਿਆ। ਤੇ ਪੁੱਛਿਆ ਵੀ ਕੀ ਗੱਲ ਹੈਗੀ, ਮਹਾਰਾਜ ਮੇਰਾ ਤੇ ਇਹੀ ਗੁਰੂ ਹੈ, ਇਹਦੀ ਕਿਰਪਾ ਨਾਲ ਮੈਂ ਤੁਹਾਡੇ ਚਰਨਾਂ ਤੱਕ ਪਹੁੰਚਿਆ। ਇਸ ਤਰ੍ਹਾਂ ਨਾ ਉਹ ਕੌਤਕ ਵਰਤਾਇਆ ਕਰਦਾ ਹੁੰਦਾ ਸੀ ਤੇ ਉਹਨੇ ਸੰਤ ਸੀਤਲ ਦਾਸ ਵੱਲ ਵੇਖਿਆ ਤੇ ਉਹ ਨਾ ਉਹਨੇ ਦੱਸਿਆ ਵੀ ਮੇਰਾ ਨਾਂ ਸੰਤ ਸੀਤਲ ਦਾਸ ਆ। ਤੇ ਉਹ ਉਹਨੇ ਨਾ ਉਹਦੇ ਵੇਖ ਕੇ ਕਹਿੰਦਾ ਜੀ ਉਂਗਲ ਲਾ ਕੇ ਨਾ ਸਵਾਹ ਦੀ ਉਹਦੇ ਸਰੀਰ ਨੂੰ, ਕਹਿੰਦੇ ਵੀ ਆਹ ਕੀ ਆ, ਕਹਿੰਦੇ ਜੀ ਇਹ ਵਿਭੂਤੀ ਆ। ਥੋੜੇ ਜੇ ਚਿਰ ਬਾਅਦ ਫੇਰ ਉਹਨੇ ਉਂਗਲ ਲਾ, ਕਹਿੰਦੇ ਜੀ ਆਹ ਕੀ ਆ, ਦੋ ਤਿੰਨ ਵਾਰੀ ਜਦੋਂ ਪੁੱਛਿਆ ਤੇ ਉਹ ਸਾਧ ਹੱਥ ਚਿਮਟਾ ਸੀ ਉਹ ਖਿੱਚ ਗਿਆ ਤੇ ਖਿੱਚ ਕੇ ਚਿਮਟਾ ਮਾਰਨ ਪਿਆ। ਵਾਹ ਵਾਹ, ਕਹਿੰਦਾ ਜੀ ਆਹੀ ਅੰਦਰ ਲੱਗਣਾ, ਪਤਾ ਵੀ ਬਾਹਰ ਸਵਾਹ ਆ, ਅੰਦਰ ਤੇ ਤੁਸੀਂ ਸ਼ਾਂਤੀ ਪ੍ਰਸ਼ਾਦ ਨੀ ਹੈਗੇ, ਭਾਂਬੜ ਪ੍ਰਸ਼ਾਦ ਹੀ ਹੋ। ਇਹ ਹੈ ਵੀ ਬੰਦਾ ਨਾਂ ਤੋਂ ਉਲਟ ਵੀ ਹੋ ਜਾਂਦਾ, ਇਹ ਲਈ ਜ਼ਰੂਰੀ ਨਹੀਂ ਵੀ ਮੈਂ ਸੰਤੋਖੀ ਹੋਵਾਂ, ਕਿਉਂਕਿ ਸੰਤੋਖ ਮੇਰਾ ਨਾਂ ਰੱਖਿਆ ਗਿਆ, ਨਾਂ ਮੈਂ ਆਪਣੀ ਖੁਸ਼ੀ ਨਾਲ ਥੋੜਾ ਰੱਖਿਆ ਤੇ
ਘਰ ਦੇ ਨੇ ਰੱਖਤਾ। ਉਹ ਤਾਇਆ ਜੀ ਅਮਰੀਕ ਸਿੰਘ ਭਾਜੀ ਵੀ ਹੱਸ ਰਹੇ ਨੇ, ਕਹਿੰਦੇ ਹੱਸ ਹੱਸ ਕੇ ਢਿੱਡ ਪੱਕ ਗਏ, ਬਸ ਕਰੋ। ਦੇਖੋ ਇਹ ਤਾਂ ਸਹਿਜ ਵਾ ਗੱਲ। ਤਾਇਆ ਜੀ ਹੁਣ ਆਪਾਂ ਇੱਦਾਂ
ਕਰਦੇ, ਹਲਵਾਈ ਤੋਂ ਹਲਵਾਈ ਤੋਂ ਮਠਿਆਈ ਛਕਿਆ ਛਕੀ ਗਿਆ ਨਾ ਕੁਝ ਦਿਨ ਆਪਣਾ ਸੁਥਰਾ, ਤੇ ਸਮਝਾਉਣਾ ਸੀ ਸਿੱਖਾਂ ਨੂੰ, ਤੇ ਉਹ ਅਖੀਰ ਜਦੋਂ ਪੈਸੇ ਨੀ ਦਿੱਤੇ ਤੇ ਮਹਾਰਾਜ ਕੋਲ ਸ਼ਿਕਾਇਤ ਕੀਤੀ ਹਲਵਾਈ ਨੇ, ਤੇ ਮਹਾਰਾਜ ਨੇ ਸੱਦ ਲਿਆ ਨੂੰ, ਕਿਉਂ ਭਾਈ ਸੁਥਰਿਆ, ਜੇ ਖਾ ਤੂੰ ਖਾਧਾ ਇਹਦੇ ਕੋਲੋਂ ਤੇ ਤੂੰ ਪੈਸੇ ਕਿਵੇਂ ਦਿੰਦਾ, ਮਹਾਰਾਜ ਤੁਹਾਡਾ ਹੀ ਹੁਕਮ ਹੈ। ਕਹਿੰਦੇ ਕੀ ਹੁਕਮ ਹੈ, ਕਹਿੰਦਾ ਕਿਤੇ ਲੈ ਲੈ ਮੁੱਕਰ ਪਾਏ। ਤੇ ਉਹ ਮਹਾਰਾਜ ਮਾਰੇ ਕਹਿੰਦਾ ਵੀ ਅਗਲੀ ਤੁਕ ਵੀ ਬੋਲ, ਕਹਿੰਦਾ ਜੀ ਬਾਕੀ ਚੋਣਾਂ ਵੀ ਬੈਠਾ ਆ, ਸਾਰਾ ਕੁਝ ਮੈਂ ਹੀ ਪੜਦਾ। ਇਸ ਤਰ੍ਹਾਂ ਮਤਲਬ ਵੀ ਇਸ ਤਰ੍ਹਾਂ ਵੀ ਮਤਲਬ ਹਾਸੇ ਭਾਣੇ ਵੀ ਬਹੁਤ ਵੱਡੀਆਂ ਸੰਤ, ਇੱਕ ਬਹੁਤ ਵਿਦਵਾਨ ਸਿੱਖਾਂ ਦਾ ਹੋਇਆ। ਮੈਂ ਬਚਪਨ ਦੇ ਵਿੱਚ ਨਾ ਇਹ ਗੱਲ ਇੱਕ ਮੈਗਜ਼ੀਨ ਦੇ ਵਿੱਚ ਨਾ ਕੁਝ ਸਿੱਖ ਵਿਦਵਾਨਾਂ ਦੀਆਂ ਛੋਟੀਆਂ ਛੋਟੀਆਂ ਫੋਟੋਆਂ ਛਪੀਆਂ ਸੀ ਕੋਈ ਪੇਜ ਤੇ ਬਲੈਕ ਐਂਡ ਵਾਈਟ, ਤੇ ਉਹ ਤੇ ਹਰੇਕ ਦੀ ਖਾਸੀਅਤ ਲਿਖੀ ਮੈਨੂੰ ਇੰਨਾ ਯਾਦ ਆ, ਦੋ ਬੰਦਿਆਂ ਦਾ ਪ੍ਰੋਫੈਸਰ ਸਾਹਿਬ ਸਿੰਘ ਦੀ ਫੋਟੋ ਯਾਦ ਆ ਤੇ ਇੱਕ ਗੁਰਮੁਖ ਨਿਹਾਲ ਸਿੰਘ, ਤੇ ਦਿੱਲੀ ਦਾ ਚੀਫ ਮਿਨਿਸਟਰ ਵੀ ਰਿਹਾ, ਪ੍ਰੋਫੈਸਰ ਵੀ ਯੂਨੀਵਰਸਿਟੀ ਦਿੱਲੀ ਰਿਹਾ, ਤੇ ਫਿਰ ਰਾਜਸਥਾਨ ਦਾ ਗਵਰਨਰ ਵੀ ਰਿਹਾ, ਤੇ ਪੰਜਾਬੀ ਦੇ ਵਿੱਚ ਸਭ ਤੋਂ ਵੱਡੀ ਅਥੈਂਟਿਕ ਕਿਤਾਬ ਰਾਜਨੀਤੀ ਸ਼ਾਸਤਰ ਅਤੇ ਸੰਗਠਨ ਦੇ ਮੂਲ ਸਿਧਾਂਤ ਇਹਦੀ ਲਿਖੀ, ਅੰਗਰੇਜ਼ੀ ਚ ਉਹਨੇ ਲਿਖੀ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਦਾ ਟਰਾਂਸਲੇਸ਼ਨ ਕੀਤੀ, ਤੇ ਉਹ ਗੁਰਮੁਖ ਨਿਹਾਲ ਸਿੰਘ ਦੇ ਲਿਖਿਆ ਸੀਗਾ। ਗੁਰਮੁਖ ਨਿਹਾਲ ਸਿੰਘ ਹਾਸੇ ਹਾਸੇ ਵਿੱਚ ਗੁਰਬਾਣੀ ਦੀਆਂ ਗੋਝ ਰਮਜਾਂ ਸਮਝਾਉਣ ਵਾਲੇ। ਸੋ ਇਸ ਤਰ੍ਹਾਂ ਭਾਈ ਸੁਥਰਾ ਜਿਹੜਾ ਸੀ ਉਹ ਹਾਸੇ ਹਾਸੇ ਵਿੱਚ ਗੁਰੂ ਦੀਆਂ ਗੋਝ ਸਿੱਖਿਆਵਾਂ ਨੂੰ ਸਮਝਾ ਦਿੰਦਾ
ਜੀ। ਤਾਂ ਜੀ ਆਪਾਂ ਅੱਗੇ ਚੱਲੀਏ ਤੇ ਗੱਲ ਕਰਦੇ ਸੀ ਮਨ ਨੀਵਾਂ ਮਤ ਉੱਚੀ।
ਆਪਾਂ ਅੱਜ ਇਹ ਗੱਲ ਆਪਾਂ ਕਰਦੇ ਹਾਂ ਹਾਂਜੀ, ਮਤ ਅੱਛਾ, ਕਿਉਂਕਿ ਇਹ ਅਰਦਾਸ ਜਿਹੜੀ ਹੈ ਇਹ ਪੰਥ ਨੇ ਇੱਕ ਗਾਈਡਲਾਈਨ ਮਿਥੀ ਹੈ, ਕਿਉਂ ਇੱਕ ਤੇ ਕਵਿਤਾ ਹੋਣ ਨਾ ਹੋਣ ਕਰਕੇ, ਵਾਰਤਕ ਹੋਣ ਕਰਕੇ ਜ਼ਬਾਨੀ ਯਾਦ ਅੱਖਰ ਵੱਖਰ ਸਾਰੇ ਨਹੀਂ ਯਾਦ ਕਰ ਸਕਦੇ, ਤੇ ਇਹਦੇ ਵਿੱਚ ਵਾਧਾ ਘਾਟਾ ਹੋ ਸਕਦਾ, ਪਰ ਨਾਲ ਥੱਲੇ ਲਿਖਿਆ ਆ ਇਸ ਮੌਕੇ ਤੇ ਜਾਂ ਦੀਵਾਨ ਦੀ ਸਮਾਪਤੀ ਤੇ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ, ਉਸ ਦਾ ਭਾਵ ਕੇਵਲ ਗੁਰੂ ਸਾਹਿਬਾਂ ਦੇ ਮਿਲਾਪ ਲਈ ਖੁਸ਼ੀ ਤੇ ਧੰਨਵਾਦ ਕਰਨਾ ਹੁੰਦਾ ਹੈ ਅਨੰਦ ਸਾਹਿਬ ਦਾ ਪਾਠ, ਖੁਸ਼ੀ ਗਮੀ ਤੇ ਅਨੰਦ ਸਾਹਿਬ ਪੜ੍ਹੋ ਹਾਂਜੀ। ਤੇ ਨਾਲ ਦੂਜਾ ਆ ਇਹ ਅਰਦਾਸ ਇੱਕ ਨਮੂਨਾ ਹੈ, ਇਹ ਤੁਹਾਨੂੰ ਖਰੜਾ ਅਰਦਾਸ ਦਾ ਬਣਾ ਦਿੱਤਾ ਵੀ ਇਹਦੇ ਨਾਲ ਮਿਲਦੀ ਜੁਲਦੀ ਇਸ ਤਰ੍ਹਾਂ ਦੀ ਅਰਦਾਸ ਹੋਣੀ ਚਾਹੀਦੀ ਹੈ,
ਸਿੰਪਲ ਹੈ।
ਪਰ ਇਹਦੇ ਵਿੱਚ ਪਹਿਲੀ ਪੌੜੀ ਜਿਹੜੀ ਹੈ ਪ੍ਰਥਮ ਭਗਵਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਚੜ੍ਹਦੀ ਕਲਾ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਸੋ ਇਸ ਲਈ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਅਰਦਾਸੀ ਅਰਦਾਸ ਕਰਨ ਵੇਲੇ ਸਿੱਖਾਂ ਦਾ ਮਾਨੀਵਾ ਮਤ ਉੱਚੀ ਤੇ ਅੱਗੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ
ਜੀ,
ਉਹ ਮਤ ਦੇ ਨਾਲ ਕਈ ਸੱਜਣ ਪਤ ਵੀ ਕਹਿੰਦੇ, ਹਰਿਮੰਦਰ ਸਾਹਿਬ ਵੀ ਤੁਸੀਂ ਅਰਦਾਸ ਸੁਣੋਗੇ। ਹਾਂਜੀ ਬੋਲੋ।
ਤਾਂ ਜੀ ਮੇਰਾ ਇੱਕ ਸਵਾਲ ਇੱਥੇ ਇਹ ਆਉਂਦਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਪ੍ਰਮਾਣਿਤ ਹੈ ਕਿ ਅਖੀਰਲੀ ਜਿਹੜੀ ਪੰਕਤੀ ਆ ਨਾਨਕ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰੋ, ਇਹਨੂੰ ਨਹੀਂ ਬਦਲਿਆ ਸਕਦਾ। ਪਰ ਬਹੁਤ ਸਾਰੇ ਮੈਂ ਗ੍ਰੰਥੀ ਭਾਈ ਸਾਹਿਬ ਇਹ ਦੇਖਿਆ ਉਹ ਨਾਨਕ ਦੇ ਥਾਂ ਹੁਣ ਵਾਹਿਗੁਰੂ ਕਹਿਣ ਲੱਗ ਪਏ ਨੇ ਲੇਟਲੀ, ਇਹ ਚੋਂ ਪੰਜਾਂ ਕੁ ਸਾਲਾਂ ਦੀ ਗੱਲ ਹੈ ਜ਼ਿਆਦਾਤਰ।
ਮੈਂ 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 ਉੱਥੇ ਆਪਾਂ ਆਉਂਦੇ ਹਾਂ, ਪਹਿਲਾਂ ਆਹ ਗੱਲ ਕਰ ਲਈਏ। ਸੋ ਫਿਰ ਹਰਿਮੰਦਰ ਸਾਹਿਬ ਵੀ ਤੁਸੀਂ ਵੇਖੋ ਤੇ ਹੁਣ ਅਕਾਲ ਤਖ਼ਤ ਤੋਂ ਪ੍ਰਵਾਨਿਤ ਹੋਈ ਮਰਿਆਦਾ ਦੇ ਰਹਿਤ ਮਰਿਆਦਾ ਦੇ ਵਿੱਚ ਅਰਦਾਸ ਜੋ ਹੈ ਉਹਦੇ ਵਿੱਚ ਪਤ ਲਫ਼ਜ਼ ਨਹੀਂ ਹੈਗਾ, ਪਰ ਅਰਦਾਸੀਏ ਸਿੰਘ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਕਹਿੰਦੇ ਤੁਸੀਂ ਆਮ ਹੀ ਸੁਣੋਗੇ
ਜੀ ਜੀ ਜੀ।
ਕਈ ਵਾਹਿਗੁਰੂ ਤੋਂ ਪਹਿਲਾਂ ਅਕਾਲ ਪੁਰਖ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਵੀ ਕਹਿ ਦਿੰਦੇ ਨੇ। ਸੋ ਇਸ ਲਈ ਇਹ ਕੋਈ ਪਾਪ ਜਾਂ ਕੋਈ ਗਲਤ ਨਹੀਂ, ਕਿਉਂਕਿ ਗੁਰਬਾਣੀ ਨਾ ਹੋਣ ਕਰਕੇ ਇਹਦੇ ਵਿੱਚ ਵਾਧਾ ਘਾਟਾ ਪ੍ਰਵਾਨ ਪਿਆ ਬਰਦਾਸ਼ਤ ਪਿਆ ਕਹਿ ਲਓ। ਇਸ ਤਰ੍ਹਾਂ ਹੀ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਅਰਦਾਸ ਦੇ ਵਿੱਚ ਜਿੱਥੇ ਆ ਆਪਾਂ ਪਹਿਲਾਂ ਪੈਰਾਗ੍ਰਾਫ ਪੜ੍ਹਿਆ ਸੀ, ਇਸ ਤੋਂ ਪਹਿਲਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੇ ਆਪਾਂ ਆਮ ਹੀ ਕਹਿ ਦਿੰਦੇ ਹਾਂ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਸੋ ਇਹ ਵੀ ਕੋਈ ਮਤਲਬ
ਗੁਰਬਾਣੀ
ਨਾ ਹੋਣ ਕਰਕੇ ਕੋਈ ਗਲਤ ਨਹੀਂ। ਹਾਂ ਇੱਕ ਇੱਕ ਲੰਡਨ ਦੇ ਵਿੱਚ ਨਾ ਸਿੰਘ ਹੈ ਤੇ ਉਹ ਰਾਗੀ ਸਿੰਘ ਸੀ, ਗ੍ਰੰਥੀ ਸਿੰਘ ਦੀ ਵੀ ਡਿਊਟੀ ਕਰ ਰਿਹਾ ਸੀਗਾ, ਉਹ ਅਰਦਾਸ ਕਰਦਾ ਕਰਦਾ ਕਹਿੰਦਾ ਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵੇਗ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਉਹ ਜਾਣੀ ਜਿਹੜਾ ਪਾਸ ਪੈਣਾ ਕੌਮਾ ਉਹ ਗਲਤ ਨਾਲ ਲਾਉਂਦਾ ਸੀ, ਉਹਦੇ ਅਨਰਥ ਬਣ ਜਾਂਦਾ, ਤੇ ਦਾਨਾ ਸਿਰ ਦਾਨ ਕਿਹੜਾ ਹੈ ਉਹ ਨਾਮ ਦਾਨ, ਇਸ ਲਈ ਦਾਨਾ ਸਿਰ ਦਾਨ, ਨਾਮ ਦਾਨ, ਇੱਥੇ ਪਾਸ, ਉਸ ਤੋਂ ਅੱਗੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਜਾਂ ਦਰਸ਼ਨ ਇਸ਼ਨਾਨ ਚੌਂਕੀਆਂ ਜੀ। ਤੇ ਉਹ ਪਰ ਮੈਂ ਉਹਨੇ ਸਮਝਿਆ ਵੀ ਮੈਂ ਉਹਦੀ ਵਿਦਵਤਾ ਤੇ ਅਟੈਕ ਕੀਤਾ ਆ, ਦੱਸਿਆ ਮੈਂ ਬੜੇ ਪ੍ਰੇਮ ਨਾਲ ਨਿਮਰਤਾ ਵਾਲੇ ਯੋਗ ਸ਼ਬਦਾਂ ਇਕੱਲੇ ਨੂੰ, ਜਾਤ ਪਈ ਹੁੰਦੀ ਹੈ, ਤੇ ਉਹਨੇ ਕਿਹਾ ਇੱਥੇ ਵੀ ਇੱਕ ਸਿੰਘ ਸੀ ਤੇ ਉਹ ਬੜਾ ਨਿਮਰਤਾ ਵਾਲਾ, ਹਰ ਅਰਦਾਸ ਕਰਨ ਵਾਲੇ ਸਗੋਂ ਨੇ ਮੈਨੂੰ ਪੁੱਛ ਲੈਣਾ ਮੈਂ ਕਿਹਾ ਵੀ ਤੂੰ ਅਰਦਾਸ ਬੇਨਤੀ ਪ੍ਰਾਰਥਨਾ ਤਿੰਨ ਲਫ਼ਜ਼ ਕਿਉਂ ਵਰਨਾ ਇੱਕੋ ਹੀ ਅਰਥ ਆ ਤੇ ਉਹ ਕਹਿੰਦਾ ਜੀ ਵੀ ਹੁਣ ਆਦਤ ਪਈ ਆ ਜੇ ਮੈਂ ਦੋ ਲਫ਼ਜ਼ ਨਾ ਬੋਲੇ ਤੇ ਇੱਕੋ ਹੀ ਬੋਲਿਆ ਤੇ ਮੈਨੂੰ ਅਰਦਾਸ ਭੁੱਲ ਜਾਣੀ ਆ ਮੈਂ ਕਿਹਾ ਫਿਰ ਇਉਂ ਕਰ ਫਿਰ ਫਿਰ ਪੰਜੀ ਪਰਮੇਸ਼ਰ ਹੁੰਦਾ ਫਿਰ ਤੂੰ ਪੰਜ ਲਫ਼ਜ਼ ਬੋਲ ਲਿਆ ਕਰ ਅਰਦਾਸ ਬੇਨਤੀ ਪ੍ਰਾਰਥਨਾ ਰਿਕੁਐਸਟ ਅਰਜ ਮੈਂ ਕਿਹਾ ਵੀ ਪੰਜ ਲਫ਼ਜ਼ ਤੇ ਬਣਾ ਲਾ ਚਲੋ ਹਾਸੇ ਵਾਲੀਆਂ ਗੱਲਾਂ ਸੀ ਸੋ ਆਮ ਤੁਸੀਂ ਵੇਖਿਆ ਹੋ ਗਿਆ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਜਾਂ ਆਪ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜਾਂ ਮਤ ਦਾ ਰਾਖਾ ਆਪ ਵਾਹਿਗੁਰੂ ਸੋ ਇਹ ਸੀ ਇੱਕ ਪੂਰਾ ਕਿੰਨਵਾਂ ਪੈ ਗਿਆ ਇੱਕ ਦੋ ਤਿੰਨ ਚਾਰ ਪੰਜ ਸੱਤ ਇਹ ਆਪਾਂ ਅੱਜ ਇੱਕੋ ਹੀ ਲੈਣ ਵਾਲਾ
ਜਦੋਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ ਤੇ ਇਹ ਕੋਈ ਮੈਨੂੰ ਇਉਂ ਲੱਗਦਾ ਕਿ ਇਹ ਕੋਈ ਸਿੱਧ ਸੁਭਾਅ ਨਹੀਂ ਇਹ ਲਿਖੀਆਂ ਹੋਈਆਂ ਬਣ ਗਈ ਆ ਗੱਲ ਸਿੱਧ ਸੁਭਾਅ ਪਰ ਇਹ ਬਹੁਤ ਡੂੰਘੇ ਇਹ ਬਹੁਤ ਡੂੰਘੇ ਸਿਧਾਂਤਕ ਕਸਵੱਟੀ ਤੇ ਬਿਲਕੁਲ ਖਰੇ ਉਤਰਨ ਵਾਲੇ ਇਹ ਲੌਜਿਕ ਹੈ ਜਿਹੜਾ ਮੈਂ ਸਮਝਦਾ
ਬਿਲਕੁਲ ਬਿਲਕੁਲ
ਕਿਉਂਕਿ ਹੁਣ ਤਾਂ ਅਸੀਂ ਉਦਾਂ ਹੀ ਲੈ ਲਈ ਨਾ ਟੇਕਨ ਫੋਰ
ਇੱਕ ਮਿੰਟ ਨਿੱਕੀ ਜੀ ਗੱਲ ਸੋਰੀ ਤੁਸੀਂ ਮੈਂ ਤੁਹਾਡੀ ਗੱਲ ਪੂਰੀ ਸੁਣ ਦੇਊਂਗਾ ਸਰੋਤਿਆਂ ਨੂੰ ਹੁਣ ਮਨ ਕੀ ਹੈ ਨੀਵਾਂ ਕਿਵੇਂ ਰੱਖਣਾ ਇਹ ਤੇ ਪੂਰੇ ਦਾ ਪੂਰਾ ਤੁਸੀਂ ਕਿੱਡਾ ਵੱਡਾ ਹਜ਼ਾਰਾਂ ਸਫ਼ਿਆਂ ਦਾ ਗ੍ਰੰਥ ਲਿਖ ਸਕਦੇ ਹੋ ਹਾਂਜੀ ਮਤ ਕੀ ਹੈ ਤੇ ਉੱਚੀ ਕਿਵੇਂ ਆ ਤੇ ਨੀਵੀਂ ਕਿਵੇਂ ਆ ਤੇ ਉੱਚੀ ਕਿਵੇਂ ਕਰਨਾ ਇਹਦੇ ਤੇ ਵੀ ਗ੍ਰੰਥ ਲਿਖਿਆ ਜਾ ਸਕਦਾ ਹਾਂਜੀ ਤੇ ਮਤ ਦਾ ਵਾਹਿਗੁਰੂ ਰਾਖਾ ਕਿਵੇਂ ਹੋਵੇ ਤੇ ਕਿਉਂ ਰਾਖਾ ਇਹ ਮੰਗੇ ਮੰਗਦਾ ਕਿਉਂ ਸਿੱਖ ਕਿ ਮਤਲਬ ਵੀ ਇਹ ਸਿੱਖ ਦੇ ਆਪਣੇ ਦੇ ਮਨੁੱਖ ਦੇ ਵਿੱਚ ਕੰਟਰੋਲ ਨਹੀਂ ਨਾ ਇਹ ਗੱਲ ਹੋ ਸਕਦੀ ਚਲੋ ਅੱਗੇ ਚਲੋ ਹਾਂਜੀ
ਹਾਂਜੀ
ਮਤਲਬ ਇਸ ਲਈ ਤੁਹਾਡੇ ਮੈਂ ਗੱਲ ਦੀ ਪ੍ਰੋੜਤਾ ਕੀਤੀ ਆ ਵੀ ਇਹ ਬੜੀਆਂ ਵੱਡੀਆਂ ਗੱਲਾਂ ਬਹੁਤ ਕੁਝ ਕੁਝੇ ਦੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਆ ਹਰ ਲਾਈਨ ਹਰ ਲਫ਼ਜ਼
ਪਹਿਲੇ ਵੀ ਜਿਹੜੇ ਗ੍ਰੰਥ ਹੋਏ ਨੇ ਉਹ ਇੰਨੇ ਜ਼ਿਆਦਾ ਡਿਫਾਈਨ ਨਹੀਂ ਕੀਤਾ ਗਿਆ ਉਪਨਿਸ਼ਟਾਂ ਦੇ ਵਿੱਚ ਵੀ ਤੇ ਖੈਰ ਪੱਛਮੀ ਜਿਹੜਾ ਧਰਮ ਹੈ ਜਾਂ ਉਹਨਾਂ ਦੇ ਗ੍ਰੰਥ ਹੈ ਉਹਦੇ ਵਿੱਚ ਤਾਂ ਮਨ ਦਾ ਬਹੁਤਾ ਕੋਈ ਜ਼ਿਕਰ ਨਹੀਂ ਕੋਈ ਕੰਸੈਪਟ ਹੈ ਨਹੀਂ ਮਨ ਦਾ ਸੋ ਇਹ ਜਿਹੜਾ ਮਨ ਹੈ ਮੈਂ ਵੈਸੇ ਬਰੀਫਲੀ ਦੱਸਦਾ ਕਿ ਜਿਹੜਾ ਮਨ ਹੈ ਉਹ ਜਿਹੜੀਆਂ ਸਾਡੀਆਂ ਇੰਦਰੀਆਂ ਆ ਜਿਹੜਾ ਫਲਾਅ ਆ ਇਹ ਦੋ ਰੂਪ ਹੈ ਮਨ ਦੇ ਇੱਕ ਬਾਹਰੀ ਫੈਲਣ ਵਾਲਾ ਤੇ ਇੱਕ ਅੰਦਰੂਨੀ ਹੁਣ ਜਿਹੜਾ ਬਾਹਰੀ ਆ ਉਹ ਬਹੁਤ ਵੱਡਾ ਆ ਵਿਰਾਟ ਰੂਪ ਹੈ ਕਿ ਉਹ ਵੱਡਾ ਰੂਪ ਧਾਰਨ ਕਰ ਲੈਂਦਾ ਮਨ ਪਰ ਗੁਰੂ ਸਾਹਿਬ ਕਹਿੰਦੇ ਤੂੰ ਬਾਹਰ ਨਹੀਂ ਜਾਣਾ ਜਿੱਥੇ ਤੱਕ ਮੈਨੂੰ ਸਮਝ ਆਈ ਸਿਧਾਂਤਕ ਵੀ ਤੂੰ ਉਹ ਵੱਡਾ ਰੂਪ ਨੂੰ ਛੱਡ ਕੇ ਉੱਚੀ ਉੱਚੇ ਮਨ ਨੂੰ ਨਾਲ ਨਾ ਲੈ ਕੇ ਚੱਲ ਇਹ ਮੂਲ ਤੱਕ ਜਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ
ਬਿਲਕੁਲ
ਵੀ ਤੂੰ ਬਿਲਕੁਲ ਪਰਮਾਤਮਾ ਦੇ ਨੇੜੇ ਹੈ ਤੂੰ ਉਹਦੇ ਨਾਲ ਉਹਦੇ ਉਹ ਹੈ ਤੇਰਾ ਅਸਲੀ ਸੈਂਟਰ ਤੂੰ ਉੱਥੇ ਤੱਕ ਜਾਣਾ ਬਾਹਰ ਨੂੰ ਫੈਲਣ ਦੀ ਬਜਾਏ ਨੀਵੇਂ ਵੱਲ ਨੂੰ ਜਾ ਮਤਲਬ ਬਿਲਕੁਲ ਬੇਸ ਤੇ ਆ ਜਾ ਜਿੱਥੇ ਬੇਸ ਇੱਥੇ ਨੀਵੇਂ ਦਾ ਮਤਲਬ ਬੇਸ ਹੈ ਇਹਦਾ ਮਤਲਬ ਇਹ ਨਹੀਂ
ਬਿਲਕੁਲ
ਵੀ ਮਤਲਬ ਗਲਤ ਵੱਲ ਨੂੰ ਨੀਵਾਂ ਨਹੀਂ ਪਰ ਬੇਸ ਤੇ ਆ ਜਾ ਵੀ ਸਿੱਖ ਜਿਹੜੇ ਸਿੱਖ ਹੈ ਹਾਂ ਨਿਮਾਣਤਾ ਜਿਹੜਾ ਅਰਦਾਸ ਕਰ ਰਿਹਾ ਆ ਇਹ ਅਕਾਲ ਪੁਰਖ ਉਹਦਾ ਜਿਹੜਾ ਮਨ ਹੈ ਤੂੰ ਆਪਣੀ ਜੋਤ ਦੇ ਨਾਲ ਐਨ ਬਰਾਬਰ ਬੇਸ ਤੇ ਰੱਖੀ ਉਹਨੂੰ ਬਾਹਰ ਵੱਲ ਫੈਲਣ ਨਾ ਦੇਈ ਫੈਲਾਓ ਨਾ ਕਹ ਇਹ ਸਿੱਧਾ ਸਿੱਧਾ ਇਹਦਾ ਅਰਥ ਇਹ ਹੈ ਜਿਹੜੀ ਹੁਣ ਮਤ ਹੈ ਮਤ ਉੱਚੀ ਹੁਣ ਇਹਦੇ ਵਿੱਚ ਅਰਦਾਸ ਦੇ ਵਿੱਚ ਬੁੱਧੀ ਨਹੀਂ ਕਿਹਾ ਵੀ ਬੁੱਧੀ ਉੱਚੀ ਦਿਓ ਜੀ ਸਾਨੂੰ ਕਿਉਂਕਿ ਜਿਹੜੀ ਬੁੱਧੀ ਹੈ ਨਾ ਇਹ ਮੈਂ ਥੋੜ੍ਹਾ ਜਿਹਾ ਡਿਫਾਈਨ ਕਰਦਾ ਮਤ ਨੂੰ ਨਾ ਅਸਲ ਦੇ ਵਿੱਚ ਜਿਹੜਾ ਸ਼ਾਂਖ ਮਤ ਹੈ ਸ਼ਾਂਖ ਦਰਸ਼ਨ ਹੈ ਉਹਨੇ ਬਹੁਤ ਵੱਡੇ ਤਰੀਕੇ ਨਾਲ ਡਿਫਾਈਨ ਕੀਤਾ ਆ ਇਹ ਉਹਦਾ ਹੀ ਬੇਸ ਬਣਿਆ ਆਉਂਦਾ ਆ ਗਾਂਹ ਤੇ ਗਾਂਹ ਜਿਹੜੀ ਹੁਣ ਆਪਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਤਾਇਆ ਜੀ ਬੱਚਾ ਜਨਮਦਾ ਆ ਠੀਕ ਹੈ ਉਹ ਜਨਮਦਾ ਜਦੋਂ ਤੇ ਉਹਨੂੰ ਹੋਰ ਕੁਛ ਨਹੀਂ ਪਤਾ ਹੁੰਦਾ ਉਹਨੂੰ ਇਹ ਪਤਾ ਹੁੰਦਾ ਵੀ ਉਹਨੂੰ ਦੁੱਧ ਕਿੱਦਾਂ ਚੁੰਘਣਾ ਆ ਉਹਨੂੰ ਦੁੱਧ ਕਿੱਦਾਂ ਪੀਣਾ ਚਾਹੇ ਉਹ ਮਨੁੱਖ ਦਾ ਬੱਚਾ ਆ ਚਾਹੇ ਉਹ ਜਾਨਵਰ ਦਾ ਬੱਚਾ ਚਾਹੇ ਉਹ ਕਿਤੇ ਚਿੜੀ ਦਾ ਉਹਨੂੰ ਇਹ ਪਤਾ ਵੀ ਮੁੱਢਲਾ ਫੂਡ ਉਹਨੂੰ ਕਿੱਦਾਂ ਹੁਣ ਉਹ ਉਹਨੂੰ ਕਿਨ ਸਿਖਾ ਲਿਆ ਹੁੰਦਾ ਕਿਸੇ ਨੇ ਥੋੜ੍ਹਾ ਸਿਖਾਇਆ ਹੁੰਦਾ ਉਹਨੂੰ ਟ੍ਰੇਨਿੰਗ ਥੋੜ੍ਹਾ ਹੁੰਦੀ ਆ ਉਹਦੇ ਪਿੱਛਿਓਂ ਪਰਮਾਤਮਾ ਨੇ ਉਹਦੇ ਜਿਹੜੇ ਮੂਲ ਫੰਕਸ਼ਨ ਹੈ ਬੇਸਿਕ ਫੰਕਸ਼ਨ ਹੈ ਉਹ ਚਿੱਪ ਇੰਸਟਾਲ ਕਰਕੇ ਭੇਜੀ ਹੁੰਦੀ ਆ ਇੱਕ ਕਲਾਸਿਕ ਐਗਜ਼ਾਮਪਲ ਹੈ ਕਿ ਇੱਕ ਕਤੂਰਾ ਆ ਹਜੇ 15 ਦਿਨਾਂ ਦਾ ਹੋ ਗਿਆ ਉਹਨੂੰ ਤੁਸੀਂ ਵਰਕੀ ਪਾਓ ਰੋਟੀ ਦੀ ਤੇ ਉਹ ਜਿੰਨੀ ਖਾਏਗਾ ਉਹ ਵਾਧੂ ਕੀ ਆ ਵਾਧੂ ਉਹ ਦੱਬਣ ਚਲੇ ਜਾਏਗਾ ਮਿੱਟੀ ਦੇ ਵਿੱਚ ਉਹ ਮਿੱਟੀ ਚ ਦੱਬਣ ਦੀ ਟ੍ਰੇਨਿੰਗ ਕਿਨ ਦਿੱਤੀ ਉਹਨੂੰ? ਕਿਸੇ ਨੇ ਵੀ ਨਹੀਂ ਦਿੱਤੀ। ਉਹਦੇ ਅੰਦਰ ਇੱਕ ਰੱਬ ਨੇ ਮੈਕਨਿਜ਼ਮ ਬਣਾ ਕੇ ਭੇਜਿਆ ਆ, ਆਲਰੇਡੀ ਲੱਗੇ। ਹੁਣ ਸਾਡੇ ਅੰਦਰ ਸਾਹ ਚੱਲਦੇ ਆ, ਸੁੱਤੇ ਪਏ ਹੁੰਦੇ, ਸਾਡੇ ਸਾਹ ਚੱਲੀ ਜਾਂਦੇ, ਸਾਡੀ ਪਾਚਣ ਸ਼ਕਤੀ ਚੱਲੀ ਜਾਂਦੀ ਆ। ਉਹ ਜਿਹੜੇ ਫੰਕਸ਼ਨ ਨੇ ਉਹ ਰੱਬ ਨੇ ਸਾਡੇ ਅੰਦਰ ਇੱਕ ਚਿੱਪ ਲਾਈ, ਉਹਨੂੰ ਮੱਤ ਕਹਿੰਦੇ ਆ। ਉਹ ਮੱਤ ਦੇ ਅੰਡਰ ਫੰਕਸ਼ਨ ਆ ਜਾਂਦੇ ਨੇ, ਔਰ ਉਹਦੇ ਜਿਹੜੇ ਸੂਖਮ ਹੈਗੇ ਆ ਵੀ ਆਪਾਂ ਡਿਫਰੈਂਸ਼ੀਏਟ ਕਰਨਾ ਕਿ ਕਿੱਧਰ ਨੂੰ ਜਾਣਾ ਆ, ਠੀਕ ਹੈ। ਸੋ ਜਿਹੜੀ ਬੁੱਧੀ ਆ, ਬੁੱਧੀ ਬਾਰੇ ਮੈਂ ਦੱਸਦਾ ਕਿ ਬੁੱਧੀ ਹਾਰਡ ਡਿਸਕ ਮੰਗਰ ਹੁੰਦੀ ਆ। ਜਦੋਂ ਜੰਮਦੇ ਹਾਂ ਉਸ ਤੋਂ ਬਾਅਦ ਜਿਹੜੇ ਅਸੀਂ ਰਿਕਾਰਡ ਇਕੱਠੇ ਕਰਨੇ ਸ਼ੁਰੂ ਕਰਦੇ ਹਾਂ, ਅਸੀਂ ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਉਹ ਸਾਰਾ ਜਿਹੜਾ ਡਾਟਾ ਆ ਉਹਨੂੰ, ਉਹ ਫਿਰ ਜਮ੍ਹਾਂ ਹੋ ਜਾਂਦਾ ਆ, ਉਹਨੂੰ ਆਪਾਂ ਰਿਕਾਰਡਸ ਨੂੰ ਬੁੱਧੀ ਕਹਿੰਦੇ ਹਾਂ। ਜਿੰਨਾ ਆਪਾਂ ਐਕਸਪੀਰੀਅੰਸ ਜ਼ਿਆਦਾ ਲਵਾਂਗੇ ਉਨੇ ਸਾਡੇ ਰਿਕਾਰਡ ਜ਼ਿਆਦਾ ਹੋਣਗੇ, ਔਰ ਸਾਡੇ ਕੋਲ ਫਿਰ ਉਹਨੂੰ ਡਿਫਰੈਂਸ਼ੀਏਟ ਕਰਨ ਦੇ ਲਈ ਮੱਤ ਨਾਲ ਅਸੀਂ ਉਹਨੂੰ ਵਰਤਣਾ, ਵੀ ਮੱਤ ਦੇ ਨਾਲ ਅਸੀਂ ਦੇਖਣਾ ਵੀ ਜਦੋਂ ਆਹ ਗੱਲ ਹੋਈ ਸੀ ਤਾਂ ਉਦੋਂ ਕੀ ਹੋਇਆ ਸੀ, ਆਹ ਗੱਲ ਮੇਰੇ ਲਈ ਨਵੀਂ ਹੈ, ਇਹਨੂੰ ਹੁਣ ਮੈਂ ਸਟੋਰ ਕਰ ਲਾਂ, ਇਹ ਗੱਲ ਪਹਿਲਾਂ ਵੀ ਹੋ ਚੁੱਕੀ ਸੀ, ਉਦੋਂ ਮੈਂ ਆਹ ਰਿਸਪੋਂਸ ਦਿੱਤੀ ਸੀ, ਠੀਕ ਹੈ। ਉਹ ਮੱਤ ਡਿਸਾਈਡ ਕਰਦੀ ਆ ਵੀ ਅਸੀਂ ਉਸ ਬੁੱਧੀ ਦੇ ਵਿੱਚੋਂ ਰਿਕਾਰਡ ਕਿੱਦਾਂ ਫੁੱਲਣੇ ਆ। ਸੋ ਉੱਥੇ ਇੱਥੇ ਗੱਲ ਕਹਿ ਰਿਹਾ ਕਿ ਰਿਕਾਰਡ ਤਾਂ ਜੀ ਦੁਨੀਆਂ 'ਚ ਬਹੁਤ ਲੋਕਾਂ ਕੋਲ ਪਏ ਹੋਣੇ ਆ ਬਹੁਤ, ਪਰ ਉਹਨੂੰ ਵਰਤਣ ਦੀ ਜਿਹੜੀ ਆ ਕੈਪੇਬਿਲਿਟੀ ਨੂੰ ਮੱਤ ਕਹਿੰਦੇ ਆ, ਵੀ ਉਹ ਵਰਤਣ ਦੀ ਜਿਹੜੀ ਸੁਚੱਜੇ ਤਰੀਕੇ ਨਾਲ ਉਹ ਪਰਮਾਤ ਉਹ ਹੁਣ ਦੇਖੋ ਉਹ ਕਹਿੰਦੇ ਵੀ ਜਦੋਂ ਇੱਕ ਹੋਰ ਵੀ ਆਪਾਂ ਗੱਲ ਸੁਣੀ ਆ ਕਿ ਰੱਬ ਜਦੋਂ ਮਾਰਦਾ ਚਪੇੜ ਨਹੀਂ ਮਾਰਦਾ, ਉਹ ਲੋਕਾਂ ਉਹ ਮੱਤ ਮਾਰਦਾ ਆ, ਵੀ ਮੱਤ ਨੂੰ ਮਾਰ ਦਿੰਦਾ, ਕਿਉਂਕਿ ਉਹ ਕੰਟਰੋਲ ਮੱਤ ਜਿਹੜੀ ਆ ਉੱਚੀ ਜਿਹੜੀ ਉਹ ਰੱਬ ਦੇ ਹੱਥ ਹੁੰਦੀ ਆ, ਰੱਬ ਨੇ ਕੰਟਰੋਲ ਕਰਨਾ ਹੁੰਦਾ ਬੰਦੇ ਨੂੰ ਮੱਤ ਦੇ ਰਾਹੀਂ। ਸੋ ਉਹ ਚਾਹੇ ਰਿਕਾਰਡ ਜਿੰਨਾ ਮਰਜ਼ੀ ਐਕਸਪੀਰੀਅੰਸ ਬੰਦੇ ਕੋਲ ਹੋਵੇ, ਜੇ ਉਹਦੀ ਮੱਤ ਨਹੀਂ ਕੰਮ ਕੀਤੀ ਉਸ ਵੇਲੇ ਤਾਂ ਉਹ ਸਾਰਾ ਨਿਫਲ ਹੋ ਜਾਂਦਾ। ਔਰ ਮੱਤ ਜਿਹੜੀ ਆ, ਮੱਤ ਦਾ ਰਾਖਾ ਕੌਣ ਹੁੰਦਾ ਆ? ਉਹ ਅਕਾਲ ਪੁਰਖ ਆਪ ਹੁੰਦਾ ਆ। ਸੋ ਕਿਉਂਕਿ ਹਾਂ, ਸੋ ਇਸ ਕਰਕੇ ਬੁੱਧੀ ਤੇ ਮੱਤ ਦੇ ਵਿੱਚ ਕਾਫੀ ਅੰਤਰ ਹੈ। ਹਾਂਜੀ ਤਾਇਆ ਜੀ,
ਮੈਂ ਵੀ ਥੋੜਾ ਜਿਹਾ ਬੋਲਾਂ, ਕਿਉਂਕਿ ਇੱਕ ਲਫ਼ਜ਼ ਦੇ ਇੱਕ ਤੋਂ ਵਧੇਰੇ ਅਰਥ, ਲਫ਼ਜ਼ ਮੀਨਸ ਸ਼ਬਦ, ਪਦ, ਗੁਰਮਤਿ ਦੇ ਵਿੱਚ ਪਦ ਕਿਹਾ ਜਾਂਦਾ ਹੈ, ਤੇ ਉਰਦੂ ਫਾਰਸੀ ਦੇ ਵਿੱਚ ਅਰਬੀ ਦੇ ਵਿੱਚ ਲਫ਼ਜ਼ ਕਹਿੰਦੇ ਨੇ ਅੰਗਰੇਜ਼ੀ ਵਾਲੇ ਵਰਡ। ਸੋ ਉਹ ਵਰਡ ਜਿਹੜਾ ਸ਼ਬਦ ਆ ਉਹਦਾ ਇੱਕ ਤੋਂ ਵਧੇਰੇ ਅਰਥ ਹੋ ਜਾਂਦੇ ਆ। ਗੁਰਬਾਣੀ ਦੇ ਵਿੱਚ ਮਤ ਮਮਾ ਤੇ ਤੱਤੇ ਨੂੰ ਸਿਹਾਰੀ ਨਾਲ ਲਿਖਿਆ ਜਾਂਦਾ। ਸੋ ਜਦੋਂ ਜਿੱਥੇ ਸਿਹਾਰੀ ਲੱਗਦੀ ਹੈ ਉਹ ਦੋ ਅਰਥਾਂ ਚ ਹੁੰਦੀ ਹੈ, ਇੱਕ ਤਾਂ ਇਸਤਰੀ ਲਿੰਗ, ਕਿਉਂਕਿ ਮੱਤ ਨੂੰ ਇੱਥੇ ਇਸਤਰੀ ਕਲਪਿਆ ਗਿਆ, ਪਰ ਇਹਦਾ ਪੁਰਖ ਰੂਪ ਮੱਤਾ ਨਹੀਂ ਹੈਗਾ, ਇਹ ਮੱਤ ਆ, ਪਰ ਇਹ ਸਾਡੇ ਸੋਚ ਦੇ ਵਿੱਚ ਜਿਹੜਾ ਇਹ ਇਸਤਰੀ ਰੂਪ ਦੇ ਵਿੱਚ ਬੈਠੀ ਹੋਈ ਆ, ਇਸ ਲਈ ਹਮੇਸ਼ਾ ਹੀ ਗੁਰਬਤ ਦੇ ਵਿੱਚ ਗੁਰਬਾਣੀ ਦੇ ਵਿੱਚ ਤੱਤੇ ਨੂੰ ਸਿਹਾਰੀ ਆਉਂਦੀ ਹੈ, ਇਹਦਾ ਮਤਲਬ ਇਸਤਰੀ ਰੂਪ ਹੈ ਮੱਤ। ਗੁਰਮਤ ਗੁਰੂ ਦੀ ਮੱਤ, ਗੁਰ ਕੀ ਮੱਤ ਮਤਲਬ ਇੱਥੇ ਹੋ ਗਿਆ ਗੁਰੂ ਦੀ ਸਿੱਖਿਆ, ਗੁਰੂ ਦੀ ਸਮਝ, ਗੁਰੂ ਦਾ ਉਪਦੇਸ਼। ਗੁਰ ਕੀ ਮੱਤ ਤੂੰ ਲੇ ਆਣੇ ਹੇ ਘੱਟ ਸਮਝਣ ਵਾਲੇ ਬੱਚੇ ਮਨੁੱਖ, ਗੁਰੂ ਦੀ ਮੱਤ ਲੈ, ਕਿਉਂਕਿ ਜਿਵੇਂ ਮਾਂ ਦੀ ਮੱਤ ਆ ਕਿ ਬੱਚੇ ਨੂੰ ਮੱਤ ਸੱਪ ਨਾਲ ਨਹੀਂ ਖੇਡਣ ਦੇਣਾ, ਮਾਂ ਨੂੰ ਪਤਾ ਆ ਕਿ ਸੱਪ ਦੇ ਵਿੱਚ ਜ਼ਹਿਰ ਆ, ਬੱਚੇ ਦੀ ਮੌਤ ਹੋ ਸਕਦੀ ਹੈ। ਮਾਂ ਦੀ ਮੱਤ ਆ ਉਹ ਬੱਚੇ ਨੂੰ ਆਪਣਾ ਅੱਗ ਦੇ ਵਿੱਚ ਹੱਥ ਨਹੀਂ ਪਾਉਣ ਦੇਵੇਗੀ। ਸੋ ਅਲਪ ਮੱਤ ਬਾਰਕ ਵਾਪਰੇ ਕੀ ਸਰਪ ਅਗਨ ਕਰ ਮੇਲੇ। ਸੋ ਮਾਂ ਦੀ ਮੱਤ ਜਿਹੜਾ ਹੀ ਆ ਉਹ ਮਨ ਕੀ ਮੱਤ ਮਤਾ ਗਲ ਮਤਾ। ਸੋ ਇਸ ਲਈ ਮੱਤ ਆਪਣਾ ਮੱਤ ਨੂੰ ਧਰਮ ਨੂੰ ਵੀ, ਪੰਥ ਨੂੰ ਵੀ, ਸੰਪਰਦਾ ਨੂੰ ਵੀ ਕਿਹਾ ਜਾਂਦਾ ਵਾ। ਸੰਤ ਮੱਤ, ਰਾਧਾ ਸਵਾਮੀ ਵਾਲੇ ਆਪਣੇ ਉਹਨਾਂ ਨੇ ਗ੍ਰੰਥ ਵੀ ਲਿਖਿਆ ਜਿਹਦਾ ਨਾਂ ਹੀ ਆ ਸੰਤ ਮੱਤ। ਤੇ ਆਪਾਂ ਗੁਰਮਤ ਦੇ ਨਾਂ ਤੇ ਤੁਸੀਂ ਕਹੋ ਗੁਰੂ ਦੀ ਮੱਤ, ਦਸਾਂ ਗੁਰੂ ਦਾ ਮੱਤ ਮਤਲਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਹੋਏ ਉਪਦੇਸ਼, ਇਹਨੂੰ ਅਸੀਂ ਗੁਰਮਤ ਕਹਿੰਦੇ ਹਾਂ। ਸੋ ਮਨ ਕੀ ਮੱਤ ਤਿਆਗੋ ਹਰ ਜਨ, ਮਾਮਾ ਤੱਤੇ ਨੂੰ ਸਿਹਾਰੀ ਇੱਥੇ ਆਪਣੇ ਮਨ ਦੀ, ਹੇ ਹਰੀ ਦੇ ਜਨੋ। ਹਰੀਜਨ ਇਹ ਨਹੀਂ ਮਹਾਤਮਾ ਗਾਂਧੀ ਨੇ ਜਿਵੇਂ ਪਛੜੀਆਂ ਸ਼੍ਰੇਣੀਆਂ ਵਾਲਿਆਂ ਨੂੰ ਵਿਚਾਰਿਆਂ ਨੂੰ ਹਰੀਜਨ ਨਾਮ ਦਿੱਤਾ ਸੀ, ਫਿਰ ਜਦੋਂ ਉਹਨਾਂ ਨੂੰ ਹਰੀਜਨ ਦੀ ਅਸਲੀ ਸਮਝ ਆਈ ਕਿ ਦੱਖਣ ਦੇ ਵਿੱਚ ਹਰੀਜਨ ਕਿਹਨਾਂ ਨੂੰ ਕਿਹਾ ਜਾਂਦਾ, ਫਿਰ ਉਹਨਾਂ ਨੇ ਕਿਹਾ ਭਾਈ ਤੁਸੀਂ ਹਰੀਜਨ ਜੇ ਚੰਗਾ ਲੱਗਦਾ ਤੁਸੀਂ ਰੱਖ ਲਓ। ਫਿਰ ਉਹਨਾਂ ਨੇ ਕਾਂਸਟੀਟਿਊਸ਼ਨ ਲਈ ਹਿੰਦੁਸਤਾਨ ਦੇ, ਇਹ ਵੀ ਮੈਨੂੰ ਨਹੀਂ ਸੀ ਪਤਾ, ਇੱਥੇ ਪਛੜੀਆਂ ਸ਼੍ਰੇਣੀ ਦਲਿਤ ਵਿਚਾਰਾ ਅਮਰੀਕਾ ਤੋਂ ਆਇਆ ਸੀ, ਬੜਾ ਪੜ੍ਹਿਆ ਲਿਖਿਆ, ਤੇ ਉਹਨੇ ਮੈਨੂੰ ਦੱਸਿਆ ਵੀ ਅਸੀਂ ਹਰੀਜਨ, ਮੈਂ ਮੂੰਹੋਂ ਨਿਕਲ ਗਿਆ, ਕਹਿੰਦੇ ਨੇ ਹਰੀਜਨ ਨਹੀਂ ਕਹਿਣਾ, ਮੈਂ ਕਿਹਾ ਵੀ ਕੀ ਕਹਿਣਾ, ਕਹਿੰਦੇ ਦਲਿਤ ਕਹਿਣਾ। ਸੋ ਕਾਂਸਟੀਟਿਊਸ਼ਨ ਦੇ ਵਿੱਚ ਪ੍ਰਵਾਨ ਕਰ ਲਿਆ ਗਿਆ ਹਿੰਦੁਸਤਾਨ ਦੇ ਵਿੱਚ ਤੇ ਤੁਸੀਂ ਕਿਸੇ ਨੂੰ ਹਰੀਜਨ ਨਹੀਂ ਕਹਿ ਸਕਦੇ, ਕੇਸ ਹੋ ਸਕਦਾ ਤੁਹਾਡੇ ਤੇ। ਉਹਨਾਂ ਨੂੰ ਪਛੜੀਆਂ ਸ਼੍ਰੇਣੀ ਵਾਲਾ ਦਲਿਤ ਕਹੋ, ਮਤਲਬ ਦਲਿਤ ਲਤਾੜੇ ਹੋਏ ਲੋਕ ਉੱਚੀਆਂ ਜਾਤੀਆਂ ਵਾਲਿਆਂ ਵੱਲੋਂ ਪਛੜਾਏ ਹੋਏ ਜਾਣ ਬੁੱਝ ਕੇ। ਇਹ ਅਸਲ ਦੇ ਵਿੱਚ ਓਰਿਜਨਲ ਵਾਸੀ ਸਨ ਆਰੀਅਨ ਦੇ ਆਉਣ ਤੋਂ ਪਹਿਲਾਂ। ਚਲੋ ਗੱਲ ਲਾਂਭੇ ਨਾ ਜਾਵੇ। ਸੋ ਮਤ ਦਾ ਮਤਲਬ ਇਹ ਆ ਸਮਝ ਸੋਚ ਗੁਰੂ ਵੱਲੋਂ ਰੱਬ ਵੱਲੋਂ ਦਿੱਤੀ ਹੋਈ, ਆਪ ਅਰਜਿਤ ਕੀਤੀ ਹੋਈ ਨੀ, ਜਿਵੇਂ ਹੁਣ ਤੁਸੀਂ ਆਪ ਇਕੱਠੀ ਕੀਤੀ ਹੋਈ ਨੀ। ਤੇ ਅਸੀਂ ਬਹੁਤ ਵਿਦਵਾਨ ਬਣ ਸਕਦੇ ਹਾਂ, ਜਿਵੇਂ ਉਹ ਨਾ ਰਾਜੇ ਨੂੰ ਸੁਪਨਾ ਆਇਆ ਵੀ ਉਹਦੇ ਸੁਪਨੇ ਦੇ ਵਿੱਚ ਸਾਰੇ ਦੰਦ ਟੁੱਟ ਗਏ, ਇੱਕ ਦੰਦ ਰਹਿ ਗਿਆ ਸੁਪਨੇ ਚ, ਤੇ ਦਿਨੇ ਉਹਨੇ ਆਪਣਾ ਜੋਤਸ਼ੀ ਨੂੰ ਵਿਦਵਾਨ ਨੂੰ ਸੱਦ ਲਿਆ ਵੀ ਇਹ ਕੀ ਹੈ, ਵੀ ਮੈਨੂੰ ਸੁਪਨੇ ਦਾ ਕੀ ਫਲ ਆ। ਗ੍ਰੰਥ ਲਿਖੇ ਗਏ ਸੁਪਨਿਆਂ ਤੇ, ਜੋਤਿਸ਼ ਵਿਦਿਆ ਇੱਕ ਆਪਣਾ, ਇਹ ਆਪਣਾ ਵੱਖਰਾ ਸੰਸਾਰ ਆ, ਉਹਨੂੰ ਰੱਦ ਕਰਨਾ ਜਾਂ ਸਹੀ ਕਰਨਾ ਸਾਡੇ ਵੱਸ ਨਹੀਂ, ਅਸੀਂ ਨਾ ਹੀ ਸਾਡਾ ਸਬਜੈਕਟ ਆ। ਤੇ ਉਹ ਗੱਲ ਉਹਨੇ ਜੋਤਿਸ਼ ਦੇ ਉਹਦੇ ਗ੍ਰੰਥ ਨੇ ਸਹੀ ਦੱਸਿਆ ਕਿ ਭਾਈ ਰਾਜਨ ਤੁਹਾਡੇ ਜਿਉਂਦੇ ਜੀ ਤੁਹਾਡੇ ਸਾਰੇ ਰਿਸ਼ਤੇਦਾਰ ਮਰ ਜਾਣੇ ਆ, ਕਿ ਫੇਰ ਕੌਣ ਰਾਜੇ ਨੂੰ ਫੇਰ ਕੌਣ ਕਹਿੰਦਾ ਦਿਓ ਇਹਨੂੰ ਜੇਲ ਦੇ ਵਿੱਚ। ਤੇ ਉਹ ਇਹ ਅਰਥ ਕਰਦੇ ਹੋਏ ਸੰਤ ਸੁਣਾਉਂਦੇ ਹੁੰਦੇ ਆ, ਸਗਲ ਬੋਲਣ ਕੇ ਮਾਏ ਵਿਚਾਰ, ਉਹ ਬੋਲਣਾ ਆ ਗਿਆ, ਵਿਦਿਆ ਤੇ ਆ ਗਈ ਵੀ ਕਿਹੜੀ ਗੱਲ ਕਿਹੜੇ ਸ਼ਬਦਾਂ ਵਿੱਚ ਕਿਹੜੇ ਸਮੇਂ ਤੇ ਕਹਿਣੀ ਆ। ਵਕਤ ਵਿਚਾਰੇ ਸੋ ਬੰਦਾ ਹੋਏ, ਉਹ ਵਕਤ ਦੇ ਵਿਚਾਰ ਨਹੀਂ ਅਗਰ ਜਿਵੇਂ ਮੈਂ ਵੱਡਾ ਛੋਟਾ ਵਿਦਵਾਨ ਸਾਰਿਆਂ ਨਾਲ ਹਾਸੇ ਦੀ ਗੱਲਾਂ ਕਰਨ ਲੱਗ ਪਏ ਨਾ, ਤੇ ਉਹ ਕਈ ਵਾਰੀ ਹਾਸੇ ਦਾ ਬਹੁਤੀ ਵਾਰੀ ਕਹਿੰਦੇ ਪੰਜਾਬੀ ਹਾਸੇ ਦਾ ਮਰਾਸਾ ਵੀ ਬਣ ਜਾਂਦਾ, ਕਈ ਸੱਜਣ ਨਾਰਾਜ਼ ਵੀ ਹੋ ਜਾਂਦੇ ਆ। ਸੋ ਉਹ ਆ ਉਹ ਮਤ ਜਿਹੜੀ ਆ ਉਹ ਗੁਰੂ ਦੀ ਆ, ਉਹ ਤੋਂ ਜਿਹਨੇ ਜਿਹੜਾ ਦੱਸੇ ਉਹ ਆਪਣੇ ਵਿਦਿਆ ਦੇ ਅਨੁਸਾਰ ਸਾਰਾ ਕੁਝ ਕਹੀ ਜਾਣ। ਤੋ ਇੱਕ ਫਿਰ ਜਿਹਦੇ ਕੋਲ ਅਸਲੀ ਰੱਬ ਵੱਲੋਂ ਦਿੱਤੀ ਹੋਈ ਮਤ ਸੀ, ਉਹਨੂੰ ਵੀ ਪਤਾ ਸੀ ਵੀ ਸਹੀ ਅਰਥ ਇਹੋ ਹੀ ਹੈ ਵੀ ਇਸ ਰਾਜੇ ਦੇ ਸਾਰੇ ਰਿਸ਼ਤੇਦਾਰੇ ਦੇ ਜਿਉਂਦੇ ਜੀ ਮਰ ਜਾਣੇ ਆ। ਪਰ ਇਹਨੂੰ ਗੁੱਸਾ ਆਉਂਦਾ ਸੱਚ ਸੁਣ ਕੇ, ਕਿਉਂਕਿ ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਕਹਿਣਾ ਵੀ ਕਿਸੇ ਵਿਰਲੇ ਨੂੰ ਆਉਂਦਾ, ਤੇ ਸੱਚ ਸੁਣਨਾ ਤੇ ਬਿਲਕੁਲ ਹੀ ਕਿਸੇ ਵਿਰਲੇ ਦੇ ਹਿੱਸੇ ਹੀ ਆਇਆ। ਤੇ ਮੈਂ ਵੀ ਭਾਵੇਂ ਕਿੰਨਾ ਦਾਅਵਾ ਕਰ ਲਵਾਂ ਕੋਈ ਸੱਚੀ ਗੱਲ ਮੇਰੀ ਕਮਜ਼ੋਰੀ ਮੇਰੇ ਮੂੰਹ ਤੇ ਦੱਸੇ ਤੇ ਮੈਨੂੰ ਜ਼ਰੂਰ ਇੱਕ ਵਾਰੀ ਗੁੱਸਾ ਜ਼ਰੂਰ ਲੱਗਦਾ। ਤੋ ਕਹਿਣ ਤੋਂ ਭਾਵ ਹੈ ਵੀ ਉਹਨੇ ਵੇਖਿਆ ਵੀ ਇਹ ਤੇ ਸਾਰੇ ਸੱਚੀ ਗੱਲ ਕਰਦੇ ਆ ਤੇ ਜੇਲ੍ਹ ਚਲੇ ਜਾਂਦੇ ਆ, ਸੋ ਇਹਨੂੰ ਰੀਫਰੇਜ਼ ਕੀਤਾ ਜਾਵੇ, ਅੱਖਰ ਬਦਲੇ ਜਾਣ। ਤੇ ਉਹ ਕਹਿੰਦਾ ਵਾਹ 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 ਸਰਕਾਰ ਸਮਾਲਾ ਰਾਜਾ ਸਾਹਿਬ ਜੀ, ਤੁਹਾਡੇ ਤਾਂ ਇੰਨੀ ਵੱਡੀ ਅਕਾਲ ਪੁਰਖ ਨੇ ਉਮਰ ਬਖਸ਼ੀ ਆ ਤੁਹਾਨੂੰ, ਕਿ ਤੁਹਾਡੇ ਰਾਜ ਤੋਂ ਪਰਜਾ ਬੜੀ ਹੀ ਖੁਸ਼ ਆ, ਨਿਹਾਲ ਆ, ਧਰਮ ਕਰਮ ਹੋ ਰਿਹਾ ਵਾ, ਹਰ ਵਿਅਕਤੀ ਆਪਣਾ ਧਰਮ ਦਾ ਨਿਭਾ ਕਰ ਰਿਹਾ, ਇਹ ਕੇਵਲ ਤੇ ਕੇਵਲ ਤੁਹਾਡੇ ਇਨਸਾਫ ਵਾਲੇ ਰਾਜ, ਤੁਹਾਡੇ ਧਰਮੀ ਰਾਜ ਦੇ ਵਿੱਚ ਹੀ ਇਹ ਕੁਝ ਸੰਭਵ ਹੋ ਰਿਹਾ। ਇਸ ਲਈ ਰੱਬ ਭਗਵਾਨ ਤੁਹਾਡੇ ਤੇ ਇੰਨਾ ਖੁਸ਼ ਹੋਇਆ ਕਿ ਉਹਨੇ ਤੁਹਾਡੀ ਇੰਨੀ ਲੰਮੀ ਉਮਰ ਕਰਤੀ ਆ ਕਿ ਤੁਹਾਡੇ ਸੰਗੀ ਸਾਥੀਆਂ ਤੋਂ ਵੀ ਜ਼ਿਆਦਾ ਸਮਾਂ ਤੁਸੀਂ ਇਸ ਸੰਸਾਰ ਵਿੱਚ ਜਿਉਂਦੇ ਰਹਿਣਾ। ਤੇ ਗੱਲ ਤਾਂ ਉਹੀ ਸੀ, ਹਾਂਜੀ। ਤੇ ਉਹ ਰਾਜਾ ਖੁਸ਼ ਹੋ ਗਿਆ, ਮੂੰਹ ਮੰਗਿਆ ਇਨਾਮ, ਕਹਿੰਦਾ ਜੀ ਇਹਨਾਂ ਮੂਰਖਾਂ ਨੂੰ ਛੱਡ ਦਿਓ, ਕਿਉਂਕਿ ਉਹਨਾਂ ਨੇ ਵਿਦਿਆ ਪੜ੍ਹੀ ਹੋਈ ਸੀ, ਮਤ ਨੀ ਸੀ ਨਾ ਉਹਨਾਂ ਕੋਲ, ਵਿਦਿਆ ਕਿਹੜੇ ਸ਼ਬਦਾਂ ਦੇ ਵਿੱਚ ਲਾਉਣੀ ਹੈ। ਸੋ ਇਸ ਲਈ ਹੁਣ ਨਿਰਮਲੇ ਵਿਦਵਾਨਾਂ ਨੇ ਸੰਤਾਂ ਨੇ ਲਿਖੇ ਹੋਏ ਆ, ਤੇ ਉਹ ਕਵੀ ਕਵਿਤਾ ਦੇ ਵਿੱਚ ਜ਼ਰੂਰੀ ਨਹੀਂ। ਤੇ ਉਹਦੇ ਵਿੱਚ ਕਵੀ ਦੀ ਜਲ ਭਾਈ ਸੰਤੋਖ ਸਿੰਘ ਦੀ ਗੱਲ ਲੈ ਲਓ, ਉਹ ਬੜੇ ਬਿਰਜ ਭਾਸ਼ਾ ਦੇ ਬੜੇ ਮਹਾਨ ਉੱਚ ਕੋਟੀ ਦੇ ਕਵੀ ਸਨ, ਤੇ ਨਾਲ ਉਹ ਗੁਰੂ ਦੇ ਸ਼ਰਧਾਲੂ ਸਿੱਖ ਸਨ। ਬੈਕਗ੍ਰਾਉਂਡ ਵਿਦਿਆ ਦੀ ਉਹਨਾਂ ਦੀ ਨਿਰਮਲੇ ਸੀ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਪਾਸੋਂ ਪੜ੍ਹੇ ਹੋਏ ਸਨ। ਤੇ ਉਹਨਾਂ ਨੇ ਜੋ ਭਾਈ ਉਦੇ ਸਿੰਘ ਰਾਜਾ ਜਿਹੜਾ ਸੀ ਕੈਂਥਲ ਦਾ, ਉਹਦੇ ਕੋਲ ਰਹਿ ਕੇ ਉਹਨਾਂ ਨੇ ਸਾਰਾ ਗੁਜ਼ਾਰਾ ਨਾ ਹੀ ਗ੍ਰੰਥ ਲਿਖਿਆ। ਉਹਨਾਂ ਨਾਲ ਪੰਜ ਵਿਦਵਾਨ ਪੰਡਿਤ ਹਿੰਦੂ ਜਿਹੜੇ ਵਿਦਵਾਨ ਸਨ ਉਹ ਨਾਲ ਸਹਾਇਤਾ ਦੀ ਲਾ ਤੇ। ਸੋ ਇਸ ਹਿਸਾਬ ਦੇ ਵਿੱਚ ਉੱਚ ਕੋਟੀ ਦਾ ਕਵੀ ਸੀ, ਉਹ ਗੁਰੂ ਦਾ ਸ਼ਰਧਾਵਾਨ ਸਿੱਖ ਸੀ, ਇਤਿਹਾਸਕ ਮਤਾਲਿਆ ਜੋ ਉਹਨੂੰ ਉਸ ਵੇਲੇ ਮਿਲਿਆ, ਸਾਚੀ ਕੀ ਉਹ ਸਾਖੀ ਜਿਹੜੀ ਹੁੰਦੀ ਆ, 100 ਸਾਖੀ ਕਹਿ ਲਓ ਜਾਂ 500 ਸਾਖੀ ਦਾ ਕੋਈ ਪੁਰਾਤਨ ਗ੍ਰੰਥ ਚੱਲਦਾ ਆ ਰਿਹਾ ਸੀ, ਉੱਥੋਂ ਇੱਧਰ ਉੱਧਰੋਂ ਜੋ ਉਹਨੇ ਇਤਿਹਾਸਕ ਹਵਾਲਿਆਂ ਨੂੰ ਬੜੀ ਉੱਚ ਕੋਟੀ ਦੀ ਕਵਿਤਾ ਵਿੱਚ ਪਰੋ ਕੇ, ਸ਼ਿੰਗਾਰ ਰਸ ਕਵਿਤਾ ਦਾ ਇੱਕ ਪ੍ਰਧਾਨ ਰਸ ਹੁੰਦਾ ਉਹ ਵਰਤ ਕੇ, ਜਿਹਦੇ ਵਿੱਚ ਮਨੁੱਖੀ ਸਰੀਰਕ ਇਸਤਰੀਆਂ ਦੇ ਵਿਗਿਆਨ ਵਗੈਰਾ ਕੋਈ ਗੁਰਮਤ ਤੋਂ ਉਲਟ ਗੱਲਾਂ ਵੀ ਹੋ ਗਈਆਂ। ਤੇ ਉਹ ਹੁਣ ਜਿਹੜੇ ਵਿਦਵਾਨ ਨੇ ਸਮਝ ਵਾਲੇ ਉਹ ਕਰਤ ਕਥਾ ਤੇ ਸੂਰਜ ਪ੍ਰਕਾਸ਼ ਦੀ ਕਰਦੇ ਆ, ਪਰ ਜਿੱਥੇ ਕੋਈ ਗੁਰਮਤਿ ਤੋਂ ਉਲਟ ਗੱਲ ਹੋ ਜਾਂਦੀ ਹੈ ਉਹ ਉਹਨੂੰ ਉਹ ਫਿਰ ਸਪਸ਼ਟ ਕਰ ਦਿੰਦੇ ਆ ਵੀ ਗੁਰਬਾਣੀ ਆਹ ਕਹਿੰਦੀ ਆ, ਕਵੀ ਜੀ ਇਸ ਪ੍ਰਭਾਵ ਦੇ ਵਿੱਚ ਆ ਲਿਖਿਆ। ਜਦੋਂ ਸ਼ਿੰਗਾਰ ਰਸ ਆਉਂਦਾ, ਇਸਤਰੀ ਦੇ ਵੰਗਾਂ ਦਾ ਅੰਗਾਂ ਦਾ ਵਰਣਨ ਆਉਂਦਾ, ਉਦੋਂ ਗੋਲਮੋਲ ਜੀ ਗੱਲ ਕਰਕੇ ਤੇ ਗਾਣੇ ਉਹ ਇੱਥੇ ਹੀ ਨਾਨਕ ਪ੍ਰਕਾਸ਼ ਦੀ ਕਥਾ ਕਰ ਰਹੇ, ਭਾਈ ਸੰਤੋਖ ਸਿੰਘ ਦ੍ਰੋਪਦੀ ਦੇ ਅੰਗਾਂ ਦਾ ਵਰਣਨ ਕਰਨ ਲੱਗੇ ਤੇ ਮੈਂ ਉਹ ਮੈਨੂੰ ਪਤਾ ਸੀ ਤੇ ਕਥਾ ਕਰਨ ਵਾਲੇ ਜਿਹੜਾ ਪਾਠ ਕਰਦਾ ਹੈ ਮੇਰੇ ਨਾਲ ਸੁਰਿੰਦਰ ਸਿੰਘ ਜਗਰਾਓ, ਉਹਨੂੰ ਨਹੀਂ ਸੀ ਪਤਾ। ਉਹਨੂੰ ਮੈਂ ਕਵਾਂ ਵੀ ਉਹ ਜਾਂ ਤਾਂ ਪਹਿਲਾਂ ਆਣ ਕੇ ਕਰਦਾ ਮੇਰੇ ਨਾਲ, ਮੈਂ ਦੱਸ ਦਿੰਦਾ ਨਹੀਂ ਪੜ੍ਹਨਾ। ਮੈਂ ਕਿਹਾ ਵੀ ਆ ਇੱਥੋਂ ਨਹੀਂ, ਆ ਛੱਡ ਇੱਥੋਂ ਪੜ੍ਹਨਾ। ਉਹ ਕਹਿੰਦੇ ਜੀ ਆਹ ਵਿੱਚੋਂ ਰਹਿ ਗਿਆ। ਉਹ ਮੈਂ ਕਿਹਾ ਤੂੰ ਅੱਗੇ ਉਧਰ ਸਪੀਕਰ ਲੱਗਿਆ, ਸਾਰੀ ਦੁਨੀਆ ਇੰਟਰਨੈਟ ਤੇ ਸੁਣ ਰਹੀ ਹੈ। ਮੈਂ ਕਿਹਾ ਨਹੀਂ ਇੱਥੋਂ ਨਹੀਂ। ਉਹ ਤਿੰਨ ਚਾਰ ਵਾਰੀ ਮੈਂ ਉਹਨੂੰ ਖਿੱਚ ਕੇ ਪਿਆ ਵੀ ਮੈਂ ਕਿਹਾ ਨੀ ਤੈਨੂੰ ਜਦ ਤੈਨੂੰ ਮੈਂ ਕਹਿੰਦਾ ਆਹ ਨਹੀਂ ਪੜ੍ਹਨਾ ਤੇ ਇੱਥੋਂ ਪੜ੍ਹਨਾ। ਉਹ ਬਾਅਦ ਚ ਮੇਰੇ ਨਾਲ ਬਹਿਸਿਆ ਜੀ, ਉਹਨੇ ਸਮਝਿਆ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਛੱਡ ਦਿੱਤਾ ਹੁੰਦਾ, ਫਿਰ ਕੋਈ ਹੋਰ ਬੰਦੇ ਕੋਲੋਂ ਵਿਦਵਾਨਾਂ ਕੋਲੋਂ ਪੁੱਛ ਪਾਜ ਕੇ ਫਿਰ ਉਹਦੀ ਤਸੱਲੀ ਹੋਈ ਵੀ ਚਲੋ ਐਨੀ ਆਓ। ਸੋ ਇਸ ਲਈ ਗੱਲ ਕੀ ਸੀ ਵੀ ਉਹ ਵਿਚਾਰ ਦੀ ਗੱਲ ਆ ਵੀ ਹੁਣ ਜਿਹੜੀਆਂ ਗੁਰਮਤਿ ਤੋਂ ਉਲਟ ਜਾਂ ਸ਼ਿੰਗਾਰ ਰਸ ਵਰਤਿਆ ਹੋਇਆ ਕਵੀ ਦੀ ਕਾਵਕ ਉਡਾਰੀ ਹੈ ਤੇ ਉਹਦੇ ਗਜ ਗਜ ਲੰਮੀਆਂ ਮੀਡੀਆਂ ਮੇਥੋਂ ਮੇਰੇ ਮੇਰੀ ਬੱਕੀ ਤੋਂ ਡਰਨ ਫਰੇਸ਼ਤੇ ਤੇ ਮੈਥੋਂ ਡਰੇ ਖੁਦਾ, ਉਹਦੇ ਕਵੀ ਨੇ ਇਸ ਤਰ੍ਹਾਂ ਅਡੰਬਰ ਰਚਨਾ ਹੀ ਹੁੰਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਤ ਕਥਨੀ ਅਲੰਕਾਰ ਹੈਗੇ ਆ, ਭਾਵੇਂ ਆਪਣਾ ਫਰੀਦ ਜੀ ਆਪੇ ਸਵਾਲ ਕਰਦੇ ਨੇ ਜਵਾਬ ਦਿੰਦੇ ਨੇ ਤੇ ਕਾਲੀ ਕੋਇਲ ਤੂੰ ਕਿਤਕੁਨ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ, ਪ੍ਰੀਤਮ ਦੇ ਵਿਛੋੜੇ ਦੀ ਅੱਗ ਵਿੱਚ ਸੜ ਕੇ ਮੇਰਾ ਰੰਗ ਕਾਲਾ ਹੋ ਗਿਆ, ਕੋਲ ਅਗੋਂ ਜਵਾਬ ਦਿੰਦੀ ਹੈ। ਤੇ ਉਹ ਦਮੋਦਰ ਨੇ ਕਿਹਾ ਨਾ ਅੰਬਰ ਕਾਲਾ ਕਿਦਬਿਦ ਹੋਵਾ, ਅਸਾਂ ਦਰਦਮੰਦਾਂ ਦੀਆਂ ਆਹੀ। ਹੁਣ ਪਿਆਰ ਵਿੱਚ ਮੋਏ ਬੰਦੇ ਦੇ ਦਰਦ ਵਿੱਚੋਂ ਜੋ ਆਹ ਪੈਦਾ ਹੁੰਦੀ ਹੈ ਆਹ ਨਾ ਥੋੜਾ ਕਾਲਾ ਹੋ ਜਾਂਦਾ ਆਕਾਸ਼। ਸੋ ਇਹ ਕਵੀ ਦੀ ਕਲਪਨਾ ਹੁੰਦੀ ਹੈ। ਸੋ ਇਸ ਲਈ ਇਤਿਹਾਸ ਗ੍ਰੰਥਾਂ ਨੂੰ ਵਾਚਣ ਵੇਲੇ ਪੜ੍ਹਨ ਵੇਲੇ ਸਗਲ ਬੋਲਣ ਕੇ ਮਾਹੇ ਵਿਚਾਰ ਕਥਾ ਵਾਚਕ ਗਿਆਨੀ ਸਿਆਣੇ। ਜੇ ਅਸੀਂ ਹੁਣ ਬਿਲਕੁਲ ਉਹਨਾਂ ਨੂੰ ਛੱਡ ਦਿਆਂਗੇ ਗ੍ਰੰਥਾਂ ਨੂੰ ਤੇ ਫਿਰ ਇਤਿਹਾਸ ਕਿਵੇਂ ਸਾਨੂੰ ਪਤਾ ਲੱਗੂਗਾ? ਉਹ ਤੇ ਸਾਡਾ ਮੁੱਢਲਾ ਇਤਿਹਾਸ ਇਸ ਤਰ੍ਹਾਂ ਹੀ ਨਿਰਮਲੇ ਉਦਾਸੀ ਸੰਤਾਂ ਦਾ ਹੀ ਲਿਖਿਆ ਹੋਇਆ ਸਾਨੂੰ ਪੜ੍ਹਨਾ ਪੈਂਦਾ, ਜਿੱਥੋਂ ਅਸੀਂ ਗਾਂਹ ਗ੍ਰੰਥ ਹੋਰ ਮੌਜੂਦਾ ਵਿਦਵਾਨ ਲਿਖਦੇ ਤੇ ਪੜ੍ਹਦੇ ਤੇ ਪ੍ਰਚਾਰਦੇ ਨੇ। ਅੱਛਾ ਮੈਂ ਤੁਹਾਨੂੰ ਗੱਲ ਟੋਕਤੀ ਸੀ, ਆਪਣੀ ਗੱਲ ਮੇਰੀ ਲੰਮੀ ਹੋ ਜਾਂਦੀ ਹੈ, ਹੁਣ ਤੁਸੀਂ ਗੱਲ ਦੱਸੋ। ਮਤ ਦਾ ਗੱਲੀ ਸੀ ਤੇ ਮਤ ਮੇਰੀ ਮਤ ਮੈਂ ਮਤਦਾਨ ਵੋਟ ਵੋਟ ਜਿਹੜੀ ਪਾਉਣੀ ਹਿੰਦੀ ਵਿੱਚ ਉਹਨੂੰ ਮਤਦਾਨ ਕਿਹਾ ਵੀ ਆਪਣਾ ਮਤ ਦੱਸਣਾ ਕਿ ਮੈਂ ਇਹਨੂੰ ਪਸੰਦ ਕਰਦਾ ਇਹਨੂੰ ਚੁਣਿਆ ਜਾਵੇ। ਹਾਂਜੀ
ਹਾਂਜੀ ਤਾਇਆ ਜੀ ਗੱਲ ਇੱਥੇ ਆਪਾਂ
ਮੈਨੂੰ ਮਤ ਹੀ ਨਹੀਂ ਆਈ ਮੈਨੂੰ
ਹਾਂ ਗੱਲ
ਆਪਾਂ ਮੈਂ ਤੈਨੂੰ ਮਤ ਦਿਆਂ ਇੱਕ ਮਿੰਟ ਉਹ ਜੋਗਿੰਦਰ ਸਿੰਘ ਕਹਿ ਰਹੇ ਯੂਨੀਵਰਸਿਟੀ ਅੰਮ੍ਰਿਤਸਰ ਦਾ, ਉਹਨੇ ਕਹਾਣੀ ਲਿਖੀ ਮਤ ਦੇਣ ਵਾਲਾ ਤਾਇਆ।
ਅੱਛਾ
ਵੀ ਸਾਡਾ ਤਾਇਆ ਜਿਹੜਾ ਸੀ ਉਹ ਹਰੇਕ ਨੂੰ ਮਤ ਦੇ ਦਿੰਦਾ ਸੀ ਤੇ ਸਾਡੀ ਇਹ ਮੱਝ ਨੂੰ ਪੱਠੇ ਲੀੜੇ ਖਾਣ ਦੀ ਬੜੀ ਆਦਤ ਸੀ, ਉਹਨੇ ਜਿਹੜਾ ਕਿਤੇ ਕੱਪੜਾ ਚਾਹੀਦਾ ਆਉਣਾ ਤੇ ਉਹ ਖਾਣ ਲੱਗ ਪੈਣਾ ਤੇ ਇੱਕ ਵਾਰ ਕਹਿੰਦਾ ਮੈਂ ਵੀ ਇਹਨੂੰ ਤਾਏ ਨੂੰ ਮਤ ਦਿੰਦਾ। ਉਹਨੇ ਨਾ ਕੋਈ ਲੋਹੇ ਦਾ ਛੋਟਾ ਜਿਹਾ ਸੀ ਢਿਬਰੀ ਜੀ ਉਹ ਅੱਗ ਦੇ ਵਿੱਚ ਤਪਾ ਕੇ ਤੇ ਕੱਪੜੇ ਦੇ ਵਿੱਚ ਬੰਨ ਦਿੱਤੀ ਤੇ ਉਹ ਕੱਪੜਾ ਮੱਝ ਨੇ ਖਾ ਲਿਆ ਤੇ ਉਹ ਜਿਹੜਾ ਲੋਹਾ ਸੀ ਉਹ ਵੀ ਅੰਦਰ ਚਲਿਆ ਗਿਆ ਤੇ ਤੜਫੀ ਭੱਜੀ ਮੱਝ। ਖੈਰ ਉਹਨਾਂ ਮਰਨਾ ਤੇ ਕੀ ਸੀ ਹੋਣਾ ਠੰਡਾ। ਉਸ ਤੋਂ ਬਾਅਦ ਕਹਿੰਦਾ ਇੰਨੀ ਐਸੀ ਉਹਨੂੰ ਮੈਂ ਮੱਤ ਦਿੱਤੀ, ਐਸੀ ਤਾਏ ਨੇ ਉਹਨੂੰ ਮੱਤ ਦਿੱਤੀ ਮੱਝ ਨੂੰ, ਮੁੜ ਕੇ ਉਹਨੇ ਕੱਪੜੇ ਵੱਲ ਮੂੰਹ ਨਹੀਂ ਕੀਤਾ। ਸੋ ਇਸ ਤਰ੍ਹਾਂ ਵੀ ਮੱਤ ਟੀਚਰ ਵੀ ਸਕੂਲ ਦੇ ਵਿੱਚ ਬੱਚਿਆਂ ਨੂੰ ਚਾਹਤੀ ਬੱਚਿਆਂ ਨੂੰ ਮੱਤ ਦੇ, ਮੱਤ ਦੇ ਮਤਲਬ ਸਿੱਖਿਆ। ਮਤਲਬ ਮਤ ਦੇ ਕਈ ਅਰਥ ਨੇ, ਕਿਹੜੇ ਸੰਸ ਵਿੱਚ ਕਿਹੜੇ ਅਰਥ ਵਿੱਚ ਕਿਹੜੇ ਵਾਕ ਵਿੱਚ ਕਿਹੜੇ ਪ੍ਰਸੰਗ ਵਿੱਚ ਤੁਸੀਂ ਵਰਤਦੇ ਹੋ। ਹਾਂਜੀ ਬੋਲੋ,
ਹੁਣ ਗੱਲ ਆਪਾਂ ਇੱਥੇ ਸਮੇਟਦੇ ਹਾਂ। ਪਹਿਲਾਂ ਤਾਂ ਪਰਵਿੰਦਰ ਸਨਸ਼ਾਈਨ ਇੱਕ ਤਸਵੀਰ ਭੇਜੀ ਜਿਹੜੀ ਮੈਂ ਸ਼ੇਅਰ ਕਰਤੀ, ਉਹ ਕਹਿੰਦੇ ਵੀ ਦਿਮਾਗ ਦੀ ਇੱਕ ਤਸਵੀਰ ਹੈ ਉਹ ਭੇਜੀ ਉਹਨਾਂ ਨੇ ਕਿ ਨੀਲੇ ਰੰਗ ਦਾ ਹਿੱਸਾ ਉਹਦੇ ਵਿੱਚ, ਇਹਨੂੰ ਹਿਪੋਕੈਂਪਸ ਕਹਿੰਦੇ ਨੇ ਤੇ ਇਸ ਦੀ ਮੈਮਰੀ ਨੂੰ ਸਟੋਰ ਕਰਨ ਦੀ ਸਮਰੱਥਾ 1000 ਟੈਰਾਬਾਈਟ ਹੈ ਜੋ ਕਿ ਤਕਰੀਬਨ 10 ਲੱਖ ਗੀਗਾਬਾਈਟ ਹੁੰਦੀ ਹੈ, ਜਿਸ ਤੋਂ 30 ਲੱਖ ਘੰਟੇ ਦੀ ਵੀਡੀਓ ਬਣ ਸਕਦੀ ਹੈ ਜਿਸ ਨੂੰ 300 ਸਾਲ ਤੱਕ ਲਗਾਤਾਰ ਦੇਖਿਆ ਜਾ ਸਕਦਾ ਹੈ ਤੇ ਇਹ ਸਾਡੇ ਦਿਮਾਗ 'ਚ ਬਣਦਾ। ਕਹਿੰਦੇ ਇਸ ਪੂਰੇ ਢਾਂਚੇ ਨੂੰ ਤਿਆਰ ਕਰਨ ਵਾਲਾ ਆਖਰ ਕੌਣ ਹੈ? ਕੀ ਸਾਹਿਬ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ, ਉਹਨਾਂ ਨੇ ਕੋਟ ਸਾਂਝਾ ਕੀਤਾ। ਹਾਂ
ਹਾਂ, ਤੇ
ਦੂਜੀ ਗੱਲ
ਹੁਣ ਤੁਹਾਨੂੰ ਜਿਹੜਾ ਕੋਈ ਆਉਂਦਾ ਮੈਨੂੰ ਵੀ ਭੇਜ ਦਿਆ ਕਰੋ।
ਹਾਂ ਹੁਣੇ 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 ਭੇਜਦਾ ਪ੍ਰੋਗਰਾਮ
ਤੋਂ ਬਾਅਦ।
ਬਾਕੀ ਗੱਲ ਇੱਥੇ ਮੁੱਕਦੀ ਆ ਕਿ ਵੀ ਜਿਹੜੀ ਮਤ ਦੀ ਗੱਲ ਹੈ ਵੀ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਅਸੀਂ ਅਰਦਾਸ ਕਰਦੇ ਹਾਂ ਪਰ ਜੇ ਅਸੀਂ ਆਪਣੇ ਗੁਰ ਜਿਹੜਾ ਇੱਕ ਅਕਾਲ ਪੁਰਖ ਗੁਰ ਹੈ, ਇੱਕ ਗੁਰੂ ਹੈ ਸਾਡਾ, ਅਸੀਂ ਉਹਦੀ ਜੇ ਆਪਾਂ ਸੁਣ ਲਈਏ ਨਾ, ਉਹ ਇਹ ਕਹਿਣਾ ਚਾਹੁੰਦੇ, ਇਹ ਪੰਕਤੀ ਦਾ ਅਸਲ ਦੇ ਵਿੱਚ ਮੂਲ ਅਰਥ ਇਹ ਆ, ਅਰਦਾਸ ਦੇ ਨਾਲ ਮਿਲਦਾ ਜੁਲਦਾ ਆ, ਕਿ ਜਿਹੜਾ ਸਾਰਾ ਕੁਛ ਬੰਦੇ ਦੇ ਅੰਦਰ ਉਹਨਾਂ ਨੇ ਪਰਮਾਤਮਾ ਨੇ ਜਿਸ ਤਰ੍ਹਾਂ ਪਰਵਿੰਦਰ ਸਨਸ਼ਾਈਨ ਹੋਣੀ ਉਹਨਾਂ ਨੇ ਇੰਸਟਾਲ ਕਰਕੇ ਭੇਜਿਆ ਹੋਇਆ ਆ, ਅਸਲ ਦੇ ਵਿੱਚ ਇੰਸਟਾਲ ਕੀਤਾ ਆ। ਮਤਲਬ ਕਿ ਇੱਕ ਬੰਦੇ ਨੂੰ ਮਤਲਬ ਪਰਮਾਤਮਾ ਨੇ ਦਰਸ਼ਨ ਦੇਣੇ ਜਾਂ ਉੱਤੇ ਮਿਹਰ ਕਰਨੀ ਹੈ, ਉਹਨੂੰ ਫਿਰ ਦੁਬਾਰਾ ਮਾਰ ਕੇ ਉਹਨੂੰ ਫਿਰ ਦੁਬਾਰਾ ਇੰਸਟਾਲ ਕਰਨਾ ਨਹੀਂ, ਉਹ ਅਸਲ ਦੇ ਵਿੱਚ ਉਹਨੇ ਆਲਰੇਡੀ ਭਰ ਕੇ ਭੇਜਿਆ ਹੋਇਆ, ਉਹਨੂੰ ਬਸ ਸਿਰਫ ਪਿੱਛੋਂ ਐਕਟੀਵੇਟ ਹੀ ਕਰਨਾ ਹੁੰਦਾ ਆ। ਆਲਰੇਡੀ ਹੁੰਦਾ ਸਾਰਿਆਂ ਦੇ ਅੰਦਰ ਉਹੀ ਆ, ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਵੀ ਮਤ ਦੇ ਅੰਦਰ ਉਹ ਸਟੋਰ ਕੀਤਾ ਹੁੰਦਾ, ਬਸ ਉਹਨੂੰ ਇੱਕ ਗੁਰੂ ਨੇ ਪਾਸਵਰਡ ਲਾ ਕੇ ਉਹਨੂੰ ਐਕਟੀਵੇਟ ਕਰ ਦੇਣਾ ਹੁੰਦਾ ਆ, ਤਾਂ ਹੀ ਕਹਿੰਦੇ ਆ ਵੀ।
ਦੇਖੋ ਦੇਖੋ ਸਾਡੇ ਸਰੋਤੇ ਸਾਨੂੰ ਮਾਣ ਦਿੰਦੇ ਆ ਕਿ ਅਸੀਂ ਗਿਆਨ ਦੇ ਰਹੇ ਹਾਂ, ਅਸੀਂ ਨੀ, ਸਾਨੂੰ ਸਰੋਤਿਆਂ ਤੋਂ ਸਾਡੇ ਨਾਲੋਂ ਕਿਤੇ ਗਾਂ ਅੱਗੇ ਗਿਆਨ ਸਾਨੂੰ ਮਿਲ ਰਿਹਾ ਸਰੋਤਿਆਂ ਤੋਂ,
ਜਿਹੜੇ ਵਿੱਚ ਆਦਾਨ ਪ੍ਰਦਾਨ ਹੋ ਰਿਹਾ
ਲੈ ਰਹੇ ਨੇ।
ਇਹ ਅਸਲ ਦੇ ਵਿੱਚ ਗਿਆਨ ਸਾਰਾ ਹੀ ਸਾਡੇ ਹਰੇਕ ਬੰਦੇ ਦੇ ਅੰਦਰ ਆਲਰੇਡੀ ਭਰਿਆ ਹੁੰਦਾ ਆ, ਇਹ ਗੁਰੂ ਉਹਨੂੰ ਐਕਟੀਵੇਟ ਹੀ ਕਰਦਾ ਹੈ, ਬਸ ਉਹ ਮਤ ਨੂੰ ਔਨ ਕਰ ਦਿੰਦਾ ਉਸ ਸੈਕਸ਼ਨ ਨੂੰ, ਤੇ ਜਿਹੜੀ ਮਤ ਜਿਹਨੂੰ ਉਹਨੇ ਅਗਿਆਨੀ ਬਣਾਉਣਾ ਹੁੰਦਾ, ਜਿਹਨੂੰ ਉਹਨੇ ਆਪਣਾ ਉਹਨੂੰ ਖਤਮ ਕਰਨਾ ਹੁੰਦਾ, ਉਹਦੀ ਮਤ ਆਫ ਕਰ ਦਿੰਦਾ ਆ, ਜਿਹਨੂੰ ਕਹਿੰਦੇ ਇਹਦੀ ਮਤ ਮਾਰ ਦਿੱਤੀ।
ਰੱਬ ਲੱਤ ਨਹੀਂ ਮਾਰਦਾ ਮਤ ਮਾਰਦਾ ਆ, ਤੇ ਉਹ ਇੱਥੇ ਚਾਲੇ ਪਾ ਗਏ ਆ ਪੜ੍ਹੇ ਲਿਖੇ ਸੱਜਣ, ਵੈਸੇ ਉਹ ਨਾਸਤਿਕ ਸਨ ਸਟਾਲਨਿਸਟ ਖਾਸ ਕਰਕੇ, ਤੇ ਉਹਨਾਂ ਨੇ ਕਿਹਾ ਵੀ ਸਾਇੰਸ ਵਾਲੇ ਕਹਿੰਦੇ ਨੇ ਵੀ ਮਨੁੱਖ ਦੇ ਅੰਦਰ ਹੀ ਸਭ ਕੁਝ ਸ਼ੁਰੂ ਤੋਂ ਹੀ ਹੁੰਦਾ ਆ, ਵੀ ਇਹਨੇ ਭਲਵਾਨ ਬਣਾਇਆ, ਉਹਦੀ ਭਲਵਾਨ ਵਾਲੀ ਯੋਗਤਾ ਹੁੰਦੀ, ਇਹਨੇ ਵਿਦਵਾਨ ਬਣਨਾ, ਇਹਨੇ ਡਾਕੂ ਬਣਨਾ ਆ, ਤੇ ਹਾਲਾਂਕਿ ਉਹ ਆਪ ਨਾਸਤਕ ਸੀ, ਰੱਬ ਨੂੰ ਸ਼ਕਤੀ ਨੂੰ ਨਹੀਂ ਸੀ ਮੰਨਦਾ, ਉਹਨੇ ਕਿਤੇ ਪੜ੍ਹਿਆ ਹੋਣਾ ਆ, ਤੇ ਵੈਸੇ ਇਹਦੀ ਪ੍ਰੋੜਤਾ ਗੁਰਬਾਣੀ ਵਿੱਚ ਹੁੰਦੀ ਹੈ, ਜੈਸੀ ਕਲਮ ਮਤਲਬ ਲਿਖਤ, ਜੈਸੀ ਕਲਮ ਬੁੜੀ ਹੈ ਮਸਤਕ, ਬੁੜੀ ਮੀਨਸ ਲਿਖੀ ਗਈ, ਜੈਸੀ ਕਲਮ ਬੁੜੀ ਹੈ ਮਸਤਕ ਪੈਸੀ ਜੀੜੇ ਪਾਸ, ਜੋ ਕੁਝ ਵਿਧ ਮਾਤਾ ਵੀ ਜਿਹਨੂੰ ਕਹਿ ਦਿੰਦੇ ਬੋਲੀ ਦੇ ਵਿੱਚ, ਵੀ ਜੋ ਰੱਬ ਦੀ ਸ਼ਕਤੀ ਵਿਧ ਮਾਤਾ ਦਾ ਰੂਪ ਆ ਜਾਂ ਕੁਝ ਆ, ਉਹ ਪਹਿਲਾਂ ਹੀ ਮਨੁੱਖ ਦੇ ਲਿਖਿਆ, ਜੇ ਆ ਕੀਰੀ ਲਿਖਿਆ ਤੇ ਇਹ ਕਰਮ ਕਮਾਏ, ਜਿਹੋ ਜਿਹਾ ਉਹਦਾ ਲਿਖ ਕੇ ਭੇਜਿਆ ਗਿਆ ਸੰਸਾਰ ਵਿੱਚ ਜੀਵ ਨੂੰ, ਉਹੋ ਜਿਹੇ ਕਰਮ ਕਰਦਾ ਹੈ। ਸੋ ਉਹ ਕਾਰ ਜਿਹੜਾ ਤੁਹਾਡੇ ਨੌਜਵਾਨ ਨੇ ਭੇਜਿਆ ਵਾ, ਇਹ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਉਹ ਨਵੀਂ ਚੀਜ਼ ਨਹੀਂ ਹੈ ਜੀ, ਸਾਰਾ ਕੁਝ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਇਹ ਵੀ ਉਸ ਦੀ ਪ੍ਰੋੜਤਾ ਕਰਦੀ ਹੈ, ਵੀ ਉਹਦੇ ਵਿੱਚ ਹੀ ਮਨੁੱਖ ਦੀ ਨਵਾਂ ਨਹੀਂ ਪੈਂਦਾ, ਉਹ ਉੱਥੇ ਆ, ਜਿਵੇਂ ਹੁਣ ਦੱਸਿਆ ਵੀ ਉਹ ਬਸ ਮਤਲਬ ਸਾਰਾ ਕੁਝ ਸਾਇੰਸ ਵਿਗਿਆਨ ਜੋ ਹੈ ਨਾ, ਉਹ ਗੁਰਬਾਣੀ ਤੋਂ ਉਲਟ ਕੋਈ ਵੀ ਨਹੀਂ ਹੈਗਾ। ਮੈਂ ਸਮਝਦਾ ਵੀ ਪਤਾ ਨੀ ਕਿਉਂ ਲੋਕੀ ਧਰਮ ਦੀ ਤੇ ਵਿਗਿਆਨ ਦੀ ਧਰਮੀ ਲੋਕ ਹਜ਼ਾਰਾਂ ਤੇ ਸੈਂਕੜੇ ਸਾਲ ਕਹਿ ਦਿੱਤੀ ਆ, ਮੁਨੀ ਦੱਸਣ ਵਾਲੇ ਗੁਰੂ ਉਹ ਵੀ ਤਪੱਸਵੀ ਸਨ, ਤੇ ਅੱਜ ਦਾ ਸਾਇੰਸਦਾਨ ਵੀ ਤਪੱਸਵੀ ਆ, ਸਿਰਫ ਉਹ ਖੋਜ ਕਰਕੇ ਪ੍ਰਗਟ ਕਰਕੇ ਦੱਸ ਰਿਹਾ ਵਾ, ਕੋਈ ਨਵੀਂ ਚੀਜ਼ ਵਿਗਿਆਨੀ ਨੇ ਨਹੀਂ ਇਜਾਦ ਕੀਤੀ, ਇਥੋਂ ਦੀਆਂ ਚੀਜ਼ਾਂ ਨੂੰ ਉਹ ਖੁਰਿਆ ਬਣ ਜਾਂਦਾ, ਚਾਰ ਨੂੰ ਬਣਾ ਲਈਏ ਆਹ ਬਣ ਜਾਂਦਾ, ਜੋ ਕਿਛ ਪਾਇਆ ਸੋ ਏਕਾ ਵਾਰ, ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ, ਸਭ ਕੁਝ ਇੱਕੋ ਵਾਰੀ ਹੀ ਕਾਦਰ ਦੀ ਕੁਦਰਤ ਨੇ ਸਿਰਜ ਦਿੱਤਾ ਹੋਇਆ ਆ। ਉਹ ਜਿਵੇਂ ਜਿਵੇਂ ਸਾਨੂੰ ਸਮਝ ਆਉਂਦੀ ਹੈ, ਜਿਵੇਂ ਜਿਵੇਂ ਸਾਡੇ ਉਹੀ ਗੁਰਬਾਣੀ ਦੀ ਤੁਕ ਆਉਂਦੀ ਹੈ ਨਾ, ਪੂਰਵ ਕਰਮ ਅੰਕੁਰ ਜਪ ਪ੍ਰਗਟੇ, ਲਿਖ ਕੇ ਪਾਏ ਹੋਏ ਕਰਮ ਸਾਡੇ ਦਿਮਾਗ ਦੇ ਵਿੱਚ ਰੱਬ ਵੱਲੋਂ ਉਹ ਪ੍ਰਗਟ ਹੋ ਜਾਂਦੇ, ਤੇ ਜਨਮ ਜਨਮ ਕੇ ਜਨਮਾਂ ਜਨਮਾਂਤਰਾਂ ਦੇ ਚੰਗੇ ਤੇ ਮਾੜੇ ਕਰਮ ਜਿਹੜੇ ਨੇ ਉਹ ਸਾਡੇ ਪੂਰਵ ਕਰਮ ਚੰਗੇ ਕਰਮ ਪੂਰਬਲੇ ਪੂਰਵ ਕਰਮ ਭੇਟੇ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਜਦ ਉਹ ਪ੍ਰਗਟ ਹੋਏ ਨੇ ਉੱਗੇ ਨੇ ਚੰਗੇ ਕਰਮ, ਫਿਰ ਉਦੋਂ ਰਸਕ ਬੈਰਾ ਸਾਨੂੰ ਪੂਰਨ ਪੁਰਖ ਸੰਗਤ ਫਿਰ ਮਿਟਿਓ ਦੇ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ, ਫਿਰ ਅੰਧੇਰ ਅਗਿਆਨ ਮਿਟ ਜਾਂਦਾ, ਗਿਆਨ ਦਾ ਪ੍ਰਕਾਸ਼ ਹੁੰਦਾ, ਜਨਮ ਜਨਮਾਂਤਰਾਂ ਦੀ ਸੁੱਤੀ ਹੋਈ ਮਤ ਜਿਹੜੀ ਹੈ ਉਹ ਮਨੁੱਖ ਦੀ ਜਾਗ ਪੈਂਦੀ ਹੈ। ਚਲੋ ਮਤਲਬ ਗੁਰਬਾਣੀ ਨੂੰ ਜੇ ਜਿੱਤਾ ਸੁਣੇ ਤੇਤਾ ਵਿਖਿਆਨ ਹੈ, ਜਰੂਰੀ ਨੀ ਜੋ ਮੈਂ ਅਰਥ ਕਰ ਰਿਹਾ ਵਾ ਉਹੀ ਪੂਰੇ ਸਹੀ
ਨਹੀਂ, ਆਪਣੇ ਆਪਣੀ ਸਮਝ ਦੀ ਗੱਲ ਹੈ। ਜੀ ਆਪਾਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ ਕੰਟੀਨਿਊ ਰੱਖਾਂਗੇ ਆਉਣ ਵਾਲੇ ਹਫਤੇ, ਤੇ ਬਹੁਤ ਸਾਰੇ ਸੱਜਣ ਜੁੜੇ, ਮਲਕੀਤ ਸਿੰਘ ਹੁਣੀ ਜਿਹੜੇ ਨੇ, ਧਨੀ ਹੁਣੀ ਜੁੜੇ ਨੇ, ਉਹ ਕਹਿੰਦੇ ਬਹੁਤ ਵਧੀਆ ਜੀ। ਰਵਿੰਦਰ ਧਨੀ ਕਹਿੰਦੇ ਵੀ ਵਾਕਿਆ ਹੀ ਤਾਇਆ ਜੀ ਗੁਣਾਂ ਦਾ ਤੰਗੜ ਹੈ ਜੀ, ਮੈਂ ਗੁਤਲੀ ਨੀ ਕਹਿਣੀ, ਫਿਰ ਤਾਇਆ ਜੀ ਨੇ ਮੇਰੇ ਗੁੱਸੇ ਹੋ ਜਾਣਾ।
ਇਹਦਾ ਮਤਲਬ ਤੇ ਇਹਨਾਂ ਨੂੰ ਪਤਾ ਨੀ ਤੰਗੜ ਚ ਤੰਗੜ ਚ ਤੂੜੀ ਪੈਂਦੀ,
ਉਹ ਫਿਰ ਕਹਿੰਦੇ
ਉਹ ਕੱਲ ਕਦੇ ਗੱਲ ਹੋਈ ਕਿਤੇ ਉਹਨੂੰ ਤੰਗੜ ਦੀ ਸਮਝ ਨਾ ਆਵੇ ਵੀ ਤੰਗੜ ਕੀ ਹੁੰਦਾ, ਤੇ ਮੈਂ ਕਿਹਾ ਵੀ ਕਮਾਲ ਹੈ ਤੇਰਾ, ਤੂੰ ਪੇਂਡੂ ਬੈਕਗਰਾਉਂਡ ਚੋਂ ਤੇ ਇਹਨੂੰ ਤੰਗੜ ਦਾ ਨੀ ਪਤਾ, ਤੇ ਹੁਣ ਮੈਂ ਕਿਵੇਂ ਦੱਸਾਂ ਵੀ ਤੰਗੜ ਕਿਵੇਂ, ਮੈਂ ਕਹਿੰਦਾ ਉਹ ਘੁੰਡੀਆਂ ਜੀਆਂ ਪਾ ਕੇ ਉਹ ਰੱਸੀਆਂ ਦੀਆਂ ਜਿਹੜਾ ਬਣਾਇਆ ਹੁੰਦਾ ਉਹਦੇ ਚ ਛਟਾਲਾ ਤੂੜੀ ਪੱਪਦੀ ਪੰਡ ਬੰਨੀ ਜਾਂਦੀ ਹੈ, ਫਿਰ ਪਤਾ ਨੀ ਉਹਨੂੰ ਸਮਝ ਆਈ।
ਤੁਸੀਂ ਤੁਸੀਂ ਕਹਿਣਾ ਸੀਗਾ ਏਦਾਂ ਕਹਿੰਦੇ ਤੈਨੂੰ ਨਹੀਂ ਪਤਾ, ਰਾਹੁਲ ਗਾਂਧੀ ਨੂੰ ਪੁੱਛ ਲਾ ਉਹ ਹਜੇ ਤਾਜ਼ਾ ਤਾਜ਼ਾ ਟਰੈਕਟਰ ਤੇ ਸੁਭਾ ਰੱਖ ਕੇ ਬੈਠ ਕੇ ਗਿਆ ਪੰਜਾਬ ਚ,
ਕਾਰਟੂਨ ਕਾਰਟੂਨ ਬਣਾਇਆ ਸੀਗਾ ਵੀ ਉਹ ਕਮਾਦ ਵੇਖ ਕੇ ਕਹਿੰਦਾ ਕਿਸਾਨ ਨੂੰ ਪੁੱਛਦਾ ਰਾਹੁਲ ਝੂਠਾ ਹੁੰਦਾ ਚੁਟਕਲੇ, ਕਹਿੰਦਾ ਕਾਰਟੂਨ ਬਣਾਇਆ ਸੀ ਉਹ ਕਹਿੰਦਾ ਵੀ ਇਹ ਬੱਲੇ ਬੱਲੇ ਆ ਬੜਾ ਵੱਡਾ ਘਾਹ ਆ ਤੇ ਇਹ ਕਿੱਥੋਂ ਬਾਹਰੋਂ ਮੰਗਵਾਇਆ, ਉਹ ਕਹਿੰਦਾ ਨਹੀਂ ਜਨਾਬ ਇਹ ਘਾਹ ਨੀ ਗਾ ਇਹ ਕਮਾਦ ਆ। ਅੱਛਾ ਇਹ ਕੀ ਹੁੰਦਾ ਆ, ਉਹ ਕਹਿੰਦਾ ਜੀ ਇਹਦਾ ਗੁੜ ਬਣਦਾ। ਅੱਛਾ ਇਹਨੂੰ ਫਿਰ ਜੇ ਗੁੜ ਲੱਗਣਾ ਸ਼ੁਰੂ ਨਹੀਂ ਹੋਇਆ ਕਦੋਂ ਪਊਗਾ,
ਉਹ ਆਇਆ ਸੀਗਾ ਫਿਰ ਕਹਿੰਦੇ ਮੁਆਵਜ਼ਾ ਲੈਣਾ ਆ, ਫਿਰ ਕਹਿੰਦਾ ਵੀ ਇਹ ਜਿਹੜੀ ਮਿਰਚਾਂ ਆ ਕਿਸਾਨ ਇਕੱਠੇ ਹੋ ਕੇ ਕਹਿੰਦੇ ਵੀ ਦੇਖੋ ਜੀ ਹਰੀ ਮਿਰਚ ਦਾ ਭਾਅ ਬਹੁਤ ਘੱਟ ਹੈ, ਲਾਲ ਦਾ ਹੈਗਾ ਆ, ਫਿਰ ਸਾਨੂੰ ਫਾਇਦਾ ਨਹੀਂ। ਕਹਿੰਦਾ ਫਿਰ ਤੁਸੀਂ ਬੀਜਿਆ ਹੀ ਲਾਲ ਕਰੋ, ਹਨਾ। ਤੇ ਉਹ ਸੋਨੀਆ ਗਾਂਧੀ ਵੀ ਨਾਲ ਆਈ ਹੋ ਸੀਗੀ, ਹਨਾ। ਤੇ ਆ ਕਮਾਦ ਦੀ ਗੱਲ ਵੀ ਹੋ ਗਈ, ਮੁਆਵਜ਼ੇ ਦੀਆਂ ਗੱਲਾਂ ਚੱਲਦੀਆਂ ਸੀ ਵੀ ਮੁਆਵਜ਼ਾ ਚਾਹੀਦਾ। ਉਹ ਜਦ ਰਾਹੁਲ ਗਾਂਧੀ ਨੇ ਦੋ ਤਿੰਨ ਕੁਐਸਚਨ ਪੁੱਛੇ ਤਾਂ ਉਹ ਜਿਹੜੇ ਕਿਸਾਨ ਸੀਗੇ ਜੱਟ ਨਾ ਉੱਠ ਕੇ ਕਹਿੰਦੇ ਭਾਈ ਤੁਸੀਂ ਇੱਥੇ ਬੈਠੋ ਅਸੀਂ ਆਏ, ਉਹ ਪੰਜ ਸੱਤ ਮੋਹਤਵਾਰ ਬੰਦੇ ਪਾਸੇ ਨੂੰ ਚਲੇ ਗਏ ਸਲਾਹ ਕਰਕੇ ਨਾ, ਉਹਨੀ ਜੇਬਾਂ 'ਚੋਂ 500-500 ਰੁਪਈਆ ਕੱਢਿਆ, ਉਹ ਜਿੰਨੇ ਵੀ ਸੱਤ ਸੀਗੇ 2-3 ਹਜ਼ਾਰ ਰੁਪਈਆ ਇਕੱਠਾ ਹੋ ਗਿਆ, ਉਹ ਲਿਆ ਕੇ ਕਹਿੰਦਾ ਮੇਨਕਾ ਜੀ ਆਪਣੇ ਸੋਨੀਆ ਜੀ ਆ ਤੁਹਾਡੇ ਲਈ, ਹਨਾ। ਉਹ ਕਹਿੰਦੀ ਇਹ ਕਾਹਦੇ, ਹਨਾ, ਕਹਿੰਦੇ ਵੀ ਉਹ ਕਹਿੰਦਾ ਵੀ ਸਾਨੂੰ ਹੁਣ ਰਾਹੁਲ ਗਾਂਧੀ ਨਾਲ ਮਿਲਾਇਆ ਤੁਸੀਂ, ਵੀ ਉਹਦਾ ਹਾਲਾਤ ਦੇਖ ਕੇ ਵੀ ਨੁਕਸਾਨ ਇਕੱਲਾ ਸਾਡਾ ਨਹੀਂ ਹੋਇਆ ਤੁਹਾਡਾ ਵੀ ਹੋਇਆ, ਮੁਆਵਜ਼ਾ ਤਾਂ ਤੁਹਾਨੂੰ ਵੀ ਬਣਦਾ।
ਇਹ ਤੇ ਚਲੋ ਚੁਟਕਲਾ, ਮੈਂ ਸੱਚੀ ਗੱਲ ਦੱਸਦਾ ਆ, ਕਿਉਂਕਿ ਅਸੀਂ ਪਿੰਡੋਂ ਸ਼ਹਿਰ ਆ ਗਏ ਸੀ ਤੇ ਮੇਰੇ ਭਰਾ ਸੇਵਾ ਸਿੰਘ ਹਰਜੀਤ ਸਿੰਘ ਤੋਂ ਵੱਡਾ, ਤੇ ਉਹਨੇ ਮੈਨੂੰ ਸਵਾਲ ਪੁੱਛ ਲਿਆ, ਇੱਥੇ ਸਿਡਨੀ ਵਿੱਚ ਹੀ ਕਈ 30-35 ਸਾਲ ਹੋ ਗਏ ਆ, ਮੈਨੂੰ ਕਹਿੰਦਾ ਵੀ ਲਾਲ ਮਿਰਚਾਂ ਤੇ ਹਰੀਆਂ ਮਿਰਚਾਂ ਦੇ ਬੀਜ ਵੱਖ ਵੱਖ ਹੁੰਦੇ ਆ, ਤੇ ਉਹ ਫਿਰ ਗਾਹ ਮੈਂ ਮੂਰਖ ਮੈਂ ਕਿਹਾ ਵੀ ਮੈਂ ਹਾਸਾ ਚ ਉਹਨੇ ਗੁੱਸਾ ਕੀਤਾ, ਮੈਂ ਹਾਸੇ ਜੀ ਉਹ ਮੈਂ ਕਿਹਾ ਤੈਨੂੰ ਹਰੀ ਤੇ ਲਾਲ ਮਿਰਚ ਤੇ ਫਰਕ ਤਾਂ ਨੀ ਪਤਾ, ਤੇ ਉਹ ਮੈਂ ਕਿਹਾ ਇਹ ਪੱਕ ਕੇ ਹਰੀ ਜਿਹੜੀ ਹੁੰਦੀ ਪਹਿਲਾਂ ਹਰੀ ਹੁੰਦੀ ਹੈ ਪੱਕ ਕੇ ਲਾਲ ਹੁੰਦੀ ਹੈ, ਤੇ ਮਤਲਬ ਵੀ ਮੇਰੇ ਦੱਸਣ ਦਾ ਢੰਗ ਜਿਹੜਾ, ਕਿਉਂਕਿ ਹੈਰਾਨੀ ਹੋ ਗਈ ਨਾ ਵੀ ਹੈ ਮੇਰੇ ਭਰਾ ਨੂੰ ਹਰੀ ਲਾਲ ਮਿਰਚ ਦਾ ਨੀ ਪਤਾ, ਪਰ ਉਹ ਉਹਨੂੰ ਨਹੀਂ ਸੀ ਪਤਾ, ਉਹ ਚਾਰਾ ਉਦੋਂ ਉਹਨੂੰ ਸੰਭਾਲ ਨਹੀਂ ਸੀ ਆਏ ਜਦੋਂ ਅਸੀਂ ਪਰਿਵਾਰ ਸਣੇ ਸ਼ਹਿਰ ਆ ਗਏ
ਸੀਗੇ। ਹਰੀ ਲਾਲ ਮਿਰਚ ਇਹ ਗੱਲ ਬਿਲਕੁਲ ਸੱਚੀ ਆ, ਇਹ ਪੰਜਾਬ ਦੇ ਖੇਤੀਬਾੜੀ ਮੰਤਰੀ ਰਹੇ ਨੇ, ਉਹਨਾਂ ਨੇ ਨਵੇਂ ਸ਼ਹਿਰ ਇਹ ਗੱਲ ਕੀਤੀ ਸੀ ਬਹੁਤ ਸਾਲ ਪਹਿਲਾਂ ਆ ਕੇ, ਇਹ ਸੱਚੀ ਗੱਲ ਖੇਤੀਬਾੜੀ ਮੰਤਰੀ ਦਾ ਇਹ ਕਿੱਸਾ ਹੈ।
ਉਹ ਕਹਿੰਦੇ ਨਾ ਵੀ ਕਹਿੰਦਾ ਵੀ ਉਹ ਕਮਾਦ ਚ ਕਣ ਕਿਹਦੇ ਚੋਂ ਜਿਆਦਾ ਨਿਕਲਦਾ, ਲਵੇਰੇ ਚੋਂ ਕਿ ਮੋਢੇ ਚੋਂ? ਕਹਿੰਦੇ ਜੀ ਮੋਢੇ ਚੋਂ। ਕਹਿੰਦਾ ਫਿਰ ਤੁਸੀਂ ਮੋਢਾ ਡੀਜਿਆ ਕਰੋ,
ਮੋਢੇ ਵਿੱਚ
ਇਹੋ ਜੀ ਗੱਲ ਗਈ ਨੇ ਉਹ।
ਠੀਕ ਹੈ ਤਾਂ ਜੀ,
ਅਜਾਇਤ ਮੰਤਰੀ
ਪਤਾ ਲੱਗਣੀ ਚਾਹੀਦੀ, ਹੋਰ ਕਿਸੇ ਨੂੰ ਪਤਾ ਨੀ ਲੱਗਣੀ ਚਾਹੀਦੀ ਜਿਹੜੀ ਆ ਗੱਲ ਜਿਹੜੀ ਹੁਣ ਤੁਸੀਂ ਮੈਨੂੰ ਕਹੀ ਆ, ਇਹ ਹੋਰ ਨੀ ਕਿਸੇ ਨੇ ਸੁਣਨੀ। ਠੀਕ ਹੈ ਤਾਂ
ਬਈ, ਤੁਸੀਂ ਸੁਣੀ ਬਈ
ਕੀਤੀ ਆ, ਹੋਰ ਕਿਸੇ ਨੂੰ ਨੀ ਸੁਣ। ਚੰਗਾ ਤਾਂ ਜੀ, ਓਕੇ, ਸਤਿ ਸ੍ਰੀ ਅਕਾਲ। ਸੋ ਮਿੱਤਰ ਪਿਆਰੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੁੜੇ ਹੋ। ਮਲਕੀਤ ਸਿੰਘ ਹੁਣਾਂ ਨੇ ਸੁਨੇਹਾ ਭੇਜਿਆ ਸੀ ਵਿਚਾਰ, ਕਿ ਕਹਿੰਦੇ ਜਦੋਂ ਕਿਸੇ ਇੱਕ ਦਾ ਖਿਆਲ ਸਵੇਰੇ ਸ਼ਾਮ ਦਿਲ ਦਿਮਾਗ 'ਚ ਰਹੇ ਤਾਂ ਉਹ ਮੁਹੱਬਤ ਨਹੀਂ ਇਬਾਦਤ ਹੁੰਦੀ ਹੈ। ਬਿਲਕੁਲ, ਅਤੇ ਇਬਾਦਤ ਜਿਹੜੀ ਪਰਮਾਤਮਾ ਦੀ ਕਰਨੀ ਚਾਹੀਦੀ ਹੈ, ਇਹ ਵੀ ਇੱਕ ਸੱਚਾਈ ਹੈ। ਸੋ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਚੜ੍ਹਾ ਦਿੱਤਾ ਜਾਏਗਾ, ਸੋ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਮੈਂ ਲੈਣਾ ਇਜਾਜ਼ਤ ਅਤੇ ਪ੍ਰੋਗਰਾਮ ਸਮਾਪਤੀ ਵੱਲ ਨੂੰ ਹੈ, ਅਤੇ ਇਸ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ, ਹੋਰ ਪ੍ਰੋਗਰਾਮ ਜਾਰੀ ਰਹਿਣਗੇ। ਮਿਲਦੇ ਹਾਂ ਜੀ ਅਗਲੇ ਹਫ਼ਤੇ, ਰੱਬ ਰਾਖਾ।